ਕੁਝ ਲਿਖਤਾਂ ਮੈਂ ਇੱਥੇ ਲਿਖੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚੋਂ ਮੈਂ ਬੋਲਣਾ ਚਾਹਾਂਗਾ ਅਤੇ ਮੇਰਾ ਯਕੀਨ ਹੈ ਕਿ ਪਰਮੇਸ਼ਵਰ ਸਾਡੀਆਂ ਕਮਜ਼ੋਰ ਕੋਸ਼ਿਸ਼ਾਂ ਨੂੰ ਬਰਕਤ ਦੇਵੇਗਾ। ਤੁਸੀਂ ਜਾਣਦੇ ਹੋ ਕਿ ਬਥੇਰੇ ਲੋਕ ਹੈਰਾਨ ਹਨ ਕਿ ਕਿਉਂ ਅਸੀਂ ਇੰਨੇ ਵਿਚਿਤਰਾ ਤੇ ਰੌਲਾ ਰੱਪਾ ਪਾਉਂਦੇ ਹਾਂ। ਜੋ ਲੋਕ ਅਕਸਰ ਵੇਖਦੇ ਹੁੰਦੇ ਸਨ ਇਹ ਉਹਨਾਂ ਦੇ ਨਾਲੋਂ ਵੱਖਰੀ ਕਿਸਮ ਦਾ ਸੰਮੇਲਨ ਸੀ। ਆਮ ਤੌਰ ਤੇ ਹਰੇਕ ਚੀਜ਼ ਹੀ ਇੱਕ ਕਿਸਮ ਦੇ ਨਾਲ ਕੱਟੀ ਹੋਈ ਤੇ ਸੁੱਕੇ ਰੂਪ ਵਿੱਚ ਸੀ, ਪਰ ਜਦ ਅਸੀਂ ਇਹਨਾਂ ਸੰਮੇਲਨਾਂ ਵਿੱਚ ਆਉਂਦੇ ਹਾਂ, ਜੋ ਕਿ ਕਈ ਸਾਲਾਂ ਤੋਂ ਮੇਰੀ ਖੁਸ਼ਕਿਸਮਤੀ ਰਹੀ ਹੈ, ਜਦੋਂ ਤੋਂ ਇਹ ਪਹਿਲਾਂ ਆਰੰਭ ਹੋਏ ਸਨ, ਜੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸਾਂ ਕੀ ਕਰਨਾ ਹੈ, ਅਸੀਂ ਬਸ ਆਉਂਦੇ ਹਾਂ ਤੇ ਆਪਣੇ ਆਪ ਨੂੰ ਹਵਾਲੇ ਕਰ ਦਿੰਦੇ ਹਾਂ। ਬਸ ਇਹੋ ਹੀ ਗੱਲ ਅਸੀਂ ਕਰਨੀ ਜਾਣਦੇ ਹਾਂ ਅਤੇ ਬਾਕੀ ਦਾ ਪਰਮੇਸ਼ਵਰ ਕਰਦਾ ਹੈ। ਇਹ ਗੱਲ ਸਾਨੂੰ ਬੜੇ ਅਜੀਬ ਵਤੀਰੇ ਵਾਲੇ ਲੋਕ ਬਣਾਉਂਦੀ ਆ। ਉਸ ਦਿਨ ਕਿਸੇ ਨੇ ਆਖਿਆ, ਤੁਸੀਂ ਜਾਣਦੇ ਹੋ ਤੁਸੀਂ ਲੋਕ ਤਾਂ ਸੱਚ ਵਿੱਚ ਹੀ ਵਿਚਿਤਰ ਹੋ। ਮੈਂ ਆਖਿਆ, ਠੀਕ ਆ, ਮੇਰਾ ਅੰਦਾਜ਼ਾ ਆ ਕਿ ਅਸੀਂ ਹਾਂ। ਤੇ ਮੈਨੂੰ ਇੱਕ ਸੰਮੇਲਨ ਯਾਦ ਹੈ, ਭਾਈ ਟਾਏ ਮੈਨੂੰ ਦੱਸ ਰਹੇ ਸਨ ਇੱਕ ਜਰਮਨੀ ਦੇ ਵਿਅਕਤੀ ਦੇ ਬਾਰੇ ਜਿਹਨੇ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ ਸੀ, ਤੇ ਅਗਲੇ ਦਿਨ ਉਸ ਦੁਕਾਨ ਵਿੱਚ ਜਿੱਥੇ ਉਹ ਕੰਮ ਕਰਦਾ ਸੀ, ਉਹ ਆਪਣੇ ਹੱਥ ਖੜੇ ਕਰਕੇ ਤੇ ਪ੍ਰਭੂ ਦੀ ਪ੍ਰਸ਼ੰਸਾ ਕਰਦਾ ਤੇ ਗੈਰ ਜ਼ੁਬਾਨਾਂ ਬੋਲਦਾ ਤੇ ਬੜਾ ਹੀ ਵਿਚਿਤਰ ਉਹਦਾ ਵਤੀਰਾ ਸੀ। ਅਤੇ ਅੰਤ ਵਿੱਚ ਮਾਲਕ ਨੇ ਆਣ ਕੇ ਪੁੱਛਿਆ, ਉਹ ਹੈ ਨੀ, ਤੈਨੂੰ ਕੀ ਮਰ ਗਿਆ? ਉਹਨੇ ਕਿਹਾ, ਉਹ ਮੈਂ ਮੁਕਤੀ ਪਾ ਲਈ ਆ। ਉਹਨੇ ਕਿਹਾ, ਮੇਰਾ ਦਿਲ ਆਨੰਦ ਦੇ ਨਾਲ ਬਾਗ ਬਾਗ ਹੈ। ਮਾਲਕ ਨੇ ਆਖਿਆ, ਠੀਕ ਆ ਭਾਈ, ਜ਼ਰੂਰ ਹੀ ਤੂੰ ਉਹਨਾਂ ਟਿਬਰੀਆਂ ਦੇ ਟੋਲੇ ਵਿੱਚ ਗਿਆ ਹੋਵੇਗਾ। ਉਹਨੇ ਕਿਹਾ, ਹਾਂ ਜੀ, ਪਰਮੇਸ਼ਵਰ ਦੀ ਵਡਿਆਈ ਹੋਵੇ। ਆਖਿਆ, ਉਹਨਾਂ ਟਿਬਰੀਆਂ ਦੇ ਲਈ ਖੁਦਾਵੰਦ ਦਾ ਸ਼ੁਕਰ ਹੋਵੇ। ਉਹਨੇ ਕਿਹਾ ਕਿ ਤੁਸੀਂ ਸੜਕ ਤੇ ਆ ਰਹੀ ਇੱਕ ਮੋਟਰ ਕਾਰ ਨੂੰ ਲਓ ਤੇ ਆਖਿਆ, ਤੁਸੀਂ ਇਹਦੀਆਂ ਸਾਰੀਆਂ ਟਿਬਰੀਆਂ ਕੱਢ ਦਿਓ, ਪਰ ਫਿਰ ਕੀ, ਤੁਹਾਡੇ ਕੋਲ ਤਾਂ ਹੁਣ ਕਬਾੜਖਾਨਾ ਹੀ ਬਚਿਆ ਆ। ਅਤੇ ਤੁਸੀਂ ਜਾਣਦੇ ਹੋ ਕਿ ਬਿਲਕੁਲ ਤਕਰੀਬਨ ਠੀਕ ਗੱਲ ਆ। ਇੱਕ ਦਿਨ ਕੈਲੀਫੋਰਨੀਆ ਵਿੱਚ ਮੈਂ ਲਾਸ ਏਂਜਲਸ ਦੀਆਂ ਗਲੀਆਂ ਥਾਣੀ ਲੰਘ ਰਿਹਾ ਸਾਂ ਅਤੇ ਮੈਂ ਵੇਖਿਆ ਕਿ ਇੱਕ ਆਦਮੀ ਨੇ ਆਪਣੇ ਸੀਨੇ ਉੱਤੇ ਇੱਕ ਨਿਸ਼ਾਨ ਬਣਿਆ ਹੋਇਆ ਸੀ ਤੇ ਇਹਦੇ ਉੱਤੇ ਲਿਖਿਆ ਹੋਇਆ ਸੀ ਕਿ ਮੈਂ ਮਸੀਹ ਦੇ ਲਈ ਮੂਰਖ ਹਾਂ। ਤੇ ਹਰੇਕ ਉਹਦੀ ਵੱਲ ਵੇਖ ਰਿਹਾ ਸੀ ਤੇ ਮੈਂ ਉਹਨਾਂ ਨੂੰ ਮੁੜਦਿਆਂ ਹੋਇਆ ਵੇਖਿਆ। ਮੈਂ ਧਿਆਨ ਦਿੱਤਾ ਕਿ ਉਹ ਉਹਨੂੰ ਵੇਖ ਰਹੇ ਸਨ ਜਦੋਂ ਲੰਘ ਗਿਆ, ਅਤੇ ਮੈਂ ਸੋਚਿਆ ਕਿ ਮੈਂ ਵੀ ਬਾਕੀ ਦੇ ਲੋਕਾਂ ਦੇ ਨਾਲ ਹੀ ਵੇਖਾਂਗਾ। ਅਤੇ ਉਹਦੇ ਪਿੱਛੇ ਇਹ ਲਿਖਿਆ ਸੀ, ਬਈ ਤੁਸੀਂ ਕਿਹਦੇ ਮੂਰਖ ਹੋ? ਮੇਰਾ ਅੰਦਾਜ਼ਾ ਆ ਕਿ ਅਸੀਂ ਸਭ ਹੀ ਇੱਕ ਦੂਜੇ ਦੇ ਲਈ ਵਿਚਿਤਰ ਆ, ਤੁਸੀਂ ਜਾਣਦੇ ਹੋ। ਪਰ ਤੁਸੀਂ ਜਾਣਦੇ ਹੋ ਕਿ ਸੰਸਾਰ ਅਜਿਹੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਕਿ ਜਦੋਂ ਕੁਝ ਹੋਰ ਉਹਨੂੰ ਵਿਚਿਤਰ ਹੀ ਜਾਪਦਾ ਆ, ਲੋਕ ਸੋਚਣ ਲੱਗ ਪੈਂਦੇ ਹਨ ਕਿ ਕੋਈ ਗਲਤੀ ਆ। ਪਰ ਆਮ ਤੌਰ ਤੇ ਪਰਮੇਸ਼ਵਰ ਨੇ ਕੁਝ ਇੰਨਾ ਕੁ ਅਜੀਬ ਕਰਨਾ ਹੁੰਦਾ ਆ ਤਾਂ ਕਿ ਉਹ ਲੋਕਾਂ ਨੂੰ ਫੇਰ ਬਾਈਬਲ ਵੱਲ ਵਾਪਸ ਪਰਤੇ। ਮੇਰਾ ਅੰਦਾਜ਼ਾ ਇਹ ਆ ਕਿ ਜਿਸ ਵਿਗਿਆਨਕ ਯੁੱਗ ਵਿੱਚ ਨੂਹ ਰਹਿੰਦਾ ਸੀ ਉਹ ਉਹਨਾਂ ਦੇ ਲਈ ਇੱਕ ਕਿਸਮ ਦਾ ਟਿਬਰੀ ਹੀ ਸੀ, ਕਿਉਂਕਿ ਉਹ ਸਿੱਧ ਕਰ ਸਕਦੇ ਸਨ ਕਿ ਆਕਾਸ਼ਾਂ ਵਿੱਚ ਕੋਈ ਪਾਣੀ ਨਹੀਂ ਆ। ਪਰ ਪਰਮੇਸ਼ਵਰ ਨੇ ਆਖਿਆ ਸੀ ਕਿ ਉੱਥੇ ਥੋੜਾ ਹੋਵੇਗਾ। ਨੂਹ ਇਹਦਾ ਪ੍ਰਚਾਰ ਕਰਦਾ ਤੇ ਵਿਸ਼ਵਾਸ ਕਰਦਾ ਸੀ ਤੇ ਉਹ ਇੱਕ ਟਿਬਰੀ ਬਣ ਗਿਆ। ਅਤੇ ਮੈਂ ਅੰਦਾਜ਼ਾ ਲਾਉਂਦਾ ਹਾਂ ਕਿ ਜਦ ਮੂਸਾ ਮਿਸਰ ਵਿੱਚ ਗਿਆ ਤੇ ਉਹ ਫਿਰਾਉਨ ਦੇ ਲਈ ਇੱਕ ਕਿਸਮ ਦੀ ਟਿਬਰੀ ਸੀ, ਪਰ ਯਾਦ ਰਹੇ ਫਿਰਾਉਨ ਵੀ ਮੂਸਾ ਦੇ ਲਈ ਇੱਕ ਟਿਬਰੀ ਹੀ ਸੀ। ਅਸੀਂ ਇਹਨੂੰ ਮਹਿਸੂਸ ਕਰਦੇ ਹਾਂ ਇੱਥੋਂ ਤੋੜੀ ਕਿ ਯਸੂ ਵੀ ਕੁਪੰਥੀ ਗਿਣਿਆ ਗਿਆ। ਇਹ ਠੀਕ ਆ, ਮਾਰਟਿਨ ਲੂਥਰ ਵੀ ਕੈਥੋਲਿਕ ਗਿਰਜੇ ਦੇ ਲਈ ਇੱਕ ਟਿਬਰੀ ਸੀ ਅਤੇ ਐਂਗਲਿਕਨ ਲੋਕਾਂ ਦੇ ਲਈ ਜੌਨ ਵੈਜ਼ਲੇ ਇੱਕ ਟਿਬਰੀ ਸੀ। ਤੁਸੀਂ ਜਾਣਦੇ ਹੋ ਇਹ ਤਕਰੀਬਨ ਉਹ ਸਮਾਂ ਹੈ ਇੱਕ ਟਿਬਰੀ ਦੇ ਆਉਣ ਦਾ। ਕੀ ਤੁਸੀਂ ਏਦਾਂ ਨਹੀਂ ਸੋਚਦੇ? ਇਸ ਤੋਂ ਪਹਿਲਾਂ ਕਿ ਟਿਬਰੀ ਹੋਵੇ, ਤੁਸੀਂ ਜਾਣਦੇ ਹੋ ਕਿੱਲੀ ਦਾ ਹੋਣਾ ਜ਼ਰੂਰੀ ਆ ਜਿਹਦੀਆਂ ਚੂੜੀਆਂ ਦੇ ਉੱਤੇ ਇਹ ਚੜੇਗੀ। ਸੋ ਤੁਸੀਂ ਜਾਣਦੇ ਹੋ ਕਿ ਨੂੰ ਟਿਬਰੀ ਹੋਣ ਦੇ ਨਾਤੇ ਟਿਬਰੀ ਨੂੰ ਲਾਓ, ਇਹ ਬੋਲਟ ਨੂੰ ਖਿੱਚਦੀ ਆ, ਕਿਸੇ ਚੀਜ਼ ਨੂੰ ਇਕੱਠਿਆਂ ਜੋੜਦੀ ਆ, ਕਿਸੇ ਚੀਜ਼ ਨੂੰ ਇਕੱਠਾ ਰੱਖਦੀ ਆ। ਸੋ ਨੂੰ ਟਿਬਰੀ ਹੋਣ ਦੇ ਨਾਤੇ ਉਹਨਾਂ ਸਭਨਾਂ ਨੂੰ ਖਿੱਚੇਗਾ ਜੋ ਕਿ ਕਿਸ਼ਤੀ ਦੇ ਸੰਦੇਸ਼ ਵਿੱਚ ਨੀਚਾ ਕਰਨਗੇ ਪਰਮੇਸ਼ਵਰ ਦੇ ਨਿਆਂ ਦੇ ਵਿੱਚੋਂ। ਅਸਾਂ ਪਤਾ ਲਾਇਆ ਹੈ ਕਿ ਟਿਬਰੀ ਹੋਣ ਦੇ ਨਾਤੇ ਮੂਸਾ ਨੇ ਮਿਸਰ ਵਿੱਚੋਂ ਕਲਿਸਿਆ ਨੂੰ ਖਿੱਚਿਆ। ਇਹ ਠੀਕ ਆ, ਮੈਂ ਸੋਚਦਾ ਹਾਂ ਕਿ ਸਾਨੂੰ ਕਲਿਸਿਆ ਦੇ ਵਿੱਚੋਂ ਲਾੜੀ ਨੂੰ ਖਿੱਚਣ ਦੇ ਲਈ ਇੱਕ ਟਿਬਰੀ ਦੀ ਲੋੜ ਆ। ਸਾਨੂੰ ਹੁਣ ਹੋਰ ਕਾਸੇ ਦੀ ਲੋੜ ਆ, ਇੱਕ ਹੋਰ ਟਿਬਰੀ ਦੀ। ਸੋ ਅਸੀਂ ਬੜੇ ਹੀ ਅਜੀਬ ਕਿਸਮ ਦੇ ਲੋਕ ਹਾਂ ਅਤੇ ਮੈਂ ਸੋਚਿਆ ਕਿ ਜੇ ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਅੱਜ ਰਾਤ ਮੈਂ ਇਹਦੇ ਸੰਬੰਧ ਵਿੱਚ ਕੁਝ ਲਿਖਤਾਂ ਪੜਾਂਗਾ ਤੇ ਕੁਝ ਪਲ ਤੁਹਾਡੇ ਨਾਲ ਬੋਲਾਂਗਾ ਤੇ ਤੁਹਾਨੂੰ ਇਹ ਵਿਖਾਉਣ ਦਾ ਯਤਨ ਕਰਾਂਗਾ ਕਿ ਅਸੀਂ ਇੰਨੇ ਵਿਚਿਤਰ ਲੋਕ ਕਿਉਂ ਹਾਂ। ਹੁਣ ਆਓ ਲਿਖਤਾਂ ਦੀ ਵੱਲ ਮੁੜੀਏ, ਫਿਲਪੀਆਂ ਦੀ ਪੱਤਰੀ ਉਹਦਾ ਦੂਜਾ ਅਧਿਆਇ 1-8 ਆਇਤ ਤੱਕ ਅਤੇ ਦੂਜਾ ਕੁਰੰਥੀਆਂ 3-6। ਜਿੱਦਾਂ ਅਸੀਂ ਪਰਮੇਸ਼ਵਰ ਦਾ ਵਚਨ ਮੰਨਦੇ ਹਾਂ, ਆਓ ਉਹਨੂੰ ਪੜ੍ਹੀਏ ਵੀ। ਤੇ ਸਾਡੇ ਪੜ੍ਹਨ ਤੋਂ ਪਹਿਲਾਂ ਆਓ ਆਪਣੇ ਸਿਰ ਪ੍ਰਾਰਥਨਾ ਦੇ ਲਈ ਝੁਕਾਈਏ। ਕਿਰਪਾਵਾਨ ਸੁਰਗੀ ਪਿਤਾ, ਇਸ ਯੁੱਗ ਵਿਚ ਰਹਿਣ ਦੇ ਕਾਰਨ ਅਸੀਂ ਅੱਜ ਰਾਤ ਸੱਚ ਵਿਚ ਹੀ ਬੜੇ ਧੰਨ ਭਾਗੀ ਲੋਕ ਹਾਂ, ਅਤੇ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਜਿਨ੍ਹਾਂ ਨੂੰ ਅਸੀਂ ਵਾਪਰਦੇ ਵੇਖਦੇ ਹਾਂ, ਅਤੇ ਜਾਣਦੇ ਹਾਂ ਕਿ ਸਮਾਂ ਬਹੁਤ ਨਿਕਟਿਆ ਜਦਕਿ ਯਿਸੂ ਆਪਣੀ ਕਲੀਸਿਆ ਦੇ ਲਈ ਆਵੇਗਾ। ਓ ਪ੍ਰਭੂ, ਇਹ ਗੱਲ ਸਾਡੇ ਦਿਲਾਂ ਨੂੰ ਬਾਗ ਬਾਗ ਕਰ ਦਿੰਦੀ ਆ, ਅਤੇ ਅੱਜ ਰਾਤ ਜਿੱਦਾਂ ਹੀ ਅਸੀਂ ਪੰਨੇ ਪਲਟਦੇ ਹਾਂ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਸ ਮੂਲ ਪਾਠ ਵਿੱਚੋਂ ਤੂੰ ਸਾਨੂੰ ਇੱਕ ਮਜ਼ਮੂਨ ਬਖਸ਼ੇਗਾ। ਕਾਸ਼ ਕਿ ਪਵਿੱਤਰ ਆਤਮਾ ਸਾਡੇ ਦਿਲਾਂ ਵਿੱਚ ਉਹ ਗੱਲਾਂ ਪ੍ਰਗਟ ਕਰੇ ਜੋ ਕਿ ਚੰਗੀਆਂ ਤੇ ਪਰਮੇਸ਼ਵਰ ਨੂੰ ਪਾਉਂਦੀਆਂ ਹੋਣ। ਅਸੀਂ ਇਹ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਤੁਸੀਂ ਜਾਣਦੇ ਹੋ, ਮੇਰਾ ਯਕੀਨ ਹੈ ਕਿ ਮੈਂ ਤੁਹਾਨੂੰ ਕੁਝ ਕਰਨ ਦੇ ਲਈ ਆਖਾਂਗਾ। ਮੈਂ ਆਮ ਤੌਰ ਤੇ ਕੁਝ ਅਜੀਬ ਗੱਲਾਂ ਹੀ ਪੁੱਛਦਾ ਹਾਂ, ਅਤੇ ਮੈਂ ਆਸ ਕਰਦਾ ਹਾਂ ਕਿ ਮੈਂ ਤੁਹਾਨੂੰ ਕੁਝ ਵੀ ਇੰਨਾ ਅਜੀਬ ਨਹੀਂ ਪੁੱਛ ਰਿਹਾ ਹਾਂ। ਜਦ ਅਸੀਂ ਝੰਡੇ ਦੇ ਸਾਹਮਣੇ ਵਫ਼ਾਦਾਰੀ ਦਾ ਨੇਮ ਬੰਨਦੇ ਹਾਂ ਤਾਂ ਅਸੀਂ ਸਭ ਖੜੇ ਹੋ ਜਾਂਦੇ ਹਾਂ, ਤੇ ਜਦ ਝੰਡਾ ਚੜ੍ਹਦਾ ਆ ਤਾਂ ਅਸੀਂ ਖੜੇ ਹੋ ਜਾਂਦੇ ਹਾਂ, ਜੋ ਕਿ ਸਾਨੂੰ ਹੋਣਾ ਵੀ ਚਾਹੀਦਾ ਆ, ਅਤੇ ਅਸੀਂ ਸਲਾਮੀ ਦੇਣ ਦੇ ਲਈ ਖੜੇ ਹੁੰਦੇ ਹਾਂ। ਜੇ ਤੁਸੀਂ ਚਾਹੋ ਤਾਂ ਆਓ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਈਏ ਜਦ ਕਿ ਅਸੀਂ ਪੜ੍ਹਦੇ ਹਾਂ। ਦੂਜਾ ਕੁਰੰਥੀਆਂ 3:6, ਜਿਹਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ, ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਲਿਖਤ ਤਾਂ ਮਾਰ ਸੁੱਟਦੀ ਆ ਪਰ ਆਤਮਾ ਜਵਾਲਦਾ ਆ। ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉਕਰੀ ਹੋਈ ਸੀ ਇੰਨੇ ਤੇਜ ਨਾਲ ਹੋਈ, ਭਾਈ ਮੂਸਾ ਦੇ ਮੁਖ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ, ਇਸਰਾਇਲ ਦਾ ਵੰਸ਼ ਉਹਦੇ ਮੁਖ ਵੱਲ ਤੱਕ ਨਾ ਸਕਿਆ, ਤਾਂ ਆਤਮਾ ਦੀ ਸੇਵਕਾਈ ਇਹਦੋਂ ਵੱਧ ਕੇ ਤੇਜ ਨਾਲ ਕੀ ਕੁਰਨਾ ਹੋਵੇਗੀ? ਕਿਉਂਕਿ ਜੇ ਦੋਸ਼ੀ ਠਹਿਰਾਉਣ ਦੀ ਸੇਵਕਾਈ ਤੇਜ ਰੂਪ ਹੈ ਤਾਂ ਧਰਮ ਦੀ ਸੇਵਕਾਈ ਬਹੁਤ ਹੀ ਵੱਧ ਕੇ ਤੇਜ ਨਾਲ ਹੋਵੇਗੀ। ਉਹ ਜੋ ਤੇਜਵਾਨ ਕੀਤੀ ਹੋਈ ਸੀ, ਸੋ ਵੀ ਇਸ ਲਿਖੇ ਅਰਥਾਤ ਇਸ ਅੱਤ ਵੱਡੇ ਤੇਜ ਦੇ ਕਾਰਨ ਤੇਜਵਾਨ ਨਾ ਰਹੀ, ਕਿਉਂਕਿ ਜੇ ਉਹ ਜਿਹੜੀ ਅਲੋਪ ਹੋਣ ਵਾਲੀ ਹੈ ਤੇਜ ਨਾਲ ਹੋਈ, ਤਾਂ ਜਿਹੜੀ ਥਿਰ ਰਹਿਣ ਵਾਲੀ ਹੈ ਕਿੰਨੀ ਵਧੇਕ ਤੇਜ ਨਾਲ ਹੋਵੇਗੀ? ਉਪਰੰਤ ਜਦੋਂ ਸਾਨੂੰ ਐਡੀ ਆਸ ਹੈ ਤਦੋਂ ਅਸੀਂ ਵੱਡੇ ਨਿਤੜਕ ਬੋਲਦੇ ਹਾਂ, ਅਤੇ ਮੂਸਾ ਵਾਂਗੂ ਨਹੀਂ ਜਿਹਨੇ ਆਪਣੇ ਮੁੱਖ ਉੱਤੇ ਪਰਦਾ ਕੀਤਾ, ਭਾਈ ਇਸਰਾਇਲ ਦਾ ਵੰਸ਼ ਉਸ ਅਲੋਪ ਹੋਣ ਵਾਲੇ ਦਾ ਉੜਕ ਨਾ ਵੇਖੇ, ਪਰ ਉਹਨਾਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੋੜੀ ਪੁਰਾਣੇ ਨੇਮ ਦੇ ਪੜ੍ਹਨ ਵਿੱਚ ਉਹ ਪੜਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ, ਪਰ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ। ਸਗੋਂ ਅੱਜ ਤੀਕ ਜਦ ਕਦੇ ਮੂਸਾ ਦਾ ਗ੍ਰੰਥ ਪੜਿਆ ਜਾਂਦਾ ਹੈ ਤਾਂ ਪਰਦਾ ਉਹਨਾਂ ਦੇ ਦਿਲ ਉੱਤੇ ਪਿਆ ਰਹਿੰਦਾ ਹੈ, ਪਰ ਜਾਂ ਕੋਈ ਪ੍ਰਭੂ ਦੀ ਵੱਲ ਫਿਰੇਗਾ ਤਾਂ ਉਹ ਪਰਦਾ ਚੁਫੇਰਿਓਂ ਚੁੱਕ ਲਿਆ ਜਾਵੇਗਾ। ਹੁਣ ਉਹ ਪ੍ਰਭੂ ਤਾਂ ਆਤਮਾ, ਔਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਹੀ ਆਜ਼ਾਦੀ ਹੈ, ਪਰ ਅਸੀਂ ਸਭ ਅਣਕਜੇ ਮੁਖ ਨਾਲ ਪ੍ਰਭੂ ਦੇ ਤੇਜ ਦਾ ਮਾਨੋ ਸ਼ੀਸ਼ੇ ਵਿੱਚੋਂ ਪ੍ਰਤੀਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੀਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ। ਅਤੇ ਫਿਲਪੀਆਂ 2 ਵਿੱਚ ਅਸੀਂ ਇਹ ਪੜ੍ਹਦੇ ਹਾਂ, ਫਿਲਪੀਆਂ 1:8 ਤੱਕ, ਸੋ ਜੇ ਮਸੀਹ ਵਿੱਚ ਕੁਝ ਦਿਲਾਸਾ, ਜੇ ਪ੍ਰੇਮ ਦੀ ਕੁਝ ਤਸੱਲੀ, ਜੇ ਆਤਮਾ ਦੀ ਕੁਝ ਸਾਂਝ, ਜੇ ਕੁਝ ਦਿਆਲਗੀ ਅਤੇ ਦਰਦਮੰਦੀ ਹੈ, ਤਾਂ ਮੇਰੇ ਆਨੰਦ ਨੂੰ ਪੂਰਾ ਕਰੋ। ਭਾਈ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪ੍ਰੇਮ ਰੱਖੋ, ਇੱਕ ਚਿੱਤ ਇੱਕ ਮਤ ਹੋਵੋ। ਤੜੇਬਾਜ਼ੀਆਂ ਅਥਵਾ ਫੋਕੇ ਘਮੰਡ ਨਾਲ ਕੁਝ ਨਾ ਕਰੋ, ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ। ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ, ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ। ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਵੀ ਸੀ, ਕਿ ਉਸਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤੁਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਸਨੇ ਆਪਣੇ ਆਪ ਨੂੰ ਸੱਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ, ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ, ਅਤੇ ਮੌਤ ਤਾਈ ਸਗੋਂ ਸਲੀਬ ਦੀ ਮੌਤ ਤਾਈ ਆਗਿਆਕਾਰ ਬਣਿਆ। ਆਓ ਪ੍ਰਾਰਥਨਾ ਕਰੀਏ। ਸੁਰਗੀ ਪਿਤਾ, ਇਹ ਮਹਾਨ ਵਚਨ ਜੋ ਅੱਜ ਰਾਤ ਤੇਰੇ ਪਵਿੱਤਰ ਸ਼ਾਸਤਰ ਵਿਚੋਂ ਪੜਿਆ ਗਿਆ ਹੈ, ਇਹਨੂੰ ਸਾਡੇ ਦਿਲਾਂ ਵਿਚ ਇੰਨਾ ਅਸਲੀ ਬਣਾ ਦੇ ਕਿ ਅਸੀਂ ਇਥੋਂ ਏਦਾਂ ਜਾਈਏ ਜਿੱਦਾਂ ਕਿ ਉਹ ਇਮਾਉਸ ਪਿੰਡ ਤੋਂ ਕਹਿੰਦੇ ਜਾ ਰਹੇ ਸਨ। ਜਦ ਉਹ ਰਾਹ ਵਿਚ ਸਾਡੇ ਨਾਲ ਗੱਲਾਂ ਕਰਦਾ ਸੀ ਤਾਂ ਕੀ ਸਾਡੇ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦੇ? ਅਸੀਂ ਇਹ ਮੰਗਦੇ ਹਾਂ ਯਸੂ ਦੇ ਨਾਮ ਵਿਚ, ਆਮੀਨ। ਤੁਸੀਂ ਬੈਠ ਸਕਦੇ ਹੋ। ਹੁਣ ਇਹ ਤਾਂ ਬੜਾ ਹੀ ਵਿਚਿਤਰ ਮੂਲ ਪਾਠ ਹੈ, ਪਰ ਮੈਂ ਸੋਚਦਾ ਹਾਂ ਕਿ ਇਹ ਬਹੁਤ ਹੀ ਇਸ ਮੌਕੇ ਦੇ ਲਈ ਢੁਕਵਾਂ ਹੈ। ਮੈਂ ਬਲਵੰਤ ਪਰਮੇਸ਼ਵਰ ਸਾਡੇ ਸਾਹਮਣੇ ਬੇਪਰਦਾ ਹੋਇਆ ਨਾਮਕ ਮਜ਼ਮੂਨ ਉੱਤੇ ਬੋਲਣਾ ਚਾਹੁੰਦਾ ਹਾਂ। ਹੁਣ ਜਦੋਂ ਦਾ ਆਦਮੀ ਹੋਇਆ ਹੈ ਤਾਂ ਮਨੁੱਖ ਦੇ ਹਿਰਦੇ ਦੇ ਅੰਦਰ ਇਹ ਭੁੱਖ ਰਹੀ ਹੈ ਕਿ ਉਹ ਪਤਾ ਲਾਵੇ ਕਿ ਉਹ ਕਿੱਥੋਂ ਆਇਆ ਹੈ, ਉਹਦਾ ਇੱਥੇ ਹੋਣ ਦਾ ਕੀ ਕਾਰਨ ਆ ਤੇ ਉਹ ਕਿੱਥੇ ਜਾ ਰਿਹਾ ਆ। ਤੇ ਸਿਰਫ ਇੱਕੋ ਹੀ ਇਹਦਾ ਜਵਾਬ ਦੇ ਸਕਦਾ ਆ, ਉਹ ਹੀ ਜਿਹੜਾ ਉਹਨੂੰ ਇੱਥੇ ਲਿਆਇਆ ਹੈ। ਤੇ ਮਨੁੱਖ ਨੇ ਹਮੇਸ਼ਾ ਹੀ ਪਰਮੇਸ਼ਵਰ ਨੂੰ ਵੇਖਣਾ ਚਾਹਿਆ ਹੈ। ਪੁਰਾਣੇ ਨੇਮ ਵਿਚ ਅਸਾਂ ਪਤਾ ਲਾਇਆ ਹੈ ਕਿ ਪਰਮੇਸ਼ਵਰ ਨੇ ਆਪਣੇ ਆਪ ਨੂੰ ਬੇਪ੍ਰਤੀਤਿਆਂ ਤੋਂ ਲੁਕਾਇਆ। ਪਰਮੇਸ਼ਵਰ ਦਾ ਲੋਕਾਂ ਦੇ ਨਾਲ ਵਰਤਣ ਦਾ ਬੜਾ ਵਿਚਿਤਰ ਢੰਗ ਹੈ। ਉਹ ਆਪਣੇ ਆਪ ਨੂੰ ਬੇਪ੍ਰਤੀਤੇ ਤੋਂ ਲੁਕਾਉਂਦਾ ਆ ਤੇ ਨੀਚਾਵਾਨ ਉੱਤੇ ਪ੍ਰਗਟ ਕਰਦਾ ਹੈ। ਪਰਮੇਸ਼ਵਰ ਇਹ ਕਰਦਾ ਹੈ। ਯਸੂ ਨੇ ਪਿਤਾ ਦਾ ਧੰਨਵਾਦ ਕੀਤਾ ਕਿ ਉਹਨੇ ਇਹ ਗੱਲਾਂ ਬੁੱਧੀਮਾਨਾਂ ਤੇ ਸਿਆਣਿਆਂ ਤੋਂ ਲੁਕਾਈਆਂ ਤੇ ਬੱਚਿਆਂ ਦੇ ਉੱਤੇ ਪ੍ਰਗਟ ਕੀਤੀਆਂ ਹਨ। ਸੋ ਅਸੀਂ ਪਤਾ ਲਾਇਆ ਹੈ ਕਿ ਪਰਮੇਸ਼ਵਰ ਆਪਣੇ ਸੁਭਾਅ ਵਿਚ ਨਹੀਂ ਬਦਲਦਾ ਹੈ ਅਤੇ ਉਹ ਹਮੇਸ਼ਾ ਹੀ ਆਪਣਾ ਕੰਮ ਓਦਾਂ ਹੀ ਕਰਦਾ ਹੈ। ਅਸੀਂ ਮਲਾਕੀ 3 ਅਧਿਆਏ ਵਿਚ ਪਾਉਂਦੇ ਹਾਂ ਕਿ ਉਹਨੇ ਆਖਿਆ ਹੈ, ਮੈਂ ਪਰਮੇਸ਼ਵਰ ਹਾਂ ਤੇ ਮੈਂ ਬਦਲਦਾ ਨਹੀਂ ਹਾਂ। ਸੋ ਉਹ ਉਸੇ ਹੀ ਨਿਯਮ ਉੱਤੇ ਹਰ ਸਮੇਂ ਕੰਮ ਕਰਦਾ ਹੈ। ਸੋ ਹੁਣ ਅਸੀਂ ਬਾਈਬਲ ਦੀ ਸਭ ਤੋਂ ਪੁਰਾਣੀ ਇੱਕ ਕਿਤਾਬ ਲੈਂਦੇ ਹਾਂ। ਜਦ ਅਯੂਬ ਆਪਣੇ ਸਮੇਂ ਦਾ ਸਭ ਤੋਂ ਵਧੇਰੇ ਧਰਮੀ ਜਨ, ਪਰਮੇਸ਼ਵਰ ਦੇ ਕਾਨੂੰਨਾਂ ਦਾ ਸੰਪੂਰਨ ਮਨੁੱਖ, ਇੱਕ ਸੇਵਕ, ਵਧੀਆ ਅਤੇ ਆਦਰਯੋਗ ਸੇਵਕ, ਇੱਥੋਂ ਤੋੜੀ ਕਿ ਪਰਮੇਸ਼ਵਰ ਨੇ ਆਖਿਆ ਕਿ ਉਹਦੇ ਵਰਗਾ ਧਰਤੀ ਉੱਤੇ ਕੋਈ ਨਹੀਂ ਆ, ਤੇ ਉਹਦੀ ਚਾਹ ਸੀ ਇੱਕ ਵਾਰੀ ਕਿ ਉਹ ਪਰਮੇਸ਼ਵਰ ਨੂੰ ਵੇਖੇ। ਉਹ ਜਾਣਦਾ ਸੀ ਕਿ ਪਰਮੇਸ਼ਵਰ ਹੈ ਤੇ ਉਹਨੇ ਮਹਿਸੂਸ ਕੀਤਾ ਕਿ ਉਹ ਉਹਨੂੰ ਵੇਖਣਾ ਚਾਹੁੰਦਾ ਆ, ਜਾਂ ਫਿਰ ਉਹਦੇ ਘਰ ਜਾ ਕੇ ਤੇ ਉਹਦਾ ਬੂਹਾ ਖੜਕਾ ਕੇ ਆਖੇ ਕਿ ਮੈਂ ਤੇਰੇ ਨਾਲ ਬੋਲਣਾ ਚਾਹੁੰਦਾ ਆ, ਤੇ ਬੈਠ ਕੇ ਤੇ ਉਹਦੇ ਨਾਲ ਗੱਲਬਾਤ ਕਰੇ ਜਿੱਦਾਂ ਕਿ ਅਸੀਂ ਇੱਕ ਦੂਜੇ ਦੇ ਨਾਲ ਕਰਨਾ ਚਾਹੁੰਦੇ ਹਾਂ। ਸਾਡੇ ਕੋਲ ਸਮਝ ਹੈ, ਇਸੇ ਲਈ ਅਸੀਂ ਇਹਨਾਂ ਸੰਮੇਲਨਾਂ ਵਿਚ ਜਿੱਥੇ ਕਿ ਅਸੀਂ ਇਕੱਠੇ ਹੋ ਕੇ ਤੇ ਆਪਣੇ ਵਿਚਾਰ ਪੇਸ਼ ਕਰਦੇ ਹਾਂ ਤੇ ਅਸੀਂ ਇੱਕ ਦੂਜੇ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਾਂ ਜਦ ਅਸੀਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਹਾਂ। ਸੇਵਾਦਾਰ ਵੀ ਇੰਜ ਕਰਦੇ ਹਨ, ਹਰ ਤਰ੍ਹਾਂ ਦੇ ਲੋਕ ਵੀ ਕਰਦੇ ਹਨ ਤੇ ਉਹ ਗੱਲਬਾਤ ਕਰਦੇ ਹਨ। ਅਤੇ ਅਯੂਬ ਦੇ ਲਈ ਪਰਮੇਸ਼ਵਰ ਇੰਨਾ ਅਸਲੀ ਸੀ ਤੇ ਉਹ ਜਾਣਨਾ ਚਾਹੁੰਦਾ ਸੀ ਕਿ ਕੀ ਉਹ ਜਾ ਕੇ ਤੇ ਉਹਦਾ ਬੂਹਾ ਖੜਕਾ ਸਕਦਾ ਹੈ ਤੇ ਉਹਦੇ ਨਾਲ ਮੁਲਾਕਾਤ ਕਰ ਸਕਦਾ ਹੈ। ਪਰ ਅਸੀਂ ਪਤਾ ਲਾਉਂਦੇ ਹਾਂ ਕਿ ਪਰਮੇਸ਼ਵਰ ਨੇ ਉਹਦੇ ਨਾਲ ਗੱਲ ਬਾਤ ਜ਼ਰੂਰ ਕੀਤੀ, ਪਰ ਉਹ ਪਰਦੇ ਵਿਚ ਸੀ ਅਤੇ ਉਹ ਵਾਵਰੋਲੇ ਦੇ ਰੂਪ ਵਿਚ ਲੁਕਿਆ ਹੋਇਆ ਸੀ। ਅਤੇ ਉਹਨੇ ਅਯੂਬ ਨੂੰ ਆਖਿਆ ਕਿ ਉਹ ਆਪਣੀ ਕਮਰ ਕੱਸ ਲਵੇ ਕਿਉਂਕਿ ਉਹ ਉਹਦੇ ਨਾਲ ਮਨੁੱਖ ਵਾਂਗ ਬੋਲਣ ਵਾਲਾ ਸੀ। ਅਤੇ ਉਹ ਵਾਵਰੋਲੇ ਵਿਚ ਹੇਠਾਂ ਅਯੂਬ ਦੇ ਕੋਲ ਆਇਆ ਤੇ ਉਹਦੇ ਨਾਲ ਬੋਲਿਆ, ਅਤੇ ਉਹਨੇ ਆਪਣੇ ਆਪ ਨੂੰ ਅਯੂਬ ਨੂੰ ਵਾਵਰੋਲੇ ਥਾਣੀ ਜਾਣੂ ਕਰਾਇਆ। ਤਦ ਵੀ ਉਹ ਉਹਨੂੰ ਠੀਕ ਢੰਗ ਨਾਲ ਨਹੀਂ ਵੇਖ ਸਕਿਆ। ਉਹ ਤਾਂ ਸਿਰਫ ਬਿਰਸ਼ਾਂ ਦੇ ਵਿਚ ਹਵਾ ਨੂੰ ਵਗਦੀ ਤੇ ਆਲੇ ਦੁਆਲੇ ਘੁੰਮਦੀ ਹੀ ਸੁਣ ਸਕਦਾ ਸੀ। ਤੇ ਉਸ ਵਾਵਰੋਲੇ ਵਿਚੋਂ ਇੱਕ ਆਵਾਜ਼ ਆਈ, ਪਰ ਪਰਮੇਸ਼ਵਰ ਵਾਵਰੋਲੇ ਵਿਚ ਲੁਕਿਆ ਹੋਇਆ ਸੀ। ਅਸੀਂ ਦੱਖਣੀ ਅਫਰੀਕਾ ਵਿਚ ਪਤਾ ਲਾਉਂਦੇ ਹਾਂ, ਉਹ ਐਮੋਯਾ ਜਿਹਦਾ ਅਰਥ ਹੁੰਦਾ ਹੈ ਅਣਡਿੱਠ ਸ਼ਕਤੀ, ਅਤੇ ਇਹ ਅਣਡਿੱਠ ਸ਼ਕਤੀ ਜੋ ਇਸ ਵਾਵਰੋਲੇ ਵਿਚ ਸੀ, ਇਹਦੇ ਵਿਚ ਉੱਚੀ ਸੁਣੀ ਜਾਣ ਵਾਲੀ ਆਵਾਜ਼ ਸੀ। ਇਸ ਆਵਾਜ਼ ਨੇ ਅਯੂਬ ਨਾਲ ਗੱਲ ਕੀਤੀ, ਤਦ ਵੀ ਉਹਨੇ ਉਹਦਾ ਰੂਪ ਨਹੀਂ ਵੇਖਿਆ, ਪਰ ਉਹਦੇ ਲਈ ਉਹ ਵਾਵਰੋਲੇ ਵਿਚ ਲੁਕਿਆ ਹੋਇਆ ਸੀ। ਅਸੀਂ ਬਾਈਬਲ ਵਿਚ ਇੱਕ ਸਭ ਤੋਂ ਮਹਾਨ ਨਬੀ ਦੇ ਬਾਰੇ ਪਤਾ ਲਾਉਂਦੇ ਹਾਂ, ਪੁਰਾਣੇ ਨੇਮ ਦਾ ਮੂਸਾ, ਪਰਮੇਸ਼ਵਰ ਦਾ ਇੱਕ ਚੁਣਿਆ ਹੋਇਆ, ਅੱਗਿਓਂ ਹੀ ਠਹਿਰਾਇਆ ਹੋਇਆ ਸੇਵਕ। ਉਹ ਵੀ ਉਹਨੂੰ ਵੇਖਣਾ ਚਾਹੁੰਦਾ ਸੀ ਤੇ ਉਹ ਪਰਮੇਸ਼ਵਰ ਦੇ ਨੇੜੇ ਇਨਾ ਰਿਹਾ ਸੀ, ਅਤੇ ਬਹੁਤ ਸਾਰੀਆਂ ਚੀਜ਼ਾਂ ਉਹਨੇ ਪਰਮੇਸ਼ਵਰ ਦੇ ਜਲਾਲੀ ਹੱਥ ਦੀਆਂ ਵੇਖੀਆਂ ਸਨ ਜੋ ਉਹਦੇ ਸਾਹਮਣੇ ਜਾਂਦਾ ਸੀ, ਅਤੇ ਅਜਿਹੇ ਕੰਮ ਕਰਦਾ ਸੀ ਜੋ ਕਿ ਕੇਵਲ ਪਰਮੇਸ਼ਵਰ ਹੀ ਕਰ ਸਕਦਾ ਹੈ। ਇੱਕ ਦਿਨ ਉਹ ਖੁਦਾ ਨੂੰ ਵੇਖਣਾ ਚਾਹੁੰਦਾ ਸੀ ਤੇ ਪਰਮੇਸ਼ਵਰ ਨੇ ਕਿਹਾ ਜਾ ਤੇ ਜਾ ਕੇ ਚਟਾਨ ਤੇ ਖੜਾ ਹੋ ਜਾ ਤੇ ਚਟਾਨ ਉੱਤੇ ਖਲੋਤੇ ਹੋਏ ਮੂਸਾ ਨੇ ਉਹਨੂੰ ਜਾਂਦੇ ਵੇਖਿਆ ਉਹਨੇ ਉਹਦੀ ਕੰਡ ਵੇਖੀ ਉਹਨੇ ਕਿਹਾ ਕਿ ਇਹ ਮਨੁੱਖ ਦੀ ਕੰਡ ਵਰਗੀ ਜਾਪਦੀ ਸੀ ਇੱਕ ਮਨੁੱਖ ਦੀ ਪਿੱਠ ਤਦ ਵੀ ਉਹਨੇ ਪਰਮੇਸ਼ਵਰ ਨੂੰ ਨਹੀਂ ਵੇਖਿਆ ਉਹਨੇ ਤਾਂ ਕੇਵਲ ਪਰਮੇਸ਼ਵਰ ਦੇ ਪਰਦੇ ਨੂੰ ਵੇਖਿਆ ਬਾਈਬਲ ਨੇ ਆਖਿਆ ਹੈ ਕਿ ਪਰਮੇਸ਼ਵਰ ਨੂੰ ਕਦੇ ਵੀ ਕਿਸੇ ਨੇ ਨਹੀਂ ਵੇਖਿਆ ਪਰ ਪਰਮੇਸ਼ਵਰ ਦੇ ਇੱਕ ਲੌਤੇ ਨੇ ਉਹਨੂੰ ਪ੍ਰਗਟ ਕੀਤਾ ਹੈ ਸੋ ਮੂਸਾ ਨੇ ਉਹਨੂੰ ਮਨੁੱਖ ਵਿੱਚ ਲੁਕੇ ਹੋਏ ਵੇਖਿਆ ਅਤੇ ਅਸੀਂ ਪਤਾ ਲਾਉਂਦੇ ਹਾਂ ਕਿ ਪੁਰਾਣੇ ਨੇਮ ਦਾ ਯਹੋਵਾ ਹੀ ਨਵੇਂ ਨੇਮ ਦਾ ਯਸੂ ਹੈ ਅਤੇ ਵਿਦਵਾਨ ਸਕੋਫੀਲਡ ਇੱਥੇ ਅਸੀਂ ਉਹਦੇ ਸ਼ਬਦ ਨੂੰ ਵੇਖਦੇ ਹਾਂ ਜੋ ਹੈ ਰੂਪ ਬਦਲਣਾ ਅਤੇ ਯੂਨਾਨੀ ਵਿੱਚ ਐਨਮਾਰਫੇ ਸ਼ਬਦ ਦਾ ਪਤਾ ਲਾਉਂਦੇ ਹਾਂ ਜਿਹਦਾ ਅਰਥ ਹੈ ਕਿ ਅਣਡਿੱਠ ਨੂੰ ਵਿਖਾਇਆ ਗਿਆ ਅਸੀਂ ਜਾਣਦੇ ਹਾਂ ਕਿ ਇਹ ਹੈ ਪਰ ਇਹ ਵੇਖਿਆ ਨਹੀਂ ਜਾ ਸਕਦਾ ਪਰ ਤਦ ਵੀ ਅਸੀਂ ਜਾਣਦੇ ਹਾਂ ਕਿ ਇਹ ਉੱਥੇ ਹੈ ਅਤੇ ਜਦ ਉਹਨੇ ਆਪਣਾ ਐਨਮਾਰਫੇ ਵਾਲਾ ਰੂਪ ਬਦਲਿਆ ਜਿਹਦਾ ਅਰਥ ਹੈ ਕਿ ਉਹਨੇ ਆਪਣੇ ਆਪ ਨੂੰ ਅਲੌਕਿਕ ਤੋਂ ਕੁਦਰਤੀ ਵਿੱਚ ਬਦਲ ਲਿਆ ਉਹਨੇ ਸਿਰਫ ਆਪਣਾ ਚੋਲਾ ਬਦਲਿਆ ਦੂਜੇ ਸ਼ਬਦਾਂ ਵਿੱਚ ਇਹ ਕੇਵਲ ਇੱਕ ਨਾਟਕ ਵਾਂਗ ਹੈ ਜਿਹਦੇ ਵਿੱਚ ਉਹ ਭਾਗ ਲੈ ਰਿਹਾ ਸੀ ਯੂਨਾਨ ਵਿੱਚ ਜਦ ਉਹ ਆਪਣਾ ਚੋਲਾ ਬਦਲਦੇ ਸਨ ਹੋ ਸਕਦਾ ਹੈ ਕਿ ਰਾਸਧਾਰੀਏ ਨੇ ਕਈ ਤਰ੍ਹਾਂ ਦੇ ਰੋਲ ਅਦਾ ਕੀਤੇ ਸਨ ਤੇ ਮੇਰੀ ਧੀ ਜੋ ਇੱਥੇ ਮੌਜੂਦ ਹੈ ਉਹਦੇ ਹਾਈ ਸਕੂਲ ਵਿੱਚ ਉਹਨਾਂ ਹੁਣੇ ਜੇ ਇੱਕ ਨਾਟਕ ਖੇਡਿਆ ਇੱਕ ਮੁੰਡਾ ਜਿਹਨੂੰ ਮੈਂ ਜਾਣਦਾ ਹਾਂ ਉਹਨੇ ਚਾਰ ਭਾਗ ਲਏ ਤੇ ਉਹ ਮੰਚ ਦੇ ਪਿੱਛੇ ਜਾ ਕੇ ਤੇ ਆਪਣਾ ਚੋਲਾ ਬਦਲ ਲੈਂਦਾ ਸੀ ਤਾਂ ਕਿ ਕਿਸੇ ਹੋਰ ਚਰਿੱਤਰ ਦੀ ਨਕਲ ਲਾਏ ਸੋ ਜੇ ਤੁਸੀਂ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਨੂੰ ਲਓ ਜੋ ਕਿ ਮਸੀਹ ਦੇ ਬਾਰੇ ਵਿੱਚ ਹਨ ਕਿ ਉਹ ਕੀ ਹੋਵੇਗਾ ਤੁਸੀਂ ਇਹਨੂੰ ਯਸੂ ਦੇ ਜੀਵਨ ਨਾਲ ਮੇਲ ਸਕਦੇ ਹੋ ਤੁਹਾਨੂੰ ਠੀਕ ਪਤਾ ਲੱਗ ਜਾਵੇਗਾ ਕਿ ਯਸੂ ਕੌਣ ਸੀ ਉਹ ਸਿਰਫ ਇੱਕ ਆਮ ਆਦਮੀ ਹੀ ਨਹੀਂ ਸੀ ਉਹ ਤਾਂ ਐਨਮਾਰਫੇ ਪਰਮੇਸ਼ਵਰ ਸੀ ਉਹ ਤਾਂ ਅਲੌਕਿਕ ਤੋਂ ਕੁਦਰਤੀ ਆਦਮੀ ਵਿੱਚ ਬਦਲ ਗਿਆ ਸੀ ਤਦ ਵੀ ਉਹ ਸਰੀਰ ਵਿੱਚ ਪ੍ਰਗਟ ਹੋਇਆ ਪਰਮੇਸ਼ਵਰ ਸੀ ਤੇ ਉਹਦੇ ਦੁਆਲੇ ਮਨੁੱਖੀ ਸਰੀਰ ਦਾ ਪਰਦਾ ਸੀ ਅਤੇ ਤੁਸੀਂ ਪੁਰਾਣੇ ਨੇਮ ਉੱਤੇ ਗੌਰ ਕਰੋ ਮੈਂ ਜਾਣਦਾ ਹਾਂ ਕਿ ਮੈਂ ਇੱਕ ਰਲੀ ਮਿਲੀ ਸਭਾ ਦੇ ਨਾਲ ਅੱਜ ਰਾਤ ਬੋਲ ਰਿਹਾ ਹਾਂ ਜੋ ਕਿ ਸੰਸਾਰ ਭਰ ਦੇ ਵੱਖ ਵੱਖ ਹਿੱਸਿਆਂ ਤੋਂ ਹੈ ਅਤੇ ਅਸੀਂ ਇੱਥੇ ਪਤਾ ਲਾਉਣ ਲਈ ਹਾਂ ਅਸੀਂ ਕੀ ਕਰ ਰਹੇ ਹਾਂ ਤੇ ਅਸੀਂ ਕਿੱਥੇ ਜਾ ਰਹੇ ਹਾਂ ਕੀ ਹੋ ਰਿਹਾ ਹੈ ਤੇ ਇਹ ਸਭ ਦਾ ਕੀ ਅਰਥ ਆ ਅਤੇ ਅਸੀਂ ਇੱਥੇ ਪਤਾ ਲਾਉਂਦੇ ਹਾਂ ਕਿ ਜੇ ਤੁਸੀਂ ਯਹੂਦੀ ਆਦਮੀ ਅਤੇ ਇਸਤਰੀਆਂ ਗੁਜ਼ਰੇ ਹੋਏ ਦਿਨਾਂ ਦੇ ਵਿੱਚ ਮੰਦਰ ਵਿਚਲੇ ਰੱਬੀ ਜੇ ਉਹ ਰੀਤੀ ਰਿਵਾਜਾਂ ਦੀ ਥਾਂ ਬਾਈਬਲ ਦੀਆਂ ਭਵਿੱਖਬਾਣੀਆਂ ਦੇ ਉੱਤੇ ਗੌਰ ਕਰਦੇ ਉਹ ਪਛਾਣ ਲੈਂਦੇ ਕਿ ਯਸੂ ਕੌਣ ਸੀ ਉਹ ਉਹਨੂੰ ਬਾਲ ਜਬੂਲ ਕਦੇ ਵੀ ਨਾ ਆਖਦੇ ਉਹ ਉਹਨੂੰ ਕਦੇ ਵੀ ਸਲੀਬ ਤੇ ਨਾ ਚਾੜਦੇ ਪਰ ਇਹ ਸਭ ਨੇ ਤਾਂ ਕੀਤੇ ਜਾਣਾ ਹੀ ਸੀ ਇਹ ਨਾਟਕ ਦਾ ਭਾਗ ਹੈ ਅਤੇ ਉਹ ਇਸ ਮਾਮਲੇ ਵਿੱਚ ਅੰਨੇ ਕੀਤੇ ਗਏ ਸਨ ਇਹ ਤੁਹਾਡੇ ਵਿੱਚੋਂ ਬਹੁਤ ਆਦਮੀ ਅਤੇ ਇਸਤਰੀਆਂ ਵਾਂਗ ਹੈ ਜੋ ਇੱਥੇ ਅੱਜ ਰਾਤ ਹਨ ਹੋ ਸਕਦਾ ਹੈ ਕਿ ਮੇਰੀ ਉਮਰ ਦੇ ਹੋਣ ਜਾਂ ਥੋੜੇ ਮੇਰੇ ਤੋਂ ਵੱਡੇ ਤੁਹਾਨੂੰ ਯਾਦ ਹੋਵੇਗਾ ਬਹੁਤ ਸਾਲ ਪਹਿਲਾਂ ਇੱਥੇ ਅਮਰੀਕਾ ਵਿੱਚ ਚੀਨੀ ਲੋਕਾਂ ਤੋਂ ਪਹਿਲਾਂ ਮੇਰੇ ਭਾਈ ਜੀ ਉਹਨਾਂ ਨੇ ਇਹ ਇੱਥੇ ਚਲਾਇਆ ਜਦ ਮੈਂ ਉਹਦੇ ਨਾਲ ਗੱਲ ਕਰ ਰਿਹਾ ਸਾਂ ਤਾਂ ਇਹ ਮੇਰੇ ਜ਼ਿਹਨ ਵਿੱਚ ਆਇਆ ਉਹ ਅੰਗਰੇਜ਼ੀ ਨਹੀਂ ਸੀ ਬੋਲ ਸਕਦੇ ਤੇ ਉਹ ਧੋਬੀ ਦੀ ਦੁਕਾਨ ਦਾ ਕੰਮ ਕਰਦੇ ਸਨ ਤੁਸੀਂ ਉਹਦੀ ਧੋਬੀ ਦੀ ਦੁਕਾਨ ਤੇ ਜਾਓ ਤੇ ਆਪਣੇ ਕੱਪੜੇ ਧਵਾਓ ਚੀਨ ਦੇ ਧੋਬੀ ਇੱਕ ਕਾਗਜ਼ ਦਾ ਟੁਕੜਾ ਲੈਣਗੇ ਤੇ ਉਹਨੂੰ ਇੱਕ ਖਾਸ ਢੰਗ ਦੇ ਨਾਲ ਦੋ ਟੁਕੜੇ ਕਰਨਗੇ ਤੁਸੀਂ ਉਸ ਕਾਗਜ਼ ਦਾ ਇੱਕ ਭਾਗ ਲਓਗੇ ਤੇ ਦੂਜਾ ਉਹ ਆਪਣੇ ਕੋਲ ਰੱਖੇਗਾ ਤੇ ਜਦ ਤੁਸੀਂ ਵਾਪਸ ਆਪਣੀਆਂ ਚੀਜ਼ਾਂ ਲੈਣ ਲਈ ਆਓਗੇ ਤਾਂ ਉਹ ਦੋਵੇਂ ਕਾਗਜ਼ ਦੇ ਟੁਕੜੇ ਮਿਲਣੇ ਚਾਹੀਦੇ ਹਨ ਤੇ ਜੇ ਉਹ ਬਿਲਕੁਲ ਠੀਕ ਮੇਲ ਨਹੀਂ ਖਾਂਦੇ ਤੁਸੀਂ ਇਹਦੀ ਕਿਸੇ ਵੀ ਤਰ੍ਹਾਂ ਦੇ ਨਾਲ ਨਕਲ ਨਹੀਂ ਲਾ ਸਕਦੇ ਕਿਉਂਕਿ ਉਹਦੇ ਕੋਲ ਇੱਕ ਟੁਕੜਾ ਆ ਤੇ ਤੁਹਾਡੇ ਕੋਲ ਦੂਜਾ ਆਇਆ ਤੇ ਜੇ ਇਹਦੀ ਨਕਲ ਲਾਈ ਗਈ ਹੈ ਤਾਂ ਜੋ ਤੁਹਾਡਾ ਸੀ ਉਹਦਾ ਦਾਅਵਾ ਕਰਨ ਦਾ ਹੱਕ ਤੁਹਾਡੇ ਕੋਲ ਹੈ ਸੀ तद तुहानूं ओ मिल जावेगा जो तुहाडा है जे तुहाडे कोल उस नेम दा दूजा हिस्सा है। इदां ही अज दी रात वी आ जे साडे कोल नेम दा दूसरा भाग है। जद परमेश्वर ने अपने पुत्र दे दो हिस्से कलवरी उते कीते ते कुर्बानी दे लई शरीर नूं उतां लै गया ते आत्मा नूं हेठां साडे कोल काल दित्ता जो के कदे यस्सू नामक आदमी विच रहिंदा सी अते ओहो ही परमेश्वर अज रात पवित्र आत्मा दे पर्दे विच है। उहनां दोहां हिस्सियां ने इकट्ठे होना है तद तुसी नेम दा भाग हो। परमेश्वर ने ए कीता ता कि मनुख नूं चंगी तरह जाणू कराए जद उहने अपने आप नूं मनुख बनाया। कुछ साल पहला मैं एक कहानी पढ़ रहा सां अते इस कहानी विच कहा गया कि एक महान वधिया राजा हुण मैं उहदा नां भुल गया आ। मैं ए कहानी दसण दे बारे विच तां नहीं सां सोच रहा, ए शायद एक कल्पना ही सी, पर ए सानूं एक नुक्ते दी वल लजांदी आ जिहदे नाल साडे कोल एक पिछोकड़ बनदी आ जिहदे बारे विच असीं कहना चाहुंदे हां। ए राजा इन्ना वधिया राजा सी ते अपनी प्रजा दा बहुत ही महान चहेता सी। एक दिन उहने अपने पहरेदारां ते अपनी सारी राजशाही दे सामने आख्या, अज तुसी मैनू कई सालां तक आखरी वार ही वेखदे हो। ओहदे पहरेदारां ते बहादुरां ने ओहनू आख्या, हे चंगे राजन तू एदां क्यों आखदा आ, की तू किसे विदेश विच जा के पराया बनना चाहुंदा आ। ओहने कहा, नहीं मैं तां ठीक इत्थे ही रहांगा। ठीक आ, ओहने कहा, मैं अपनी प्रजा दे विचाले जा रहा आ, मैं किसान बनांगा, मैं लकड़हारे दे नाल लकड़ां वड्डांगा ते मैं हल वाहुण वाले दे नाल वाही करांगा ते जेहड़े दाखां दीआं टहणीआं छांगदे हन मैं उहनां दे नाल टहणीआं छांगांगा ते मैं उहनां दे नाल दा बणांगा तां कि उह की कर रहे हन उहनां दे नाल चंगा संबंध जोड़न दे लई ते मैं उहनां नूं प्यार करदा हां ते मैं निजी तौर ते उहनां दे नाल बहुता संबंध जोड़ना चाहुंदा हां। ਉਹ ਮੈਨੂੰ ਨਹੀਂ ਜਾਣਨਗੇ ਪਰ ਤਦ ਵੀ ਉਸ ਤਰੀਕੇ ਦੇ ਨਾਲ ਮੈਂ ਉਹਨਾਂ ਦੇ ਨਾਲ ਸੰਬੰਧ ਜੋੜਨਾ ਚਾਹੁੰਦਾ ਆ। ਅਤੇ ਅਗਲੀ ਸਵੇਰ ਜਦ ਉਹਦੇ ਪ੍ਰਤੀਨਿਧੀਆਂ ਨੇ ਉਹਦੇ ਸਾਰੇ ਲੋਕਾਂ ਨੇ ਉਹਨੂੰ ਵੇਖਿਆ, ਉਹ ਜਿਹੜੇ ਕਿ ਰਾਜ ਮਹਿਲ ਵਿੱਚ ਸਨ, ਉਹਨੇ ਆਪਣਾ ਤਾਜ ਲਾ ਕੇ ਤੇ ਸਿੰਘਾਸਨ ਦੇ ਉੱਤੇ ਰੱਖ ਦਿੱਤਾ, ਆਪਣੇ ਰਾਜਸ਼ਾਹੀ ਵਸਤਰ ਲਾ ਕੇ ਤੇ ਕਿਸਾਨ ਵਾਲੇ ਕੱਪੜੇ ਪਾ ਕੇ ਉਹ ਆਮ ਲੋਕਾਂ ਵਿੱਚ ਚੱਲਣ ਫਿਰਨ ਲੱਗਾ। ਉਸ ਛੋਟੀ ਕਹਾਣੀ ਵਿੱਚ ਅਸੀਂ ਤਦ ਪਰਮੇਸ਼ਵਰ ਦੇ ਬਾਰੇ ਪਤਾ ਲਾਉਂਦੇ ਹਾਂ। ਉਹਨਾਂ ਨੇ ਰਾਜੇ ਨੂੰ ਕਿਹਾ, ਆਖਿਆ ਕਿ ਹੇ ਰਾਜਾ, ਅਸੀਂ ਤੈਨੂੰ ਚਾਹੁੰਦੇ ਹਾਂ, ਅਸੀਂ ਤੈਨੂੰ ਪਿਆਰ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡਾ ਰਾਜਾ ਰਹੇ। ਪਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਨ ਦੇ ਲਈ ਉਹ ਉਹਨਾਂ ਵਰਗਾ ਇੱਕ ਬਣਨਾ ਚਾਹੁੰਦਾ ਸੀ ਤਾਂ ਕਿ ਉਹ ਉਹਨੂੰ ਚੰਗੀ ਤਰ੍ਹਾਂ ਜਾਣ ਲੈਣਗੇ ਸੱਚ ਵਿੱਚ ਕਿ ਉਹ ਕੀ ਹੈ ਤੇ ਉਹ ਅਸਲ ਵਿੱਚ ਹੈ ਕਿ ਇਹਦਾ ਵਿਖਾਵਾ ਇੰਜ ਹੋ ਜਾਵੇਗਾ। ਅਤੇ ਇਹੋ ਹੀ ਕੁਝ ਪਰਮੇਸ਼ਵਰ ਨੇ ਵੀ ਕੀਤਾ। ਉਹਨੇ ਆਪਣੇ ਆਪ ਨੂੰ ਯਹੋਵਾ ਪਰਮੇਸ਼ਵਰ ਤੋਂ ਬਦਲ ਕੇ ਸਾਡੇ ਵਿੱਚੋਂ ਇੱਕ ਵਰਗਾ ਬਣਾ ਲਿਆ ਤਾਂ ਕਿ ਉਹ ਦੁੱਖ ਚੱਲੇ, ਤਾਂ ਕਿ ਉਹ ਮੌਤ ਦਾ ਸਵਾਦ ਚਖੇ, ਉਹ ਜਾਣ ਸਕੇ ਕਿ ਮੌਤ ਦਾ ਡੰਗ ਕੀ ਆ ਤੇ ਉਹ ਆਪਣੇ ਆਪ ਦੇ ਉੱਤੇ ਮੌਤ ਦੀ ਸਜ਼ਾ ਨੂੰ ਵੀ ਲਵੇ। ਉਹਨੇ ਆਪਣਾ ਤਾਜ ਤੇ ਵਸਤਰ ਲਾ ਕੇ ਇੱਕ ਪਾਸੇ ਰੱਖ ਦਿੱਤੇ ਤੇ ਸਾਡੇ ਵਿੱਚੋਂ ਇੱਕ ਬਣ ਗਿਆ। ਉਹਨੇ ਤੁੱਛ ਲੋਕਾਂ ਦੇ ਨਾਲ ਪੈਰ ਧੋਤੇ ਤੇ ਉਹ ਗਰੀਬਾਂ ਦੇ ਨਾਲ ਤੰਬੂਆਂ ਵਿੱਚ ਰਿਹਾ, ਉਹ ਜੰਗਲਾਂ ਤੇ ਗਲੀਆਂ ਦੇ ਵਿੱਚ ਗਰੀਬ ਗੁਰਬਿਆਂ ਦੇ ਨਾਲ ਸੁੱਤਾ ਤੇ ਉਹ ਸਾਡੇ ਵਿੱਚੋਂ ਇੱਕ ਬਣ ਗਿਆ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਸਕੇ, ਤਾਂ ਕਿ ਅਸੀਂ ਵੀ ਉਹਨੂੰ ਚੰਗੀ ਤਰ੍ਹਾਂ ਸਮਝ ਸਕੀਏ। ਮੈਂ ਸੋਚਦਾ ਹਾਂ ਕਿ ਉਹਦੇ ਵਿੱਚ ਅਸੀਂ ਪਤਾ ਲਾਉਂਦੇ ਹਾਂ ਕਿ ਆਪਣੇ ਆਪ ਨੂੰ ਬਦਲ ਕੇ ਉਹਨੇ ਕੀ ਕੀਤਾ। ਜੇ ਤੁਸੀਂ ਧਿਆਨ ਦਿਓ, ਉਹ ਤਿੰਨ ਪੁੱਤਰਾਂ ਦੇ ਨਾਮ ਵਿੱਚ ਆਇਆ, ਉਹ ਮਨੁੱਖ ਦੇ ਪੁੱਤਰ ਦੇ ਨਾਮ ਵਿੱਚ ਆਇਆ, ਪਰਮੇਸ਼ਵਰ ਦੇ ਪੁੱਤਰ ਦੇ ਨਾਮ ਵਿੱਚ ਤੇ ਦਾਊਦ ਦੇ ਪੁੱਤਰ ਦੇ ਨਾਮ ਵਿੱਚ। ਉਹ ਮਨੁੱਖ ਦੇ ਪੁੱਤਰ ਦੇ ਨਾਮ ਵਿੱਚ ਆਇਆ। ਹੁਣ ਹਿਜ਼ਕੀਏਲ ਉਹਦੀ 2:3 ਵਿੱਚ ਯਹੋਵਾ ਖੁਦ ਹਿਜ਼ਕੀਏਲ ਨਬੀ ਨੂੰ ਮਨੁੱਖ ਦਾ ਪੁੱਤਰ ਆਖਦਾ ਹੈ। ਮਨੁੱਖ ਦਾ ਪੁੱਤਰ ਇੱਕ ਨਬੀ ਹੁੰਦਾ ਹੈ। ਉਹਨੇ ਇਦਾਂ ਹੀ ਆਉਣਾ ਸੀ ਤਾਂ ਕਿ ਬਵਿਸਥਾ ਸਾਰ ਉਹਦੀ 18 ਦੀ 15 ਨੂੰ ਪੂਰਾ ਕਰੇ ਜਿਹਦੇ ਬਾਰੇ ਮੂਸਾ ਨੇ ਆਖਿਆ ਸੀ ਖੁਦਾਵੰਦ ਖੁਦਾ ਤੁਹਾਡੇ ਵਿਚਾਲੇ ਮੇਰੇ ਵਰਗਾ ਇੱਕ ਨਬੀ ਉਠਾ ਖੜਾ ਕਰੇਗਾ ਉਹਨੇ ਆਪਣੇ ਆਪ ਨੂੰ ਪਰਮੇਸ਼ਵਰ ਦਾ ਪੁੱਤਰ ਕਦੇ ਵੀ ਨਹੀਂ ਆਖਿਆ ਉਹਨੇ ਆਪਣਾ ਹਵਾਲਾ ਮਨੁੱਖ ਦਾ ਪੁੱਤਰ ਹੀ ਦਿੱਤਾ ਕਿਉਂਕਿ ਉਹਨੇ ਲਿਖਤਾਂ ਦੇ ਅਨੁਸਾਰ ਹੀ ਆਉਣਾ ਸੀ ਸਮਝੇ ਉਹਨੇ ਉਸ ਪਾੜੇ ਗਏ ਕਾਗਜ਼ ਦੇ ਦੋ ਟੁਕੜੇ ਬਣਾਉਣੇ ਸਨ ਪੁਰਾਣੇ ਨੇਮ ਦੀ ਭਵਿੱਖਬਾਣੀ ਤੇ ਉਹਦਾ ਆਪਣਾ ਚਰਿੱਤਰ ਦੋਵਾਂ ਨੇ ਬਿਲਕੁਲ ਇੱਕੋ ਜਿਹੇ ਹੋਣਾ ਸੀ ਸੋ ਉਹ ਮਨੁੱਖ ਦੇ ਪੁੱਤਰ ਵਾਂਗ ਆਇਆ ਉਹਦੇ ਰੂਪ ਵਿੱਚ ਆਇਆ ਤਦ ਅਸੀਂ ਪਤਾ ਲਾਇਆ ਹੈ ਕਿ ਉਹਦੀ ਮੌਤ ਦਫ਼ਨ ਤੇ ਜੀ ਉੱਠਣ ਦੇ ਬਾਅਦ ਉਹ ਪੈਂਤੀਕੁਸ ਦੇ ਦਿਨ ਪਰਮੇਸ਼ਵਰ ਦੇ ਪੁੱਤਰ ਦੇ ਰੂਪ ਵਿੱਚ ਆਇਆ ਪਰਮੇਸ਼ਵਰ ਜੋ ਕਿ ਆਤਮਾ ਹੈ ਪਵਿੱਤਰ ਆਤਮਾ ਦੇ ਰੂਪ ਵਿੱਚ ਉਹ ਕੀ ਕਰ ਰਿਹਾ ਸੀ ਉਹ ਆਪਣੇ ਆਪ ਨੂੰ ਬਦਲ ਰਿਹਾ ਸੀ ਤੇ ਉਹ ਆਪਣੇ ਆਪ ਨੂੰ ਇੱਕ ਵੱਖਰੇ ਰੂਪ ਵਿੱਚ ਲੋਕਾਂ ਨੂੰ ਜਾਣੂ ਕਰਵਾ ਰਿਹਾ ਸੀ ਜਿੱਦਾਂ ਕਿ ਪਵਿੱਤਰ ਆਤਮਾ ਜੋ ਕਿ ਪਰਮੇਸ਼ਵਰ ਹੈ ਉਹ ਕਲੀਸਿਆਈ ਯੁਗਾਂ ਵਿੱਚ ਗੱਲਬਾਤ ਕਰਨ ਦੇ ਲਈ ਪਰਮੇਸ਼ਵਰ ਦਾ ਪੁੱਤਰ ਬਣ ਕੇ ਆਇਆ ਜੋ ਕਿ ਪਵਿੱਤਰ ਆਤਮਾ ਹੈ ਪਰ ਹਜ਼ਾਰ ਸਾਲਾਂ ਰਾਜ ਵਿੱਚ ਉਹ ਦਾਊਦ ਦੇ ਪੁੱਤਰ ਦੇ ਰੂਪ ਵਿੱਚ ਆਉਂਦਾ ਆ ਦਾਊਦ ਰਾਜੇ ਦੇ ਸਿੰਘਾਸਨ ਉੱਤੇ ਬਹਿਣ ਦੇ ਲਈ ਉਹਨੇ ਦਾਊਦ ਦਾ ਸਿੰਘਾਸਨ ਲੈਣਾ ਸੀ ਹੁਣ ਉਹ ਪਿਤਾ ਦੇ ਸਿੰਘਾਸਨ ਉੱਤੇ ਬਿਰਾਜਮਾਨ ਆ ਅਤੇ ਤਦ ਉਹਨੇ ਕਿਹਾ ਉਹ ਜਿਹੜਾ ਜਿੱਤ ਪਾਵੇ ਉਹ ਮੇਰੇ ਨਾਲ ਮੇਰੇ ਸਿੰਘਾਸਨ ਉੱਤੇ ਬੈਠੇਗਾ ਜਿੱਦਾਂ ਕਿ ਮੈਂ ਵੀ ਜਿੱਤ ਪਾ ਕੇ ਤੇ ਪਿਤਾ ਦੇ ਸਿੰਘਾਸਨ ਦੇ ਉੱਤੇ ਬੈਠਾ ਆ ਸੋ ਹਜ਼ਾਰ ਸਾਲਾਂ ਰਾਜ ਵਿੱਚ ਉਹ ਦਾਊਦ ਦਾ ਪੁੱਤਰ ਹੋਵੇਗਾ ਇਹ ਕੀ ਹੈ ਉਹ ਹੀ ਪਰਮੇਸ਼ਵਰ ਹਰ ਵਾਰੀ ਆਪਣਾ ਚੋਲਾ ਬਦਲ ਰਿਹਾ ਆ ਮੈਂ ਆਪਣੀ ਪਤਨੀ ਦੇ ਲਈ ਪਤੀ ਹਾਂ ਕੀ ਤੁਸੀਂ ਧਿਆਨ ਦਿੱਤਾ ਕਿ ਸੂਰੇ ਫਨੀਕਣ ਔਰਤ ਨੇ ਆਖਿਆ ਇਹ ਦਾਊਦ ਦੇ ਪੁੱਤਰ ਦਿਆ ਕਰ ਇਸ ਗੱਲ ਤੋਂ ਯਸੂ ਨੂੰ ਜਰਾ ਵੀ ਫਰਕ ਨਹੀਂ ਪਿਆ ਉਹਦੇ ਕੋਲ ਉਹਨੂੰ ਇਹਦਾ ਪੁਕਾਰਨ ਦੇ ਕੋਈ ਹੱਕ ਨਹੀਂ ਸਨ ਉਹਦੇ ਕੋਲ ਉਹਦੇ ਉੱਤੇ ਦਾਊਦ ਦੇ ਪੁੱਤਰ ਵਾਲੇ ਕੋਈ ਦਾਅਵੇ ਨਹੀਂ ਸਨ ਉਹ ਤਾਂ ਯਹੂਦੀਆਂ ਦੇ ਲਈ ਦਾਊਦ ਦਾ ਪੁੱਤਰ ਆ ਜਦੋਂ ਉਹਨੇ ਉਹਨੂੰ ਪ੍ਰਭੂ ਕਰਕੇ ਪੁਕਾਰਿਆ ਕਿਉਂਕਿ ਉਹ ਉਹਦਾ ਪ੍ਰਭੂ ਸੀ ਤਦ ਉਹਨੂੰ ਉਹ ਸਭ ਮਿਲ ਗਿਆ ਜੋ ਚਾਹੁੰਦੀ ਸੀ ਉਹ ਤਾਂ ਬਸ ਆਪਣੇ ਆਪ ਨੂੰ ਬਦਲ ਰਿਹਾ ਸੀ ਹੁਣ ਮੇਰੇ ਘਰ ਵਿੱਚ ਮੈਂ ਤਿੰਨ ਵੱਖ ਵੱਖ ਤਰ੍ਹਾਂ ਦਾ ਵਿਅਕਤੀ ਆ ਮੇਰੇ ਘਰ ਵਿੱਚ ਮੇਰੇ ਉੱਤੇ ਮੇਰੀ ਪਤਨੀ ਦਾ ਦਾਅਵਾ ਪਤੀ ਵਾਲਾ ਹੈ ਮੇਰੀ ਬੇਟੀ ਦਾ ਦਾਅਵਾ ਮੇਰੇ ਉੱਤੇ ਪਤੀ ਵਾਲਾ ਨਹੀਂ ਆ ਮੈਂ ਤਾਂ ਉਹਦਾ ਪਿਤਾ ਆ ਅਤੇ ਮੇਰੇ ਸਭ ਪੋਤੇ ਪੋਤੀਆਂ ਦੇ ਲਈ ਮੈਂ ਉਹਨਾਂ ਦਾ ਦਾਦਾ ਆ ਤੇ ਉਹਦੇ ਕੋਲ ਮੈਨੂੰ ਪਿਤਾ ਪੁਕਾਰਨ ਦਾ ਕੋਈ ਹੱਕ ਨਹੀਂ ਆ ਮੈਂ ਉਹਦਾ ਪਿਤਾ ਨਹੀਂ ਆ ਮੇਰਾ ਪੁੱਤਰ ਉਹਦਾ ਪਿਤਾ ਹੈ ਮੈਂ ਤਾਂ ਉਹਦਾ ਦਾਦਾ ਆ ਪਰ ਮੈਂ ਤਦ ਵੀ ਉਹ ਹੀ ਆਦਮੀ ਆ ਅਤੇ ਪਰਮੇਸ਼ਵਰ ਉਹ ਕੀ ਕਰਦਾ ਆ ਉਹ ਆਪਣੇ ਆਪ ਨੂੰ ਬਦਲਦਾ ਹੈ ਤਾਂ ਕਿ ਉਸ ਪੀੜੀ ਨੂੰ ਜਾਣੂ ਕਰਾਏ ਤਾਂ ਕਿ ਉਹਨਾਂ ਲੋਕਾਂ ਨੂੰ ਜਾਣੂ ਕਰਾਏ ਅੱਜ ਰਾਤ ਅਸੀਂ ਇਹੋ ਕੁਝ ਇੱਥੇ ਪਤਾ ਲਾਉਣਾ ਆ ਇਸ ਸਮੇਂ ਵਿੱਚ ਕਿਸ ਤਰੀਕੇ ਦੇ ਨਾਲ ਪਰਮੇਸ਼ਵਰ ਨੇ ਇਹਨਾਂ ਲੋਕਾਂ ਨੂੰ ਜਾਣੂ ਕਰਵਾਉਣਾ ਆ ਉਹ ਆਪਣਾ ਚੋਲਾ ਬਦਲਦਾ ਆ ਉਹ ਆਪਣਾ ਕੰਮ ਬਦਲਦਾ ਆ ਉਹ ਆਪਣੇ ਪ੍ਰਬੰਧ ਨੂੰ ਨਹੀਂ ਬਦਲਦਾ ਉਹ ਆਪਣੇ ਸੁਭਾਅ ਨੂੰ ਨਹੀਂ ਬਦਲਦਾ ਉਹ ਸਿਰਫ ਆਪਣੇ ਚੋਲੇ ਨੂੰ ਇੱਕ ਤੋਂ ਦੂਜੇ ਵਿੱਚ ਬਦਲਦਾ ਹੈ ਉਹ ਸਿਰਫ ਲੋਕਾਂ ਉੱਤੇ ਆਪਣੇ ਆਪ ਨੂੰ ਹੋਰ ਵਧੇਰੇ ਸਰਲਤਾ ਦੇ ਨਾਲ ਪ੍ਰਗਟ ਕਰਨ ਲਈ ਇੰਜ ਕਰਦਾ ਆ ਤਾਂ ਕਿ ਉਹ ਜਾਣ ਸਕਣ ਕਿ ਉਹ ਕੌਣ ਆ ਤੇ ਉਹ ਕੀ ਆ ਇਬਰਾਨੀਆਂ ਵਿੱਚ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਵਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਦੇ ਨਾਲ ਗੱਲ ਕੀਤੀ ਪਰ ਇਹਨਾਂ ਅੰਤ ਦੇ ਦਿਨਾਂ ਵਿੱਚ ਆਪਣੇ ਪੁੱਤਰ ਯਸੂ ਦੇ ਦੁਆਰਾ ਜਦ ਯਸੂ ਇਸ ਧਰਤੀ ਉੱਤੇ ਸੀ ਉਹਨੇ ਕਿਹਾ ਕਿ ਨਬੀ ਈਸ਼ਰ ਸਨ ਤੁਸੀਂ ਉਹਨਾਂ ਨੂੰ ਈਸ਼ਰ ਆਖਦੇ ਹੋ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦਾ ਬਚਨ ਆਇਆ ਉਹਨੇ ਕਿਹਾ ਲਿਖਤਾਂ ਨੂੰ ਤੋੜਿਆ ਨਹੀਂ ਜਾ ਸਕਦਾ ਆਖਿਆ ਤੁਸੀਂ ਕਿਵੇਂ ਉਹਨੂੰ ਦੋਸ਼ੀ ਠਹਿਰਾ ਸਕਦੇ ਹੋ ਜਦਕਿ ਉਹ ਪਰਮੇਸ਼ਵਰ ਦਾ ਪੁੱਤਰ ਆ ਸਮਝੇ ਪਰਮੇਸ਼ਵਰ ਦਾ ਵਚਨ ਹਰੇਕ ਯੁਗ ਦੇ ਲਈ ਦਿੱਤਾ ਗਿਆ ਆ ਜੋ ਵੀ ਉਹ ਹੈ ਅਤੇ ਯਸੂ ਸਭ ਭਵਿੱਖਬਾਣੀਆਂ ਦੀ ਪੂਰਤੀ ਆ ਉਹਦੇ ਵਿੱਚ ਪਰਮੇਸ਼ਵਰ ਦੀ ਸਾਰੀ ਭਰਪੂਰੀ ਦੇਹ ਧਾਰ ਕੇ ਵਸਦੀ ਆ ਇਹ ਉਹਦੇ ਵਿੱਚ ਸੀ ਇਹ ਉਹ ਆ ਜਿਹੜਾ ਯੂਸਫ ਵਿੱਚ ਸੀ ਇਹ ਉਹ ਆ ਜਿਹੜਾ ਏਲੀਆ ਵਿੱਚ ਸੀ ਇਹ ਉਹ ਆ ਜਿਹੜਾ ਮੂਸਾ ਵਿੱਚ ਸੀ ਇਹ ਉਹ ਆ ਜਿਹੜਾ ਦਾਊਦ ਵਿੱਚ ਸੀ, ਇੱਕ ਰੱਦਿਆ ਹੋਇਆ ਰਾਜਾ, ਉਹਦੇ ਆਪਣੇ ਹੀ ਲੋਕਾਂ ਨੇ ਉਹਨੂੰ ਰਾਜਾ ਨਾ ਹੋਣ ਦੇ ਲਈ ਰੱਦ ਦਿੱਤਾ। ਤੇ ਜਿੱਦਾਂ ਹੀ ਉਹ ਵਿਹੜੇ ਵਿੱਚੋਂ ਬਾਹਰ ਗਿਆ, ਇੱਕ ਰੋਗੀ ਜਿਹਾ ਆਦਮੀ ਆਲੇ ਦੁਆਲੇ ਰਿੜਦਾ ਹੋਇਆ, ਉਹਦੀ ਸਰਕਾਰ ਤੇ ਪ੍ਰਬੰਧ ਉਹਨੂੰ ਪਸੰਦ ਨਹੀਂ ਸੀ, ਤੇ ਉਸ ਆਦਮੀ ਨੇ ਉਹਦੇ ਉੱਤੇ ਥੁਕਿਆ ਤੇ ਰਕਸ਼ਕ ਨੇ ਆਪਣੀ ਤਲਵਾਰ ਖਿੱਚ ਲਈ ਅਤੇ ਆਖਿਆ ਕਿ ਮੈਂ ਉਸ ਕੁੱਤੇ ਦਾ ਸਿਰ ਲਾ ਦਿਆਂ ਜਿਹਨੇ ਮੇਰੇ ਰਾਜੇ ਉੱਤੇ ਥੁਕਿਆ ਆ। ਅਤੇ ਦਾਊਦ ਸ਼ਾਇਦ ਇਹ ਨਾ ਮਹਿਸੂਸ ਕਰਦਾ ਹੋਇਆ ਕਿ ਉਹ ਉਸ ਸਮੇਂ ਕੀ ਕਰ ਰਿਹਾ ਹੈ, ਪਰ ਉਹ ਤਾਂ ਮਸਾ ਕੀਤਾ ਹੋਇਆ ਸੀ ਅਤੇ ਉਹਨੇ ਕਿਹਾ ਉਹ ਇਹਨੂੰ ਛੱਡ ਦਿਓ। ਪਰਮੇਸ਼ਵਰ ਨੇ ਇਹਨੂੰ ਇੰਜ ਕਰਨ ਦੇ ਲਈ ਆਖਿਆ ਆ ਅਤੇ ਉਹ ਪਹਾੜ ਉੱਤੇ ਚੜ ਗਿਆ ਤੇ ਯਰੂਸ਼ਲਮ ਦੀ ਵੱਲ ਵੇਖ ਕੇ ਰੋਇਆ, ਇੱਕ ਰੱਦਿਆ ਹੋਇਆ ਰਾਜਾ। ਕੀ ਤੁਸੀਂ ਧਿਆਨ ਦਿੱਤਾ, ਉਸ ਤੋਂ ਕੁਝ ਸੈਂਕੜੇ ਸਾਲ ਬਾਅਦ ਦਾਊਦ ਦਾ ਪੁੱਤਰ ਗਲੀਆਂ ਦੇ ਵਿੱਚ ਉਹਦੇ ਉੱਤੇ ਥੁਕਿਆ ਗਿਆ ਤੇ ਉਹ ਵੀ ਉਸੇ ਹੀ ਪਹਾੜ ਦੇ ਉੱਤੇ ਖੜਾ ਸੀ, ਹੇਠਾਂ ਯਰੂਸ਼ਲਮ ਦੀ ਵੱਲ ਵੇਖ ਰਿਹਾ ਸੀ, ਇੱਕ ਰੱਦਿਆ ਹੋਇਆ ਰਾਜਾ, ਅਤੇ ਪੁਕਾਰ ਉੱਠਿਆ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਕੁਕੜੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਇਕੱਠੇ ਕਰਦੀ ਆ, ਪਰ ਹੇ ਯਰੂਸ਼ਲਮ ਤੁਸਾਂ ਨਾ ਚਾਹਿਆ। ਉਹਨੇ ਆਪਣਾ ਸੁਭਾਅ ਹਰਗਿਜ਼ ਨਹੀਂ ਬਦਲਿਆ, ਕਿਉਂਕਿ ਇਬਰਾਨੀਆਂ 13:8 ਵਿੱਚ ਆਖਿਆ ਗਿਆ ਹੈ ਕਿ ਉਹ ਅੱਜ ਕੱਲ ਤੇ ਸਦਾ ਇੱਕੋ ਜਿਹਾ ਹੈ। ਪਰਮੇਸ਼ਵਰ ਦੇਹ ਧਾਰੀ ਹੋਇਆ ਤਾਂ ਕਿ ਮਰ ਸਕੇ, ਤਾਂ ਕਿ ਪਾਪ ਤੋਂ ਸਾਡਾ ਛੁਟਕਾਰਾ ਕਰ ਸਕੇ। ਇਸ ਲਈ ਉਹਨੇ ਆਪਣੇ ਆਪ ਨੂੰ ਮਨੁੱਖ ਵਿੱਚ ਬਦਲ ਲਿਆ। ਅਸੀਂ ਸੰਤ ਯੋਹੰਨਾ ਦੀ 12:20 ਵਿੱਚ ਵੇਖਦੇ ਹਾਂ ਕਿ ਯੂਨਾਨੀਆਂ ਨੇ ਉਹਦੇ ਬਾਰੇ ਵਿੱਚ ਸੁਣਿਆ ਸੀ। ਕੋਈ ਆਦਮੀ ਉਹਦੇ ਬਾਰੇ ਵਿੱਚ ਸੁਣ ਨਹੀਂ ਸਕਦਾ ਜਦ ਤੱਕ ਕਿ ਉਹਨਾਂ ਦੇ ਹਿਰਦੇ ਉਹਨੂੰ ਵੇਖਣ ਦੇ ਲਈ ਭਾਖ ਨਾ ਰਹੇ ਹੋਣ, ਜਿੱਦਾਂ ਕਿ ਅਯੂਬ ਤੇ ਪੁਰਾਣੇ ਸਮੇਂ ਦੇ ਨਬੀ ਸਭ ਉਹਨੂੰ ਵੇਖਣਾ ਚਾਹੁੰਦੇ ਸਨ। ਸੋ ਇਹ ਯੂਨਾਨੀ ਉਹਨੂੰ ਮਿਲਣ ਦੇ ਲਈ ਆਇਆ। ਉਹ ਫਿਲਪਸ ਦੇ ਕੋਲ ਆਏ ਜੋ ਕਿ ਬੈਤਸੈਦਾ ਦਾ ਸੀ ਅਤੇ ਆਖਿਆ ਕਿ ਸ਼੍ਰੀਮਾਨ, ਅਸੀਂ ਯਸੂ ਨੂੰ ਵੇਖਣਾ ਚਾਹੁੰਦੇ ਹਾਂ। ਇਹ ਯੂਨਾਨੀ ਲੋਕ ਉਹਨੂੰ ਵੇਖਣਾ ਤਾਂ ਚਾਹੁੰਦੇ ਸਨ, ਪਰ ਉਹ ਉਹਨੂੰ ਵੇਖਣ ਦੇ ਯੋਗ ਨਹੀਂ ਸਨ ਕਿਉਂਕਿ ਉਹ ਆਪਣੀ ਮਨੁੱਖਤਾ ਦੇ ਮੰਦਰ ਵਿੱਚ ਸੀ। ਪਰਮੇਸ਼ਵਰ ਮਸੀਹ ਦੇ ਵਿੱਚ ਸੀ ਤੇ ਸੰਸਾਰ ਦਾ ਮੇਲ ਉਹ ਆਪਣੇ ਨਾਲ ਕਰਵਾ ਰਿਹਾ ਸੀ। ਇਹਦੇ ਵਿੱਚ ਅਸੀਂ ਪਤਾ ਲਾਇਆ ਹੈ ਕਿ ਇਹ ਯੂਨਾਨੀ ਉਹਨੂੰ ਵੇਖ ਨਹੀਂ ਸਕੇ, ਅਤੇ ਧਿਆਨ ਦਿਓ ਉਹ ਸ਼ਬਦ ਜਿਹੜੇ ਯਸੂ ਨੇ ਉਹਨਾਂ ਦੇ ਸਾਹਮਣੇ ਬਾਅਦ ਵਿੱਚ ਪੇਸ਼ ਕੀਤੇ। ਉਹਨੇ ਕਿਹਾ ਜਦ ਤੱਕ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਹੀਂ ਜਾਂਦਾ ਉਹ ਇਕੱਲਾ ਰਹਿੰਦਾ ਆ। ਦੂਜੇ ਸ਼ਬਦਾਂ ਵਿੱਚ ਉਹ ਨੂੰ ਕਦੇ ਵੀ ਵੇਖਣ ਦੇ ਯੋਗ ਇਸ ਤਬਦੀਲੀ ਵਿੱਚ ਨਹੀਂ ਹੋਣਗੇ, ਉਸ ਚੋਲੇ ਵਿੱਚ ਜਿਹਦੇ ਵਿੱਚ ਉਹ ਉਦੋਂ ਸੀ, ਕਿਉਂਕਿ ਉਹ ਮਨੁੱਖੀ ਸਰੀਰ ਵਿੱਚ ਲੁਕਿਆ ਹੋਇਆ ਸੀ। ਪਰ ਜਦ ਇਹ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਪਿਆ ਤਦ ਇਹ ਸਭ ਜਾਤੀਆਂ ਨੂੰ ਲਿਆਵੇਗਾ। ਉਸ ਸਮੇਂ ਬੇਸ਼ੱਕ ਉਹ ਯਹੂਦੀਆਂ ਦੇ ਕੋਲ ਹੀ ਕਲਿਆ ਗਿਆ ਸੀ, ਪਰ ਇਸ ਕਣਕ ਦੇ ਦਾਣੇ ਨੇ ਜ਼ਰੂਰ ਡਿੱਗਣਾ ਸੀ। ਪਰਮੇਸ਼ਵਰ ਮਨੁੱਖੀ ਸਰੀਰ ਵਿੱਚ ਲੁਕਿਆ ਹੋਇਆ ਸੀ, ਬੇਪ੍ਰਤੀਤਿਆਂ ਤੋਂ ਲੁਕਿਆ ਹੋਇਆ, ਪਰ ਵਿਸ਼ਵਾਸੀਆਂ ਦੇ ਉੱਤੇ ਪ੍ਰਗਟ ਹੋ ਰਿਹਾ ਸੀ। ਯੋਹੰਨਾ ਦੇ ਪਹਿਲੇ ਅਧਿਆਇ ਵਿੱਚ ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਅਤੇ ਸ਼ਬਦ ਪਰਮੇਸ਼ਵਰ ਸੀ। ਸ਼ਬਦ ਦੇਹ ਧਾਰੀ ਹੋਇਆ ਤੇ ਸਾਡੇ ਵਿੱਚ ਵਾਸ ਕੀਤਾ ਅਤੇ ਅਸੀਂ ਉਹਨੂੰ ਵੇਖਿਆ ਪਿਤਾ ਦੇ ਇਕਲੌਤੇ ਨੂੰ ਕਿਰਪਾ ਦੇ ਨਾਲ ਭਰਪੂਰ। ਹੁਣ ਆਦ ਵਿੱਚ ਸ਼ਬਦ ਸੀ, ਸ਼ਬਦ ਪੇਸ਼ ਕੀਤਾ ਗਿਆ, ਵਿਚਾਰ ਹੀ ਸ਼ਬਦ ਹੁੰਦਾ ਹੈ। ਆਦ ਵਿੱਚ ਤਾਂ ਉਹ ਪਰਮੇਸ਼ਵਰ ਵੀ ਨਹੀਂ ਸੀ। ਹੁਣ ਸਾਡੀ ਅੰਗਰੇਜ਼ੀ ਦਾ ਸ਼ਬਦ ਗਾਡ ਦਾ ਅਰਥ ਹੈ ਭਗਤੀ ਕਰਨ ਦੀ ਵਸਤ। ਇਹ ਦਿਮਾਗ ਦੇ ਲਈ ਕਿੰਨੀ ਪਹੁੰਚਲੀ ਪਾਉਣ ਵਾਲੀ ਗੱਲ ਆ। ਤੁਸੀਂ ਕਿਸੇ ਨੂੰ ਵੀ ਈਸ਼ਰ ਕਰਕੇ ਲੈ ਸਕਦੇ ਹੋ, ਤੁਸੀਂ ਕਿਸੇ ਵੀ ਚੀਜ਼ ਨੂੰ ਈਸ਼ਰ ਬਣਾ ਸਕਦੇ ਹੋ। ਪਰ ਪੁਰਾਣੇ ਨੇਮ ਵਿੱਚ ਉਤਪਤ ਦੇ ਪਹਿਲੇ ਅਧਿਆਇ ਵਿੱਚ ਆਦ ਵਿੱਚ ਪਰਮੇਸ਼ਵਰ ਨੇ ਇੱਥੇ ਸ਼ਬਦ ਇਲੋਹਿਮ ਵਰਤਿਆ ਗਿਆ ਹੈ। ਇਲੋਹਿਮ ਦਾ ਅਰਥ ਹੈ ਆਪੇ ਆਪ ਹੀ ਸਮਾਉਣ ਵਾਲਾ। ਸਾਡੇ ਸ਼ਬਦ ਗਾਡ ਤੋਂ ਕਿੰਨਾ ਵੱਖਰਾ ਹੈ ਇਹ ਸ਼ਬਦ ਇਲੋਹਿਮ। ਇਲੋਹਿਮ ਦਾ ਅਰਥ ਹੈ ਆਪੇ ਆਪ ਸਮਾਉਣ ਵਾਲਾ। ਅਸੀਂ ਆਪੇ ਆਪ ਨਹੀਂ ਸਮਾ ਸਕਦੇ, ਅਸੀਂ ਸਰਬ ਸ਼ਕਤੀਮਾਨ, ਸਰਬ ਗਿਆਨੀ, ਸਰਬ ਵਿਆਪੀ ਨਹੀਂ ਹੋ ਸਕਦੇ। ਇਲੋਹਿਮ ਉਹਨਾਂ ਸਭਨਾਂ ਨੂੰ ਹੀ ਪੇਸ਼ ਕਰਦਾ ਹੈ, ਪਰ ਉਹ ਨਹੀਂ ਹੋ ਸਕਦੇ। ਰੁੱਖ ਜਾਂ ਇਮਾਰਤ ਜਿਹਦੇ ਵਿੱਚੋਂ ਤੁਸੀਂ ਈਸ਼ਰ ਬਣਾਉਂਦੇ ਹੋ, ਇਹ ਆਪੇ ਆਪ ਨਹੀਂ ਸਮਾਉਂਦਾ। ਸੋ ਆਦ ਵਿੱਚ ਪਰਮੇਸ਼ਵਰ ਜਿਉਣ ਸੀ, ਸਦੀਪਕ ਸੀ, ਉਹਦੇ ਵਿੱਚ ਗੁਣ ਸਨ ਤੇ ਉਹ ਗੁਣ ਸ਼ਬਦ ਬਣ ਗਏ ਅਤੇ ਸ਼ਬਦ ਦੇ ਧਾਰੀ ਹੋਇਆ। ਯਸੂ ਛਡਾਉਣ ਵਾਲਾ ਸੀ ਅਤੇ ਛਡਾਉਣ ਦਾ ਅਰਥ ਹੁੰਦਾ ਆ ਵਾਪਸ ਲਿਆਉਣਾ। ਤੇ ਇਹਨੂੰ ਵਾਪਸ ਲਿਆਉਣਾ ਜ਼ਰੂਰੀ ਹੈ ਕਿ ਇਹਨੂੰ ਕਿਤੇ ਵਾਪਸ ਲਿਆਂਦਾ ਜਾਵੇ। ਸੋ ਤੁਸੀਂ ਸਮਝਦੇ ਹੋ ਸਭ ਲੋਕ ਇਹਨੂੰ ਕਦੇ ਵੀ ਵੇਖਣ ਦੇ ਯੋਗ ਨਹੀਂ ਹੋਣਗੇ ਕਿਉਂਕਿ ਸਭ ਲੋਕ ਆਦ ਵਿੱਚ ਪਰਮੇਸ਼ਵਰ ਦੇ ਵਿਚਾਰਾਂ ਵਿੱਚ ਨਹੀਂ ਸਨ। ਸਮਝੇ? ਜਾਜਕਾਂ ਦੀ ਵੱਲ ਵੇਖੋ, ਜਦ ਉਹਨਾਂ ਨੇ ਉਹਨੂੰ ਬਿਲਕੁਲ ਠੀਕ ਵਚਨ ਦੇ ਅਨੁਸਾਰ ਪੇਸ਼ ਕਰਦਿਆਂ ਵੇਖਿਆ ਜੋ ਕਿ ਉਹ ਸੀ, ਉਹਨਾਂ ਕਿਹਾ ਇਹ ਬਾਲ ਜਬੂਲ ਆ, ਇਹ ਵਿਖਾਉਂਦਾ ਆ ਕਿ ਉਹਨਾਂ ਦਾ ਸੁਭਾਅ ਕਿੱਥੇ ਸੀ। ਇਹ ਤਾਂ ਉਸ ਸਮੇਂ ਦੇ ਆਧੁਨਿਕ ਵਿਚਾਰ ਵਿੱਚ ਸੀ, ਪਰ ਜਦ ਉਹ ਛੋਟੀ ਵੇਸਵਾ ਜਿਹਨੂੰ ਉਹ ਫਾਟਕ ਤੇ ਮਿਲਿਆ ਤੇ ਉਹਨੂੰ ਦੱਸਿਆ ਤੇ ਆਪਣਾ ਮਸੀਹ ਹੋਣ ਦਾ ਚਿੰਨ ਪ੍ਰਗਟ ਕੀਤਾ, ਇਹ ਦੱਸਣ ਦੇ ਦੁਆਰਾ ਕਿ ਉਸ ਇਸਤਰੀ ਨੇ ਕੀ ਕੀਤਾ ਹੈ। ਉਹਨੇ ਕਿਹਾ, ਸ਼੍ਰੀਮਾਨ, ਮੈਂ ਜਾਣ ਗਈ ਆ ਕਿ ਤੂੰ ਨਬੀ ਆ, ਅਸੀਂ ਮਸੀਹ ਦੇ ਬਾਰੇ ਜਾਣਦੇ ਆ, ਜਦ ਉਹ ਆਵੇਗਾ ਉਹ ਸਾਨੂੰ ਇਹ ਸਭ ਦੱਸੇਗਾ। ਉਹ ਉਹਨੂੰ ਮਸੀਹ ਕਰਕੇ, ਮਸਾ ਕੀਤਾ ਹੋਇਆ ਕਰਕੇ ਪਛਾਣ ਰਹੀ ਸੀ ਕਿਉਂਕਿ ਉਹਨੇ ਲਿਖਤਾਂ ਦੇ ਅਨੁਸਾਰ ਸਭ ਯੋਗਤਾਵਾਂ ਪੂਰੀਆਂ ਕੀਤੀਆਂ ਸਨ। ਕੀ ਤੁਸੀਂ ਨਹੀਂ ਸਮਝਦੇ? ਕਾਗਜ਼ ਦੇ ਦੋਵੇਂ ਟੁਕੜੇ ਇਕੱਠੇ ਜੁੜ ਰਹੇ ਸਨ। ਅਸੀਂ ਜਾਣਦੇ ਆ ਕਿ ਜਦ ਮਸੀਹ ਆਵੇਗਾ, ਹੋ ਸਕਦਾ ਆ ਕਿ ਪਰਮੇਸ਼ਵਰ ਨੇ ਇਹਨੂੰ ਤੇ ਉਹਨੂੰ ਇਕੱਠੇ ਕੀਤਾ ਹੋਵੇ ਤਾਂ ਕਿ ਘੰਟੀ ਦੀ ਇਹ ਟਨ ਵੱਜ ਸਕੇ ਜਿੱਦਾਂ ਕਿ ਢਾਲਣ ਵਾਲਾ ਕਰਦਾ ਆ। ਪਰ ਜਦ ਯਸੂ ਮੁੜਿਆ ਅਤੇ ਆਖਿਆ ਕਿ ਮੈਂ ਉਹ ਹੀ ਆ ਜਿਹੜਾ ਤੇਰੇ ਨਾਲ ਗੱਲਬਾਤ ਕਰਦਾ ਆ, ਉਹਨੇ ਬਾਲ ਜਬੂਲ ਵਰਗੀ ਕੋਈ ਪੇਸ਼ਕਸ਼ ਨਹੀਂ ਕੀਤੀ। ਉਹਨੇ ਆਪਣਾ ਘੜਾ ਉੱਥੇ ਹੀ ਛੱਡ ਦਿੱਤਾ ਤੇ ਉਹ ਸ਼ਹਿਰ ਵਿੱਚ ਭੱਜ ਗਈ ਅਤੇ ਆਖਿਆ, ਆਓ ਤੇ ਉਸ ਆਦਮੀ ਨੂੰ ਵੇਖੋ ਜਿਹਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ। ਕੀ ਇਹ ਉਹੋ ਹੀ ਮਸੀਹ ਨਹੀਂ ਆ? ਸਮਝੇ? ਇਸ ਗੱਲ ਨੇ ਕੀ ਕੀਤਾ? ਜਿਹੜਾ ਤਜਰਬਾ ਯਸੂ ਨੂੰ ਦੇ ਰਿਹਾ ਸੀ ਉਹਦੇ ਨਾਲ ਇਸ ਪੁਰਾਣੀ ਲਿਖਤ ਨੂੰ ਮਿਲਾਉਣਾ। ਇਹਨੇ ਕੀ ਕੀਤਾ? ਇਹਨੇ ਮਸੀਹ ਦੀ ਪਛਾਣ ਕਰਵਾ ਦਿੱਤੀ। ਅਤੇ ਕੀ ਤੁਸੀਂ ਧਿਆਨ ਦਿੱਤਾ? ਚੱਬਦੇ ਹੀ ਉਹਦੇ ਪਾਪ ਮਾਫ ਹੋ ਗਏ ਸਨ ਕਿਉਂਕਿ ਆਦ ਵਿੱਚ ਹੀ ਛਡਾਉਣ ਦੇ ਉਹ ਯੋਗ ਸੀ, ਆਦ ਵਿੱਚ ਹੀ ਉਹ ਪਰਮੇਸ਼ਵਰ ਦੇ ਵਿਚਾਰਾਂ ਵਿੱਚ ਸੀ। ਸੋ ਇਹਨੇ ਉਹਦਾ ਛੁਟਕਾਰਾ ਕਰ ਦਿੱਤਾ ਜਾਂ ਫਿਰ ਉਹਨੂੰ ਵਾਪਸ ਲੈ ਆਂਦਾ। ਜਦ ਉਹਨੇ ਪੇਸ਼ ਕੀਤੇ ਗਏ ਯਹੋਵਾ ਦੇ ਵਚਨ ਨੂੰ ਪ੍ਰਗਟ ਹੋਏ ਵੇਖਿਆ, ਉਹ ਕੀ ਸੀ ਤੇ ਉਹ ਕੀ ਹੈ। ਹੁਣ ਜਦ ਯਸੂ ਆਇਆ, ਜੇ ਉਹ ਨੂਹ ਦੇ ਸੰਦੇਸ਼ ਨਾਲ ਆਉਂਦਾ ਤਾਂ ਉਹ ਕੰਮ ਨਹੀਂ ਸੀ ਆਉਣਾ। ਕਿਸ਼ਤੀ ਬਣਾਓ ਤੇ ਇਹਨੂੰ ਤਰਾਓ, ਇਹ ਕੰਮ ਨਹੀਂ ਸੀ ਆਉਣਾ। ਪਰ ਨੂਹ ਤਾਂ ਪਰਮੇਸ਼ਵਰ ਦਾ ਇੱਕ ਹਿੱਸਾ ਸੀ, ਉਹਨੇ ਇੱਕ ਅਜੀਬ ਢੰਗ ਦੇ ਨਾਲ ਕਾਰਵਾਈ ਕੀਤੀ ਕਿਉਂਕਿ ਉਹ ਅਜੀਬ ਹੀ ਸੀ ਤੇ ਉਹਦਾ ਸੰਦੇਸ਼ ਵੀ ਅਜੀਬ ਸੀ ਕਿਉਂਕਿ ਇਹ ਤਾਂ ਵਚਨ ਸੀ ਜਿਹੜਾ ਪ੍ਰਗਟ ਹੋ ਰਿਹਾ ਸੀ। ਉਹ ਮੂਸਾ ਦੇ ਸੰਦੇਸ਼ ਦੇ ਨਾਲ ਨਹੀਂ ਸੀ ਆ ਸਕਦਾ ਕਿਉਂਕਿ ਇਹ ਕੰਮ ਨਹੀਂ ਸੀ ਆਉਣਾ। ਮੂਸਾ ਛੋਟੇ ਰੂਪ ਵਿੱਚ ਖੁਦਾ ਸੀ ਜਿਹੜਾ ਪ੍ਰਗਟ ਹੋਇਆ, ਉਹ ਉਸ ਘੜੀ ਦਾ ਵਚਨ ਸੀ ਜੋ ਕਿ ਪ੍ਰਗਟ ਹੋਇਆ ਸੀ। ਪਰ ਯਸੂ ਉਹਦੇ ਵਿੱਚ ਨਹੀਂ ਆਇਆ। ਬਾਈਬਲ ਨੇ ਹਰਗਿਜ਼ ਵੀ ਨਹੀਂ ਆਖਿਆ ਕਿ ਉਹ ਉਸ ਤਰੀਕੇ ਦੇ ਨਾਲ ਆਵੇਗਾ। ਪਰ ਜਦ ਉਹ ਆਇਆ ਅਤੇ ਆਪਣੇ ਆਪ ਨੂੰ ਪੇਸ਼ ਕੀਤਾ ਜਿੱਦਾਂ ਕਿ ਪੁਰਾਣੇ ਨੇਮ ਨੇ ਆਖਿਆ ਸੀ, ਉਹ ਇੰਜ ਆਪਣੇ ਆਪ ਨੂੰ ਪੇਸ਼ ਕਰੇਗਾ, ਤਦ ਉਹ ਸਭ ਜਿਨ੍ਹਾਂ ਦਾ ਨਿਸਤਾਰਾ ਹੋਣਾ ਸੀ ਉਹਨਾਂ ਨੇ ਉਹਦਾ ਵਿਸ਼ਵਾਸ ਕੀਤਾ ਕਿਉਂਕਿ ਉਹ ਪਰਮੇਸ਼ਵਰ ਦੇ ਵਿਚਾਰ ਸਨ। ਉਹਦੇ ਗੁਣ ਆਰੰਭ ਵਿੱਚ ਹੀ ਦੇਹਧਾਰੀ ਹੋ ਗਏ ਸਨ ਤੇ ਜਿਨ੍ਹਾਂ ਦਾ ਨਿਸਤਾਰਾ ਹੋਣਾ ਸੀ ਉਹ ਪਰਮੇਸ਼ਵਰ ਦੇ ਕੋਲ ਵਾਪਸ ਲਿਆਂਦੇ ਗਏ। ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ ਉਹਨਾਂ ਨੂੰ ਉਹਨੇ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਬਖਸ਼ ਦਿੱਤਾ ਕਿਉਂਕਿ ਉਹਨਾਂ ਦਾ ਨਿਸਤਾਰਾ ਹੋਣਾ ਸੀ ਕਿਉਂਕਿ ਉਹ ਪ੍ਰਗਟਾਵੇ ਵਿੱਚ ਆਰੰਭ ਤੋਂ ਹੀ ਸਨ। ਜੇ ਅਸੀਂ ਇੱਥੇ ਇੱਕ ਪਲ ਵਾਸਤੇ ਰੁਕੀਏ, ਜੇ ਸੰਭਵ ਹੋਵੇ ਅਤੇ ਅੱਜ ਰਾਤ ਇਹਦੇ ਬਾਰੇ ਸੋਚੀਏ, ਸਮੇਂ ਦੇ ਸੰਦੇਸ਼ ਦੇ ਬਾਰੇ, ਯਹੋਵਾ ਦੇ ਪ੍ਰਗਟ ਕੀਤੇ ਹੋਏ ਵਿਚਾਰ, ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਸਾਨੂੰ ਦੱਸਿਆ ਗਿਆ ਹੈ ਕਿ ਸਾਡੇ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਗਏ ਹਨ। ਤਦ ਅਸੀਂ ਦੋਵੇਂ ਪਾਸੇ ਵੇਖ ਸਕਦੇ ਹਾਂ ਜਿੱਦਾਂ ਕਿ ਮੈਂ ਪਹਿਲਾਂ ਆਖਿਆ ਸੀ, ਕਿਉਂਕਿ ਇੱਕ ਜਣਾ ਦੂਜੇ ਦੇ ਲਈ ਵਿਚਿਤਰਿਆ। ਇਹ ਏਦਾਂ ਹੀ ਹੋਣਾ ਹੈ, ਇਹ ਹਮੇਸ਼ਾ ਹੀ ਏਦਾਂ ਰਿਹਾ ਆ, ਇਹ ਹਮੇਸ਼ਾ ਹੀ ਏਦਾਂ ਰਿਹਾ ਆ ਅਤੇ ਹਮੇਸ਼ਾ ਹੀ ਏਦਾਂ ਹੋਵੇਗਾ। ਉਹ ਵਚਨ ਸੀ ਤੇ ਵਚਨ ਦੇ ਧਾਰੀ ਹੋਇਆ ਤੇ ਸਾਡੇ ਦਰਮਿਆਨ ਡੇਰਾ ਕੀਤਾ। ਹੁਣ ਪਰਮੇਸ਼ਵਰ ਪਛਾਣ ਪੁਰਾਣੇ ਨੇਮ ਵਿੱਚ ਅਸੀਂ ਪਤਾ ਲਾਉਂਦੇ ਆ, ਜਦ ਉਹ ਆਪਣੇ ਲੋਕਾਂ ਉੱਤੇ ਕਈ ਰੂਪਾਂ ਵਿੱਚ ਪ੍ਰਗਟ ਹੋਇਆ ਸੀ। ਉਹਨੇ ਆਪਣੇ ਆਪ ਨੂੰ ਪੁਰਾਣੀਆਂ ਬੱਕਰਿਆਂ ਦੀਆਂ ਖੱਲਾਂ ਦੇ ਪਿੱਛੇ ਲੁਕਾਇਆ। ਪ੍ਰਾਸ਼ਚਿਤ ਦੇ ਸਰਪੋਸ਼ ਦੇ ਉੱਤੇ ਪਰਮੇਸ਼ਵਰ ਬੱਕਰਿਆਂ ਦੀਆਂ ਖੱਲਾਂ ਦੇ ਪਿੱਛੇ ਲੁਕਿਆ ਹੋਇਆ ਸੀ। ਅਸੀਂ ਪਤਾ ਲਾਉਂਦੇ ਆ ਕਿ ਕਿੰਜ ਸੁਲੇਮਾਨ ਜਦ ਉਹਨੇ ਪ੍ਰਭੂ ਦਾ ਮੰਦਰ ਮਣਸਿਆ ਤੇ ਇਹ ਬੱਕਰਿਆਂ ਦੀਆਂ ਖੱਲਾਂ ਉੱਥੇ ਲਟਕ ਰਹੀਆਂ ਸਨ। ਪਰਦਾ ਅਤੇ ਕਿੰਜ ਉਹ ਅੱਗ ਦੇ ਖੰਭੇ ਵਿੱਚ ਅਤੇ ਬੱਦਲ ਵਿੱਚ ਆਇਆ ਤੇ ਉੱਥੇ ਪਿਛਵਾੜੇ ਚਲਿਆ ਗਿਆ ਤੇ ਆਪਣੇ ਆਪ ਨੂੰ ਬਾਹਰਲੇ ਸੰਸਾਰ ਤੋਂ ਲੁਕਾਇਆ। ਪਰ ਵਿਸ਼ਵਾਸ ਦੇ ਦੁਆਰਾ ਇਸਰਾਇਲ ਜਾਣਦਾ ਸੀ ਕਿ ਉਹ ਉੱਥੇ ਪਿਛਵਾੜੇ ਹੈ, ਜਾਣਦੇ ਸਨ ਕਿ ਉਹ ਉੱਥੇ ਹੈ। ਇਹਦੀ ਕੋਈ ਪਰਵਾਹ ਨਹੀਂ ਸੀ ਕਿ ਭਾਵੇਂ ਕੋਈ ਵੀ ਮੂਰਤੀ ਪੂਜਕ ਸੰਸਾਰ ਕੁਝ ਵੀ ਆਖੇ, ਉਹ ਬੇਪ੍ਰਤੀਤੇ ਤੋਂ ਲੁਕਿਆ ਹੋਇਆ ਸੀ। ਪਰ ਨੇਚਾਵਾਨ ਵਿਸ਼ਵਾਸ ਦੇ ਦੁਆਰਾ ਜਾਣਦਾ ਸੀ ਕਿ ਉਹ ਉੱਥੇ ਪਿੱਛੇ ਹੈ, ਉਹਨਾਂ ਦੇ ਕੋਲ ਦਿਆ ਸੀ ਅਤੇ ਉਹ ਆਪਣੇ ਪ੍ਰਾਸ਼ਚਿਤ ਦੇ ਸਰਪੋਸ਼ ਉੱਤੇ ਸੀ, ਜੋ ਕਿ ਮਹਾਨ ਭੇਦ ਸੀ। ਤੁਸੀਂ ਜਾਣਦੇ ਹੋ ਕਿ ਪੁਰਾਣੇ ਨੇਮ ਵਿੱਚ ਉਸ ਖੱਲ ਦੇ ਪਿੱਛੇ ਜਾਣਾ ਮੌਤ ਸੀ, ਪਰ ਹੁਣ ਇਹਦੇ ਤੋਂ ਪਛਾਂ ਰਹਿਣਾ ਮੌਤ ਆ। ਉਸ ਸਮੇਂ ਉਹਦੇ ਤੇਜ ਵਿੱਚ ਪ੍ਰਵੇਸ਼ ਕਰਨਾ ਮੌਤ ਸੀ, ਪਰ ਹੁਣ ਉਹਦੇ ਤੇਜ ਤੋਂ ਦੂਰ ਰਹਿਣਾ ਮੌਤ ਆ। ਬੇਸ਼ੱਕ ਵਾਪਰਿਆ ਕਲਵਰੀ ਉੱਤੇ ਜਦ ਪਰਦਾ ਪਾਟ ਗਿਆ, ਉਹ ਪੁਰਾਣਾ ਪਰਦਾ, ਹੁਣ ਉਹਦੀ ਹਜ਼ੂਰੀ ਤੋਂ ਬਾਹਰ ਰਹਿਣਾ ਮੌਤ ਆ। ਤਦ ਉਹਦੀ ਹਜ਼ੂਰੀ ਵਿੱਚ ਵੜਨਾ ਮੌਤ ਸੀ। ਸਮਝੇ, ਇਹ ਅੱਗੋਂ ਪਿੱਛੋਂ ਬਦਲਦਾ ਆ। ਤੁਹਾਨੂੰ ਜ਼ਰੂਰੀ ਆ ਕਿ ਲਿਖਤਾਂ ਦੀ ਭਾਲ ਕਰੋ ਤੇ ਵੇਖੋ ਕਿ ਅਸੀਂ ਕਿਹੜੇ ਦਿਨ ਵਿੱਚ ਰਹਿ ਰਹੇ ਹਾਂ। ਹੁਣ ਜਦ ਪਰਦਾ ਕਲਵਰੀ ਉੱਤੇ ਪਾਟ ਗਿਆ, ਪ੍ਰਾਸ਼ਚਿਤ ਦਾ ਸਰਪੋਸ਼ ਬਿਲਕੁਲ ਸਾਹਮਣੇ ਆ ਗਿਆ। ਪਰ ਕੀ ਹੋਇਆ, ਇਹ ਕਲਵਰੀ ਉੱਤੇ ਲਟਕ ਰਿਹਾ ਸੀ, ਲਹੂ ਵਗ ਰਿਹਾ ਸੀ, ਅਤੇ ਜਿੱਦਾਂ ਕਿ ਉਹ ਹਰ ਸਾਲ ਬਾਅਦ ਲਹੂ ਨੂੰ ਡੇਰੇ ਨੂੰ ਪਵਿੱਤਰ ਕਰਨ ਦੇ ਲਈ ਲੈ ਕੇ ਜਾਂਦੇ ਸਨ ਅਤੇ ਪ੍ਰਾਸ਼ਚਿਤ ਦੇ ਸਰਪੋਸ਼ ਉੱਤੇ ਛਿੜਕਦੇ ਸਨ, ਅਤੇ ਉੱਥੇ ਪਰਮੇਸ਼ਵਰ ਨੇ ਆਪਣੇ ਮਹਾਨ ਅਤੇ ਬਲਵੰਤ ਲਿਸ਼ਕ ਦੀ ਸ਼ਕਤੀ ਦੇ ਝਟਕੇ ਦੇ ਨਾਲ ਉਸ ਪੁਰਾਣੇ ਬੱਕਰਿਆਂ ਦੀ ਖੱਲ ਦੇ ਪਰਦੇ ਨੂੰ ਉੱਤੋਂ ਤੋਂ ਲੈ ਕੇ ਹੇਠਾਂ ਤੱਕ ਪਾੜ ਦਿੱਤਾ ਤੇ ਪ੍ਰਾਸ਼ਚਿਤ ਦਾ ਸਰਪੋਸ਼ ਬਿਲਕੁਲ ਸਾਹਮਣੇ ਆ ਗਿਆ। ਪਰਮੇਸ਼ਵਰ ਦਾ ਅਸਲੀ ਤੇ ਸੱਚਾ ਲੀਲਾ ਬਿਲਕੁਲ ਸਾਫ ਕਲਵਰੀ ਉੱਤੇ ਲਟਕ ਰਿਹਾ ਸੀ, ਅਸਲੀ ਪ੍ਰਾਸ਼ਚਿਤ ਦਾ ਸਰਪੋਸ਼, ਜਦ ਪਰਮੇਸ਼ਵਰ ਨੇ ਖੁਦ ਮੁੱਲ ਤਾਰ ਕੇ ਤੇ ਸਾਡੇ ਵਿੱਚੋਂ ਇੱਕ ਵਰਗਾ ਬਣ ਗਿਆ ਅਤੇ ਆਪਣੇ ਆਪ ਨੂੰ ਇੱਕ ਮਨੁੱਖ ਵਾਂਗ ਪ੍ਰਗਟ ਕੀਤਾ ਸਾਡੇ ਨਾਲ ਵਾਕਫੀ ਕਰਨ ਦੇ ਲਈ, ਤਾਂ ਕਿ ਅਸੀਂ ਉਹਦੇ ਨਾਲ ਸੰਬੰਧਿਤ ਹੋ ਸਕੀਏ। ਸਾਰੀ ਇਸਰਾਇਲ ਦੇ ਲਈ ਉਸ ਕਫਾਰੇ ਦੇ ਦਿਨ ਪ੍ਰਾਸ਼ਚਿਤ ਦਾ ਸਰਪੋਸ਼ ਬਿਲਕੁਲ ਸਾਹਮਣੇ ਸੀ, ਪਰ ਅਫਸੋਸ ਆ ਕਿ ਕਲੀਸਿਆ ਦੇ ਪਿਤਰਾਂ ਦੇ ਉਸ ਦਿਨ ਦੇ ਰੀਤੀ ਰਿਵਾਜ, ਉਹਨਾਂ ਦੇ ਰੀਤੀ ਰਿਵਾਜਾਂ ਨੇ ਲੋਕਾਂ ਦੇ ਲਈ ਅਸਲੀ ਪ੍ਰਾਸ਼ਚਿਤ ਦੇ ਸਰਪੋਸ਼ ਨੂੰ ਲੁਕਾਇਆ ਹੋਇਆ ਸੀ। ਜੇ ਉਹ ਲਿਖਤਾਂ ਨੂੰ ਜਾਣਦੇ ਹੁੰਦੇ ਤਾਂ ਹਰੇਕ ਟੁਕੜਾ ਚੀਨੀ ਕਾਗਜ਼ ਦੀ ਤਰ੍ਹਾਂ ਠੀਕ ਠਾਕ ਜੁੜ ਜਾਣਾ ਸੀ, ਪੁਰਾਣੇ ਨੇਮ ਦੀ ਭਵਿੱਖਬਾਣੀ ਪੂਰੀ ਹੋ ਗਈ ਹੁੰਦੀ ਅਤੇ ਇਹ ਹੋਈ ਵੀ ਸੀ। ਜੇ ਉਹਨਾਂ ਨੂੰ ਲਿਖਤਾਂ ਦੀ ਸਿੱਖਿਆ ਦਿੱਤੀ ਹੁੰਦੀ ਤਾਂ ਉਹਨਾਂ ਨੇ ਪ੍ਰਾਸ਼ਚਿਤ ਦਾ ਸਰਪੋਸ਼ ਵੇਖ ਲਿਆ ਹੁੰਦਾ, ਜਿਵੇਂ ਮੂਸਾ ਨੇ ਇੱਥੇ ਆਖਿਆ ਅੱਜ ਦੇ ਦਿਨ ਤੱਕ ਉਹਨਾਂ ਦੇ ਉੱਤੇ ਪਰਦਾ ਪਿਆ ਹੋਇਆ ਆ, ਇਹ ਅਜੇ ਵੀ ਉਹਨਾਂ ਦੇ ਦਿਲਾਂ ਉੱਤੇ ਪਿਆ ਹੋਇਆ ਆ, ਉਹ ਇਹਨੂੰ ਨਹੀਂ ਵੇਖਦੇ, ਪਰ ਉਹ ਪਰਮੇਸ਼ਵਰ ਸੀ। ਦੁੱਖ ਅਤੇ ਕਫਾਰਾ ਅਤੇ ਉਹ ਅਸਲੀ ਪ੍ਰਾਸ਼ਚਿਤ ਦਾ ਸਰਪੋਸ਼ ਬਿਲਕੁਲ ਸਾਫ ਸਾਫ ਸਾਹਮਣੇ ਖੜਾ ਸੀ, ਜਿੱਦਾਂ ਕਿ ਅਸੀਂ ਭਜਨ ਗਾਇਆ ਉਹਨੂੰ ਸਾਫ ਸਾਫ ਵੇਖੋ ਉੱਥੇ ਆ ਬਲਵੰਤ ਜੇਤੂ, ਉਹਨੇ ਪਰਦਾ ਪਾੜ ਕੇ ਦੋ ਕੀਤਾ। ਸਮਝੇ, ਉਹ ਆਇਆ ਜੋ ਕਿ ਪ੍ਰਾਸ਼ਚਿਤ ਦਾ ਸਰਪੋਸ਼ ਸੀ ਤੇ ਮੰਡਲੀ ਦੇ ਸਾਹਮਣੇ ਸਾਫ ਸਾਫ ਲਟਕ ਰਿਹਾ ਸੀ, ਪਰ ਉਹ ਲੋਕ ਮਸ਼ਹੂਰ ਸਲਾਹ ਦੇ ਅਧੀਨ ਸਨ। ਹੁਣ ਆਦਮੀਓ ਤੇ ਔਰਤੋ ਅਤੇ ਇਸ ਸੰਮੇਲਨ ਦੇ ਪ੍ਰਤੀਨਿਧੀਓ, ਮੈਂ ਕਿਸੇ ਦੇ ਵੀ ਪੱਖਪਾਤ ਤੋਂ ਬਿਨਾਂ ਇਹ ਕਹਿਣਾ ਚਾਹੁੰਦਾ ਹਾਂ, ਅੱਜ ਦੀ ਦ੍ਰਿਸ਼ਟੀ ਵਿੱਚ ਤੇ ਇਸ ਖਿਆਲ ਦੇ ਨਾਲ ਕਿ ਅਸੀਂ ਕਾਹਦੇ ਲਈ ਅੱਜ ਰਾਤ ਇੱਥੇ ਮੌਜੂਦ ਹਾਂ, ਮੈਨੂੰ ਡਰ ਆ ਕਿ ਪਿਤਰਾਂ ਦੇ ਰੀਤੀ ਰਿਵਾਜ, ਕਲੀਸਿਆ ਦੇ ਪਿਤਰਾਂ ਨੇ ਇਹਨੂੰ ਕਈ ਲੋਕਾਂ ਤੋਂ ਲੁਕਾ ਕੇ ਰੱਖਿਆ ਹੈ, ਜਦਕਿ ਪਵਿੱਤਰ ਆਤਮਾ ਇਹਨਾਂ ਦਿਨਾਂ ਦੇ ਵਿੱਚ ਆ ਚੁੱਕਿਆ ਆ, ਜਿੱਦਾਂ ਇਹਦੀ ਭਵਿੱਖਬਾਣੀ ਕੀਤੀ ਗਈ ਸੀ ਤੇ ਪਰਦਾ ਪਾਟ ਚੁੱਕਿਆ ਹੈ। ਪਰ ਬਹੁਤ ਸਾਰੇ ਲੋਕ ਆਪਣੇ ਪਿਤਰਾਂ ਦੇ ਰੀਤੀ ਰਿਵਾਜਾਂ ਦੇ ਨਾਲ ਹੀ ਲਟਕਣ ਦਾ ਯਤਨ ਕਰਦੇ ਹਨ ਅਤੇ ਇਹੋ ਹੀ ਕਾਰਨ ਆ ਕਿ ਉਹ ਇਸ ਬੇਹੱਦ ਆਨੰਦ ਨੂੰ ਨਹੀਂ ਵੇਖ ਸਕਦੇ ਅਤੇ ਸ਼ਾਂਤੀ ਨੂੰ ਅਤੇ ਇਹਨਾਂ ਚੀਜ਼ਾਂ ਨੂੰ ਜੋ ਕਿ ਅੱਜ ਕਲੀਸਿਆ ਦੇ ਕੋਲ ਹਨ। ਤਦ ਵੀ ਇਹ ਉਹਨਾਂ ਦੇ ਬਿਲਕੁਲ ਸਾਹਮਣੇ ਸਾਫ ਆ, ਜਿਹੜੇ ਵਿਸ਼ਵਾਸ ਕਰਦੇ ਹਨ ਉਹਨੇ ਵਚਨ ਨੂੰ ਲੁਕਾਇਆ, ਇਸ ਯੁੱਗ ਦੇ ਵਾਅਦਾ ਕੀਤੇ ਹੋਏ ਵਚਨ ਨੂੰ। ਹੁਣ ਰੀਤੀ ਰਿਵਾਜਾਂ ਨੇ ਪਰਦਾ ਪਾ ਦਿੱਤਾ ਆ, ਉਹ ਆਖਦੇ ਹਨ ਕਿ ਅਚੰਭਿਆਂ ਦੇ ਦਿਨ ਤਾਂ ਬੀਤ ਗਏ ਹਨ, एक आदमी ने मेरे नाल गलबात की, एक वधिया पद्धर पुरश तुसान एरिजोना विच जिथे मैं रहिंदा आ। मैं रमाड़ा विच एक सभा लाई अते असी बिजनेसमैन दे सम्मेलन विच बोल रहे सां, जिथे के प्रभु यीशु आया ते हाजिर हो के महान काम कीते। अते ए मसीही पद्धर पुरश मेरे कोल आया अते उन्हें कहा, एक चर्च दा सेवादार सी ते वधिया आदमी सी, अते उन्हें कहा, भाई ब्रानम जी तुसी लोकां दे अगे रसूलां दा योग पेश करन दा यतन कर रहे हो। उन्हें क्या, जद के रसूलां दा युग ता खत्म हो चुका आ। अते मैं आख्या, मेरे भाई जी मैं बेनती करदा आ कि मैनू विखाओ कि कदों लिखतां विच रसूलां दा युग समाप्त होया। मैं आख्या कि रसूलां दा युग 35 दिन आरंभ होया। पत्रस ने 35 दिन आख्या, क्योंकि ए करार तुहाडे आर तुहाडे बालकां दे नाल आ अते उन्हां सभनां नाल जेड़े दूर हन जिन्हां नूं प्रभु साडा परमेश्वर अपने कोल बुलावे। ए कद बंद होया? जे परमेश्वर अज वी बुला रहा है तां तद रसूलां दा युग अजे वी जारी आ। ए ओ जगह जिथे के लोग कई लोकां नूं अन्या करन दा यतन करदे हन बजुर्गां दे रीति रिवाजां दे नाल, जिवें के ए तद वी सी। तुसी ए वेखण विच निसफल हो के किंज लोग इन्ने उतेजित अते उत्साहित हन अते ए सम्मेलन अजे विचित्र हन दूजे लोकां दे लई इन्नी अजीब गल आ, क्योंकि ओ वेखदे हन, ओ उन्हां हद्दां नूं टप आए हन, ओ उन्हां पर्दियां नूं टप के परमेश्वर दी हजूरी विच आ गए हन, जिथे कि ओ इस समें दा प्रगट होया वादा वेखदे हन जो कि लोकां दे सामने प्रगट होया। ओ वेखदे हन कि परमेश्वर ने की वादा कीता आ। योएल दी 2:28 विच उन्हें वादा कीता आ कि इन्हां आखरी दिनां दे विच लोकां दे उत्ते पिछली बारिश बराई जावेगी। मैं सोचदा आ कि यूनानी शब्द एदे लई के नोसिया, जिदा अर्थ आ कि उन्हें अपने आप नूं खाली कर दिता, उस ढंग दे नाल नहीं जिदा कि असीं आखांगे कि जिदा कुछ किसे दे अंदर सी जो कि खाली कीता गया है, पर उन्हें अपने आप नूं बाहर उलाद दिता, उन्हें अपना एनमॉर्फे बदल दिता। ओ की सी ते की है विच उन्हें बदल अपने आप नू लिया। उन्हें अपना सुभा कदे भी नहीं बदलिया, पर 35 दे दिन उन्हें अपने आप नू मनुख दे पुत्र तो परमेश्वर दे पुत्र विच बदल दिता। ओ लोकां दे नाल नहीं आया, ओ लोकां दे अंदर आ गया, समझे? ओही परमेश्वर जो अपनी सेवा नू इस महान युग विच जारी रखना चाहुंदा सी, उन्हें भविखबाणी कीती के एक दिन होवेगा, ओ ना ता रात होवेगा ते ना ही दिन, पर शाम दे समय उजाला होवेगा। हुण सूरज भूगोलिक तौर ते पूर्व विच चढ़दा आ ते पछम विच डुबदा आ, ते हर समय ए ओही सूरज आ। हुण जद पुत्र SON अंग्रेजी विच अपने आप नूं वादा कीते हुए वचन दे प्रगटावे दे नाल इसराइल उत्ते प्रकाशित कीता पूर्वी लोकां दे उत्ते, ते साडे कोल बुरा समां वी रिहा आ, साडे कोल सुधारकां ते वगैरा वगैरा दे समें विच काफी रोशनी रही आ गिरजे अते फिरका प्रस्तियां बनाउण दे लई। उन्हां विच शामिल हो जाओ ते अंदर आण के ते बच्चियां नूं चुमो ते बुजुर्गां दा विआह कर दिओ, मुर्दियां नूं दफनाओ अते वगैरा वगैरा ते गिरजे विच रहो। पर शाम दे समय उजाला होवेगा, उन्हें क्या, शाम दे समय ते कोई भी लिखत तोड़ी नहीं जा सकती। अते ओहो ही पुत्र जिने अपने आप नूं औलाद दिता किनोस 35 दे दिन, ओहो ही शाम दे समय भी करन दा वादा कीता आ, समझे? ए वादे दे अनुसार आ। इना दोवां टुकड़िया नूं इकट्ठियां करो, ध्यान दियो कि की हो रहा आ, ते ध्यान दियो उन्हें कादा वादा कीता आ, तां तुसीं वेखो कि असीं कित्थे आ। इस चीज नूं इकट्ठे करो, तुसीं इस महान अते बलवंत दी बेनकाबी नूं वेख सकदे हो। ਰੀਤੀ ਰਿਵਾਜਾਂ ਨੇ ਫੇਰ ਦੁਬਾਰਾ ਲੋਕਾਂ ਨੂੰ ਇਹਨਾਂ ਮਹਾਨ ਚੀਜ਼ਾਂ ਤੋਂ ਅੰਨਿਆ ਕਰ ਰੱਖਿਆ ਆ ਜਿਨ੍ਹਾਂ ਦੀ ਭਵਿੱਖਬਾਣੀ ਕੀਤੀ ਗਈ ਆ। ਮੂਸਾ ਜਦ ਉਹ ਪਹਾੜ ਤੋਂ ਹੇਠਾਂ ਆਇਆ ਜਿਹੜਾ ਕਿ ਅੱਗ ਦੇ ਨਾਲ ਪਕ ਰਿਹਾ ਸੀ, ਕਿੰਨੀ ਸੁੰਦਰ ਉਦਾਹਰਣ ਆ। ਮੂਸਾ ਮਿਸਰ ਵਿੱਚ ਗਿਆ ਤੇ ਕਲੀਸਿਆ ਦੇ ਪਿਤਰਾਂ ਨੂੰ ਦੱਸਿਆ ਕਿ ਖੁਦਾਵੰਦ ਖੁਦਾ ਨੇ ਮੈਨੂੰ ਮੈਂ ਹਾਂ ਦੇ ਨਾਮ ਵਿੱਚ ਦਰਸ਼ਨ ਦਿੱਤਾ ਆ। ਇਹ ਨਾਮ ਵਰਤਮਾਨ ਕਾਲ ਆ, ਮੈਂ ਸਾਂ, ਮੈਂ ਹੋਵਾਂਗਾ, ਇਹ ਨਹੀਂ, ਪਰ ਮੈਂ ਹਾਂ ਸਦਾ ਇੱਕੋ ਜਿਹਾ, ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ। ਉਹ ਵਰਤਮਾਨ ਕਾਲ ਆ, ਉਹ ਜਿਹੜਾ ਕਿ ਇਬਰਾਨੀਆਂ 13:8 ਨਾਲ ਮੇਲ ਖਾਂਦਾ ਆ ਕਿ ਯਸੂ ਮਸੀਹ ਅੱਜ ਕੱਲ ਤੇ ਜੁਗੋ ਜੁਗ ਇੱਕੋ ਜਿਹਾ ਆ। ਇਹ ਅਜੇ ਵੀ ਅਗੰਮ ਵਾਚਿਆ ਹੋਇਆ ਵਚਨ ਆ ਅਤੇ ਮੰਡਲੀ ਜਿਹਨੇ ਕਿ ਵਚਨ ਦੇ ਨਾਲ ਮੇਲ ਖਾਣਾ ਸੀ, ਇਸ ਸਮੇਂ ਦਾ ਤਜਰਬਾ ਸੁਧਾਰਕਾਂ ਦੇ ਕੋਲ ਇਹ ਹੈ ਸੀ। ਓ ਪਰ ਇਹ ਤਾਂ ਇੱਕ ਹੋਰ ਦਿਨ ਆ, ਸਮਝੇ ਅਸੀਂ ਕਿਹੜੇ ਦਿਨ ਵਿੱਚ ਰਹਿ ਰਹੇ ਆ। ਜਿੱਦਾਂ ਕਿ ਉਹ ਉਸ ਤਰ੍ਹਾਂ ਨਹੀਂ ਆ ਸਕਿਆ ਜਿਨ੍ਹਾਂ ਦਿਨਾਂ ਵਿੱਚ ਉਹ ਧਰਤੀ ਤੇ ਆਇਆ ਸੀ, ਉਸ ਤਰੀਕੇ ਦੇ ਨਾਲ ਜਿੱਦਾਂ ਕਿ ਮੂਸਾ ਆਇਆ ਸੀ ਜਾਂ ਕੋਈ ਹੋਰ ਨਬੀ ਆਇਆ, ਇਹਦੀ ਭਵਿੱਖਬਾਣੀ ਨਹੀਂ ਸੀ ਕੀਤੀ ਗਈ ਅਤੇ ਇਹਨਾਂ ਆਖਰੀ ਦਿਨਾਂ ਦੇ ਵਿੱਚ ਇਸ ਢੰਗ ਦੇ ਨਾਲ ਆਉਣ ਦੀ ਭਵਿੱਖਬਾਣੀ ਕੀਤੀ ਗਈ ਆ। ਇਹ ਲੂਥਰ ਦੀ ਬੇਦਾਰੀ ਦੇ ਰੂਪ ਵਿੱਚ ਨਹੀਂ ਸੀ ਆ ਸਕਦਾ, ਇਹ ਵੈਜ਼ਲੇ ਦੀ ਬੇਦਾਰੀ ਦੇ ਰੂਪ ਵਿੱਚ ਨਹੀਂ ਸੀ ਆ ਸਕਦਾ। ਇਹ ਤਾਂ ਬਹਾਲੀ ਦਾ ਸਮਾਂ ਆ, ਇਹ ਉਹ ਸਮਾਂ ਆ ਕਿ ਇਹ ਵਾਪਸ ਅਸਲੀ ਸੂਰਜ ਦੀ ਰੋਸ਼ਨੀ ਵੱਲ ਆਵੇ, ਅਸਲੀ ਵੱਲ। ਉਹ ਕਿੰਜ ਅਸੀਂ ਇਹਦੇ ਬਾਰੇ ਵਿੱਚ ਲਿਖਤਾਂ ਪੇਸ਼ ਕਰ ਸਕਦੇ ਹਾਂ, ਤੁਸੀਂ ਇਸ ਨੂੰ ਜਾਣਦੇ ਹੋ ਅਤੇ ਤੁਸੀਂ ਧਰਮ ਗਿਆਨੀਓ ਸੰਸਾਰ ਦੇ ਜਿਸ ਕਿਸੇ ਹਿੱਸੇ ਤੋਂ ਵੀ ਹੋ, ਤੁਸੀਂ ਇਹ ਜਾਣਦੇ ਹੋ ਕਿ ਸੱਚ ਆ, ਇਹ ਵਾਅਦਾ ਆ ਤੇ ਇਹੋ ਹੀ ਗੱਲ ਲੋਕਾਂ ਨੂੰ ਇਹਨਾਂ ਵਿਚਿੱਤਰ ਬਣਾਉਂਦੀ ਆ, ਇਹੋ ਹੀ ਗੱਲ ਉਹਨਾਂ ਨੂੰ ਵਿਚਿੱਤਰ ਆਦਮੀ ਬਣਾਉਂਦੀ ਆ ਜੋ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ। ਇਹ ਇਸ ਲਈ ਹੈ ਕਿਉਂਕਿ ਉਹ ਰੀਤੀ ਰਿਵਾਜਾਂ ਤੋਂ ਪਰਦਾ ਚੁੱਕਿਆ ਗਿਆ ਆ ਤੇ ਇਹ ਇਹੋ ਵੇਖਦੇ ਹਨ ਤੇ ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਇਹ ਪਰਮੇਸ਼ਰ ਦਾ ਵਾਅਦਾ ਆ ਤੇ ਅਸੀਂ ਇਹਦੇ ਵਿਰੁੱਧ ਨਹੀਂ ਜਾ ਸਕਦੇ ਕਿਉਂਕਿ ਲਿਖਤਾਂ ਤੋੜੀਆਂ ਨਹੀਂ ਜਾ ਸਕਦੀਆਂ। ਹਾਂਜੀ, ਅਸਾਂ ਪਤਾ ਲਾਇਆ ਕਿ ਉਹਨੇ ਵਾਅਦਾ ਕੀਤਾ ਸੀ ਕਿ ਉਹਨੇ ਆਪਣੇ ਆਪ ਨੂੰ ਆਪਣੇ ਲੋਕਾਂ ਵਿੱਚ ਉਲਾਦ ਦਿੱਤਾ ਆ ਤੇ ਉਹ ਅੱਜ ਕੱਲ ਤੇ ਜੁਗੋ ਜੁਗ ਇੱਕੋ ਜਿਹਾ ਆ। ਮੂਸਾ ਮਿਸਰ ਵਿੱਚ ਜਾਣ ਤੋਂ ਬਾਅਦ ਜਦ ਉਹਨੇ ਇਹਦੀ ਘੋਸ਼ਣਾ ਕੀਤੀ, ਤਦ ਪਿਤਾ ਨੇ ਸਿਨਾਈ ਪਰਬਤ ਤੇ ਆਣ ਕੇ ਉਹਦੇ ਸੰਦੇਸ਼ ਦਾ ਪ੍ਰਮਾਣ ਦਿੱਤਾ, ਉਸੇ ਹੀ ਅੱਗ ਦੇ ਖੰਭੇ ਵਿੱਚ ਤੇ ਸਾਰੇ ਪਹਾੜ ਨੂੰ ਅੱਗ ਲਾ ਦਿੱਤੀ। ਕੀ ਅਸੀਂ ਉਹਦਾ ਧਿਆਨ ਦਿੱਤਾ ਆ ਜਿਹਨੂੰ ਉਹਨੇ ਵਾਅਦਾ ਦਿੱਤਾ ਸੀ, ਉਹ ਉਹਨੂੰ ਵਚਨ ਦੇ ਨਾਲ ਲਿਆਇਆ, ਉਹਦੇ ਕੋਲ ਹੁਕਮ ਸਨ, ਇਸ ਹੁਕਮ ਨੂੰ ਪਾਉਣ ਦੇ ਲਈ ਉਹਨੇ ਕਰਨਾ ਹੀ ਸੀ। ਉਹ ਹੁਕਮ ਵਚਨ ਸੀ ਤੇ ਵਚਨ ਅਜੇ ਤੱਕ ਲੋਕਾਂ ਦੇ ਕੋਲ ਨਹੀਂ ਸੀ ਆਇਆ। ਸੋ ਵਚਨ ਹਮੇਸ਼ਾ ਹੀ ਨਬੀ ਦੇ ਕੋਲ ਆਉਂਦਾ ਆ ਤੇ ਉਹ ਸਮੇਂ ਦਾ ਨਬੀ ਸੀ ਜਿੱਦਾਂ ਕਿ ਯਸੂ ਵਚਨ ਸੀ। ਯੋਹੰਨਾ ਇੱਕ ਨਬੀ ਸੀ ਅਤੇ ਯਸੂ ਉਹਦੇ ਕੋਲ ਪਾਣੀ ਵਿੱਚ ਆਇਆ ਕਿਉਂਕਿ ਵਚਨ ਹਮੇਸ਼ਾ ਬਿਨਾਂ ਰੋਕ ਟੋਕ ਦੇ ਨਬੀ ਦੇ ਕੋਲ ਆਉਂਦਾ ਆ, ਵਚਨ ਆਉਂਦਾ ਆ। ਮੂਸਾ ਦੇ ਕੋਲ ਵਚਨ ਆਇਆ, ਉਹ ਹੁਕਮ ਤੇ ਇਹ ਉਹਦੇ ਕੋਲ ਸਨ। ਇਸ ਤੋਂ ਪਹਿਲਾਂ ਕਿ ਵਚਨ ਦਿੱਤਾ ਗਿਆ ਤੇ ਪ੍ਰਗਟ ਕੀਤਾ ਗਿਆ, ਕਿਉਂ ਮੂਸਾ ਨੂੰ ਚਿਹਰੇ ਉੱਤੇ ਪਰਦਾ ਪਾਉਣਾ ਪਿਆ ਕਿਉਂਕਿ ਵਚਨ ਪੂਰੀ ਤਰ੍ਹਾਂ ਦੇ ਨਾਲ ਪ੍ਰਗਟ ਨਹੀਂ ਸੀ ਹੋਇਆ। ਪਰ ਉਹ ਇਹਨਾਂ ਜਾਣਦੇ ਸਨ ਕਿ ਕੁਝ ਹੋਇਆ ਆ, ਪਰ ਉਹ ਇਹ ਨਹੀਂ ਸੀ ਜਾਣਦੇ ਕਿ ਇਹ ਗਰਜਾ ਤੇ ਲਿਸ਼ਕਾਂ ਕੀ ਸਨ। ਜਦ ਕਿ ਉਹ ਕਹਿ ਉੱਠੇ ਕਿ ਖੁਦਾ ਨਹੀਂ ਪਰ ਮੂਸਾ ਸਾਡੇ ਨਾਲ ਬੋਲੇ ਅਤੇ ਪਰਮੇਸ਼ਰ ਨੇ ਆਖਿਆ ਠੀਕ ਆ, ਮੈਂ ਇਹ ਕਰਾਂਗਾ, ਇਹਦੂ ਬਾਅਦ ਮੈਂ ਕਦੇ ਵੀ ਇੰਜ ਵਿਖਾਲੀ ਨਹੀਂ ਦੇਵਾਂਗਾ, ਮੈਂ ਉਹਨਾਂ ਦੇ ਕੋਲ ਨਬੀ ਕਲਾਂਗਾ, ਮੈਂ ਆਪਣੇ ਨਬੀਆਂ ਦੇ ਰਾਹੀਂ ਬੋਲਾਂਗਾ। ਹੁਣ ਜੇ ਮੂਸਾ ਇਸ ਸਰੀਰਕ ਵਿਵਸਥਾ ਦੇ ਨਾਲ ਜਿੱਦਾਂ ਕਿ ਪੌਲੁਸ ਨੇ ਦੂਜੇ ਕੁਰੰਥੀਆਂ ਵਿੱਚ ਸਾਡੇ ਉੱਤੇ ਪ੍ਰਗਟ ਕੀਤਾ ਆ, ਉਹਨੂੰ ਸਰੀਰਕ ਵਿਵਸਥਾ ਦੇ ਲਈ ਚਿਹਰੇ ਨੂੰ ਟਕਣਾ ਪਿਆ ਤੇ ਕਿੰਨਾ ਵਧੀਕ ਆਤਮਕ ਤੇ ਜਲਾਲੀ ਹੋਵੇਗਾ ਤੇ ਬੇਪਰਤੀਤਿਆਂ ਦੇ ਟਕਿਆ ਹੋਵੇਗਾ ਇਸ ਤੋਂ ਪਹਿਲਾਂ ਕਿ ਇਹ ਉਹਨਾਂ ਤੇ ਪ੍ਰਗਟ ਹੋਵੇ। ਕਿੰਨਾ ਵਧੀਕ ਉਹ ਪੁਕਾਰਨਗੇ, ਮੂਸਾ ਇੱਕ ਵਿਚਿੱਤਰ ਆਦਮੀ ਸੀ, ਤੇ ਕਿੰਨਾ ਵਧੀਕ ਉਹ ਤੁਹਾਨੂੰ ਵੀ ਆਖਣਗੇ ਜਿਹੜੇ ਕਿ ਉਸ ਪਰਦੇ ਤੋਂ ਪਾਰ ਲੰਘ ਗਏ ਹਨ ਤੇ ਅੱਗ ਦੇ ਖੰਭੇ ਵਿੱਚ ਪਹੁੰਚ ਗਏ ਹਨ ਤੇ ਬਰਕਤਾਂ ਦੇ ਨਾਲ ਬਾਹਰ ਆਏ ਹਨ ਤੇ ਹੁਣ ਤੁਹਾਡੇ ਉੱਤੇ ਪਰਦਾ ਪਿਆ ਹੋਇਆ ਆ ਅਥਵਾ ਤੁਸੀਂ ਪਰਦੇ ਦੇ ਅੰਦਰ ਹੋ। ਲੋਕ ਇਹ ਵੇਖ ਨਹੀਂ ਸਕਦੇ, ਉਹ ਇਹਨੂੰ ਸਮਝ ਨਹੀਂ ਸਕਦੇ। ਜੇ ਸਰੀਰਕ ਇਨਾ ਮਹਿਮਾ ਮਈ ਸੀ ਤਾਂ ਕਿੰਨਾ ਵਧੀਕ ਅਲੌਕਿਕ ਹੋਵੇਗਾ ਜੇ ਸਰੀਰਕ ਜਿਹਦਾ ਅੰਤ ਹੈ ਸੀ ਤੇਜਮਈ ਹੋਣਾ ਸੀ ਤਾਂ ਕਿੰਨਾ ਵਧੀਕ ਇਹ ਜਿਹਦਾ ਅੰਤ ਨਹੀਂ ਆ ਇਹ ਜਲਾਲੀ ਹੋਵੇਗਾ ਪਰ ਅਜੇ ਵੀ ਇਹ ਪਰਦੇ ਦੇ ਅੰਦਰ ਆ ਇਹ ਨੀਚਾਵਾਨ ਦੇ ਲਈ ਪਰਦੇ ਵਿਚ ਨਹੀਂ ਆ ਪਰ ਬੇਪਰਤੀਤੇ ਦੇ ਵਾਸਤੇ ਕਿਉਂਕਿ ਉਹ ਇਹਨੂੰ ਵੇਖ ਨਹੀਂ ਸਕਦਾ ਪਰਮੇਸ਼ਵਰ ਹਮੇਸ਼ਾ ਆਪਣੇ ਆਪ ਨੂੰ ਬੇਪਰਤੀਤੇ ਤੋਂ ਲੁਕਾਉਂਦਾ ਆ ਰਸਮਾਂ ਇਹਨੂੰ ਲੁਕਾਉਂਦੀਆਂ ਹਨ ਜਿੱਦਾਂ ਕਿ ਉਹਨਾਂ ਨੇ ਉਦੋਂ ਕੀਤਾ ਉਹ ਅੱਜ ਵੀ ਏਦਾਂ ਹੀ ਕਰਦੇ ਹਨ ਇਹ ਆਤਮਕ ਪਰਦਾ ਆ ਜਿਹਦੇ ਵਿਚ ਅਸੀਂ ਆ ਤੇ ਉੱਥੇ ਸਰੀਰਕ ਪਰਦਾ ਸੀ ਲਿਖਤ ਵਚਨ ਦੇ ਨਾਲ ਨਬੀ ਦੇ ਦੁਆਰਾ ਪ੍ਰਮਾਣਿਤ ਕੀਤਾ ਗਿਆ ਇੱਕ ਭਵਿੱਖਬਾਣੀ ਕਰਨ ਵਾਲਾ ਉਹ ਜਿਹੜਾ ਕਿ ਲਿਖਤ ਵਚਨ ਨੂੰ ਲੈ ਕੇ ਆਉਂਦਾ ਆ ਤੇ ਇਹਦਾ ਸਰਲ ਅਰਥ ਕੱਢ ਕੇ ਦੱਸਦਾ ਆ ਉਹ ਜਾਣਦੇ ਸਨ ਕਿ ਵਚਨ ਉੱਥੇ ਹੈ ਪਰ ਉਹ ਇਹ ਨਹੀਂ ਸੀ ਜਾਣਦੇ ਕਿ ਇਹਦਾ ਅਰਥ ਕੀ ਆ ਅਤੇ ਮੂਸਾ ਨੇ ਇਹਦਾ ਸਰਲ ਅਰਥ ਦੱਸਿਆ ਉਹਨੇ ਕਿਹਾ ਕਿ ਹੁਕਮ ਇਹ ਆਖਦਾ ਆ ਤੇ ਇਸੇ ਲਈ ਉਹਨੇ ਇਹਨੂੰ ਸਰਲ ਬਣਾਇਆ ਤੇ ਇਹਦੇ ਸਰਲ ਅਰਥ ਦੱਸਣ ਤੋਂ ਪਹਿਲਾਂ ਇਹ ਪਰਦੇ ਦੇ ਵਿੱਚ ਸੀ ਸੋ ਏਦਾਂ ਹੀ ਅੱਜ ਵੀ ਆ ਲੋਕਾਂ ਕੋਲੋਂ ਇਹ ਲੁਕਿਆ ਹੋਇਆ ਆ ਜਦ ਤੱਕ ਕਿ ਇਹ ਪ੍ਰਗਟ ਨਹੀਂ ਕੀਤਾ ਜਾਂਦਾ ਤੇ ਲੋਕਾਂ ਦੇ ਲਈ ਇਹ ਸਰਲ ਤੇ ਸਾਫ ਨਹੀਂ ਹੋ ਜਾਂਦਾ ਪਰਮੇਸ਼ਵਰ ਬਲਵੰਤ ਪਰਮੇਸ਼ਵਰ ਮਨੁੱਖੀ ਸਰੀਰ ਵਿੱਚ ਲੁਕਿਆ ਹੋਇਆ ਸੀ ਜੋ ਕਿ ਵਚਨ ਸੀ ਧਿਆਨ ਦਿਓ ਹੁਣ ਅਸੀਂ ਪਤਾ ਲਾਉਂਦੇ ਆ ਕਿ ਇਹ ਬੇਪਰਤੀਤੇ ਦੇ ਲਈ ਲੁਕਿਆ ਹੋਇਆ ਸੀ ਪਰ ਨੇਚਾਵਾਨ ਦੇ ਉੱਤੇ ਪ੍ਰਗਟ ਸੀ ਧਿਆਨ ਦਿਓ ਮੂਸਾ ਨੇ ਇਸ ਅੱਗ ਦੇ ਖੰਭੇ ਵਿੱਚ ਇਕੱਲੇ ਹੀ ਪ੍ਰਵੇਸ਼ ਕਰਨਾ ਸੀ ਉਹਦੇ ਨਾਲ ਕੋਈ ਵੀ ਨਹੀਂ ਸੀ ਜਾ ਸਕਦਾ ਇਹ ਗੱਲ ਸਾਨੂੰ ਕੀ ਦੱਸਦੀ ਆ ਤੁਸੀਂ ਇਹਦੇ ਵਿੱਚ 35 ਕੁਸ਼ਤੀਆਂ ਦੇ ਸਮੂਹ ਵਿੱਚ ਸ਼ਾਮਲ ਹੋ ਕੇ ਨਹੀਂ ਆ ਸਕਦੇ ਸਮਝੇ ਉਹਨੇ ਕਦੇ ਵੀ ਇਹਨੂੰ ਕਿਸੇ ਸਮੂਹ ਤੇ ਪ੍ਰਗਟ ਨਹੀਂ ਕੀਤਾ ਉਹਨੇ ਹਮੇਸ਼ਾ ਹੀ ਇਹਨੂੰ ਇਕੱਲੇ ਇਕੱਲੇ ਉੱਤੇ ਪ੍ਰਗਟ ਕੀਤਾ ਹੈ ਤੇ ਏਦਾਂ ਹੀ ਅੱਜ ਵੀ ਹੈ ਤੁਸੀਂ ਆਖਦੇ ਹੋ ਮੈਂ ਤਾਂ ਗਿਰਜੇ ਨਾਲ ਸੰਬੰਧਿਤ ਆ ਮੈਂ ਇਹਦੇ ਨਾਲ ਸੰਬੰਧ ਰੱਖਦਾ ਆ ਪਰ ਇਹ ਕੰਮ ਨਹੀਂ ਆਵੇਗਾ ਸਮਝੇ ਤੇ ਜੇ ਕੋਈ ਵੀ ਮੂਸਾ ਦੇ ਪਿੱਛੇ ਜਾਣ ਦਾ ਯਤਨ ਕਰੇ ਉਹਦੀ ਨਕਲ ਲਾਏ ਤਾਂ ਇਹ ਮੌਤ ਸੀ ਅਤੇ ਅੱਜ ਵੀ ਏਦਾਂ ਹੀ ਆ ਨਕਲ ਲਾਉਣੀ ਆਤਮਕ ਮੌਤ ਆ ਅੱਜ ਰਾਤ ਅਸੀਂ ਇਹਨਾਂ ਸਮੂਹਾਂ ਦੇ ਵਿਚਾਲੇ ਜੋ ਉੱਠ ਰਿਹਾ ਆ ਉਹਦਾ ਅਧਿਐਨ ਕਰਾਂਗੇ ਸਰੀਰਕ ਤੁਲਨਾ ਕੋਈ ਜਣਾ ਏਦਾਂ ਅਮਲ ਕਰਨ ਦਾ ਯਤਨ ਕਰਦਾ ਆ ਅਤੇ ਵੱਖਰਾ ਜਿਉਣ ਜਿਉਂਦਾ ਆ ਸ਼ਰਾਬ ਪੀ ਸਕਦਾ ਆ ਸਿਗਰਟਾਂ ਪੀ ਸਕਦਾ ਆ ਤੇ ਔਰਤਾਂ ਜਿੱਦਾਂ ਚਾਹੁਣ ਰਹਿ ਸਕਦੀਆਂ ਨੇ ਤੇ ਸੰਸਾਰ ਦੀ ਤਰ੍ਹਾਂ ਘਰਾਂ ਵਿੱਚ ਰਹਿ ਕੇ ਟੈਲੀਵਿਜ਼ਨ ਵੇਖਣ ਅਤੇ ਸੰਸਾਰੀ ਚੀਜ਼ਾਂ ਵੇਖਣ ਤੇ ਅਜੇ ਵੀ ਆਪਣੇ ਆਪ ਨੂੰ 35 ਕੁਸ਼ਤੀਏ ਅਖਵਾਉਂਦੇ ਹਨ ਉਹ ਅਸਲੀ ਚੀਜ਼ ਦੀ ਨਕਲ ਲਾਉਣ ਦਾ ਯਤਨ ਕਰ ਰਹੇ ਹਨ ਤੇ ਉਹ ਅਜੇ ਉਹਨਾਂ ਉੱਤੇ ਹਰਗਿਜ਼ ਵੀ ਪ੍ਰਗਟ ਨਹੀਂ ਕੀਤੀ ਗਈ ਜਦ ਇਹ ਪ੍ਰਗਟ ਹੋ ਜਾਵੇ ਇਹ ਤਾਂ ਬਹੁਤ ਜਲਾਲੀ ਆ ਤੇ ਜਦ ਤੁਸੀਂ ਉੱਥੇ ਅੰਦਰ ਜਾਂਦੇ ਹੋ ਤਾਂ ਕੋਈ ਚੀਜ਼ ਉਹ ਸਭ ਕਾਸੇ ਨੂੰ ਤੁਹਾਡੇ ਵਿੱਚੋਂ ਕੱਢ ਦਿੰਦੀ ਆ ਤੁਸੀਂ ਪਰਦਾ ਬਣ ਜਾਂਦੇ ਹੋ ਏਦਾਂ ਕੰਮ ਨਹੀਂ ਚੱਲੇਗਾ ਇਹਦੀ ਨਕਲ ਲਾਉਣੀ ਮੌਤ ਸੀ ਮੂਸਾ ਪਰਦੇ ਦੇ ਵਿੱਚ ਸੀ ਉਹ ਲੋਕਾਂ ਦੇ ਲਈ ਜਿਉਂਦਾ ਵਚਨ ਸੀ ਅਤੇ ਅੱਜ ਜਿਹੜੇ ਲੋਕ ਪਰਦੇ ਵਿੱਚ ਹਨ ਉਹ ਹੀ ਚੀਜ਼ ਹਨ ਉਹ ਲਿਖਤ ਪੱਤਰੀਆਂ ਹਨ ਜਿਨ੍ਹਾਂ ਨੂੰ ਸਭ ਮਨੁੱਖ ਪੜ੍ਹਦੇ ਹਨ ਨਵੀਂ ਪੱਤਰੀ ਨਹੀਂ ਪਰ ਉਹ ਪੱਤਰੀ ਜਿਹੜੀ ਕਿ ਲਿਖੀ ਗਈ ਆ ਤੇ ਪ੍ਰਗਟ ਕੀਤੀ ਗਈ ਆ ਇਹ ਉਹ ਹਨ ਜਿਹੜੇ ਨੇਚਾ ਕਰਦੇ ਹਨ ਵਚਨ ਵਿੱਚ ਤੇ ਇਸ ਯੁੱਗ ਦੇ ਵਾਅਦੇ ਵਿੱਚ ਕਿ ਪਰਮੇਸ਼ਵਰ ਸਭਨਾ ਮਨੁੱਖਾਂ ਤੇ ਆਪਣਾ ਆਤਮਾ ਉਂਡੇਲ ਰਿਹਾ ਆ ਤੇ ਉਹ ਹਨ ਲਿਖਤ ਪੱਤਰੀਆਂ ਅਤੇ ਜਦ ਕੋਈ ਮਨੁੱਖ ਸਰੀਰਕ ਤੌਰ ਤੇ ਇਹਦੀ ਨਕਲ ਲਾਉਣ ਦਾ ਯਤਨ ਕਰੇਗਾ ਇਹ ਉਲਟਾ ਹੁੰਦਾ ਆ ਤੁਹਾਡੀ ਜ਼ਿੰਦਗੀ ਵਿਖਾਉਂਦੀ ਆ ਕਿ ਤੁਸੀਂ ਕੀ ਹੋ ਇੱਕ ਵਾਰ ਇੱਕ ਮੁੰਡਾ ਸੀ ਤੇ ਉਹ ਕਿਸੇ ਮੁਸੀਬਤ ਵਿੱਚ ਫਸ ਗਿਆ ਉਹ ਇੱਕ ਚੰਗਾ ਮੁੰਡਾ ਸੀ ਉਹ ਕਚਹਿਰੀ ਵਿੱਚ ਗਿਆ ਅਤੇ ਜੱਜ ਨੇ ਆਖਿਆ ਮੈਂ ਤੈਨੂੰ ਦੋਸ਼ੀ ਪਾਉਂਦਾ ਆ ਮੈਨੂੰ ਜ਼ਰੂਰ ਹੀ ਤੈਨੂੰ ਉਮਰ ਕੈਦ ਦੀ ਸਜ਼ਾ ਦੇਣੀ ਚਾਹੀਦੀ ਆ ਉਹਨੇ ਕਿਹਾ ਮੈਂ ਆਪਣਾ ਮਸਲਾ ਆਪੇ ਹੀ ਜਾਂਚਣਾ ਚਾਹੁੰਦਾ ਆ ਉਹਨੇ ਕਿਹਾ ਮੈਂ ਆਪਣੇ ਲੇਖੇ ਦੀ ਜਾਂਚ ਕਰਨਾ ਚਾਹੁੰਦਾ ਆ ਉਹਨੇ ਕਿਹਾ ਤੇਰਾ ਕੋਈ ਲੇਖਾ ਨਹੀਂ ਆ ਤੇਰਾ ਲੇਖਾ ਉਹ ਹੀ ਆ ਜਿਹਨੇ ਤੈਨੂੰ ਦੋਸ਼ੀ ਠਹਿਰਾਇਆ ਆ ਅਤੇ ਏਦਾਂ ਵੀ ਅੱਜ ਹੈ ਜਿੱਦਾਂ ਕਿ ਕਲੀਸਿਆ ਨੂੰ ਅਗਾਂਹ ਵਧਣਾ ਚਾਹੀਦਾ ਸੀ ਇਹਦੇ ਨਾ ਵਧਣ ਦਾ ਕਾਰਨ ਕੀ ਆ ਇਹ ਤਾਂ ਲੇਖਾ ਹੈ ਇਹ ਝੂਠਿਆ ਸਾਨੂੰ ਹੋਰ ਵੀ ਵਧੇਰੇ ਮਖਸੂਸ ਹੋਣਾ ਚਾਹੀਦਾ ਆ ਸਾਨੂੰ ਪਰਮੇਸ਼ਰ ਦਾ ਹਰੇਕ ਵਚਨ ਮੰਨਣਾ ਚਾਹੀਦਾ ਆ ਸਾਨੂੰ ਉਹਨਾਂ ਚਿਰ ਤੱਕ ਭਾਲ ਕਰਨੀ ਚਾਹੀਦੀ ਆ ਜਦ ਤੱਕ ਕਿ ਉਹ ਵਚਨ ਸਾਡੇ ਲਈ ਹਕੀਕਤ ਨਹੀਂ ਬਣ ਜਾਂਦਾ ਸਮਝੇ ਲੇਖਾ ਉਹ ਚੀਜ਼ ਆ ਜਿਹੜਾ ਸਾਨੂੰ ਅੰਦਰ ਨਹੀਂ ਵੜਨ ਦਿੰਦਾ ਪਰ ਇੱਕ ਵਾਰੀ ਤੁਹਾਨੂੰ ਇਸ ਕਮਜ਼ੋਰੀ ਵਿੱਚੋਂ ਬਾਹਰ ਲਿਆਉਣ ਲਈ ਇਸੇ ਹੀ ਕਚਹਿਰੀ ਵਿੱਚ ਮੁੰਡੇ ਦੇ ਕੋਲ ਕੋਈ ਪੈਸਾ ਨਹੀਂ ਸੀ, ਉਹ ਇਹਦਾ ਭੁਗਤਾਨ ਨਹੀਂ ਸੀ ਕਰ ਸਕਦਾ ਤੇ ਜੁਰਮਾਨਾ ਹਜ਼ਾਰਾਂ ਹੀ ਡਾਲਰਾਂ ਦੇ ਵਿੱਚ ਸੀ। ਪਰ ਉਹਦਾ ਇੱਕ ਵੱਡਾ ਭਰਾ ਸੀ ਜਿਹਨੇ ਆਣ ਕੇ ਤੇ ਸਾਰਾ ਜੁਰਮਾਨਾ ਭਰ ਦਿੱਤਾ। ਸਾਡਾ ਵੀ ਇੱਕ ਵੱਡਾ ਭਾਈ ਆ ਯਸੂ, ਪਰਮੇਸ਼ਰ ਦਾ ਪੁੱਤਰ, ਤੇ ਉਹ ਸਾਡੇ ਲਈ ਇਹਦਾ ਭੁਗਤਾਨ ਕਰਨ ਵਾਸਤੇ ਆਇਆ। ਜੇ ਅਸੀਂ ਇਹਦਾ ਯਕੀਨ ਕਰੀਏ ਤੇ ਉਹਦੇ ਨਾਲ ਪਰਦੇ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੋਈਏ, ਜਿਦਾਂ ਕਿ ਉਹ ਸਾਡਾ ਮੂਸਾ ਆ। ਅੱਜ ਯਸੂ ਸਾਡਾ ਮੂਸਾ ਆ। ਪਰਦੇ ਦੇ ਅੰਦਰ ਮੂਸਾ ਲੋਕਾਂ ਦੇ ਲਈ ਜਿਉਂਦਾ ਵਚਨ ਸੀ, ਅੱਜ ਯਸੂ ਲੋਕਾਂ ਦੇ ਲਈ ਜਿਉਂਦੇ ਵਚਨ ਵਿੱਚ ਲੁਕਿਆ ਹੋਇਆ ਆ। ਕਲੀਸਿਆ ਵਿੱਚ ਯਸੂ ਪਵਿੱਤਰ ਆਤਮਾ, ਪਰਮੇਸ਼ਵਰ ਦਾ ਪੁੱਤਰ, ਲੋਕਾਂ ਵਿੱਚ ਇਸ ਯੁੱਗ ਦੇ ਵਾਅਦੇ ਦੇ ਨਾਲ ਵਚਨ ਨੂੰ ਪ੍ਰਕਾਸ਼ਿਤ ਕਰ ਰਿਹਾ ਆ। ਬਿਲਕੁਲ ਠੀਕ ਓਦਾਂ ਹੀ ਇਹਨੂੰ ਬਣਾਉਂਦਾ ਆ, ਹੁਣ ਵੀ ਉਹ ਹੀ ਹੈ। ਅਤੇ ਯਾਦ ਰਹੇ, ਮੂਸਾ ਨੇ ਇਹ ਕੀਤਾ, ਇਹਨੂੰ ਪ੍ਰਗਟ ਕੀਤਾ ਸਾਰੇ ਸੰਸਾਰ ਦੇ ਲਈ ਤਾਂ ਨਹੀਂ, ਪਰ ਬਾਹਰ ਆਏ ਹੋਏ ਲੋਕਾਂ ਉੱਤੇ ਹੀ, ਸਿਰਫ ਇੱਕੋ ਹੀ ਸ਼੍ਰੇਣੀ ਦੇ ਲੋਕਾਂ ਉੱਤੇ। ਤੇ ਇਹ ਉਹ ਸਨ ਜਿਹੜੇ ਕੂਚ ਵਿੱਚ ਬਾਹਰ ਆਏ ਸਨ, ਅਤੇ ਅੱਜ ਪਵਿੱਤਰ ਆਤਮਾ ਉਹਨਾਂ ਦੇ ਸਾਹਮਣੇ ਜਿਹੜੇ ਆਖਦੇ ਹਨ ਕਿ ਰੱਬੀ ਚੰਗਾਈ ਠੀਕ ਨਹੀਂ ਆ। ਇੱਕ ਡਾਕਟਰ ਨੇ ਮੈਨੂੰ ਇੱਕ ਔਰਤ ਦੇ ਬਾਰੇ ਟੈਲੀਫੋਨ ਕੀਤਾ, ਤੇ ਉਹ ਉੱਥੇ 4 ਜਾਂ 5 ਮਾਮਲੇ ਸਨ ਤੇ ਉਹ ਮੌਤ ਦੇ ਕੰਢੇ ਉੱਤੇ ਸਨ, ਕੁਝ ਘੰਟਿਆਂ ਦੀ ਹੀ ਮੌਲਤ ਸੀ, ਤੇ ਪਵਿੱਤਰ ਆਤਮਾ ਨੇ ਉਹਨਾਂ ਨੂੰ ਚੰਗਿਆ ਕਰ ਦਿੱਤਾ। ਡਾਕਟਰ ਇਹਦੇ ਬਾਰੇ ਵਿੱਚ ਪ੍ਰਸ਼ਨ ਕਰ ਰਿਹਾ ਸੀ, ਉਹਨੇ ਕਿਹਾ ਇਹ ਕਿੱਦਾਂ ਹੋ ਸਕਦਾ ਆ, ਕਿਉਂ ਨਹੀਂ? ਉਹਨੇ ਕਿਹਾ ਉਹ ਮੇਰਾ ਮਰੀਜ਼ ਆ। ਮੈਂ ਕਿਹਾ ਹਾਂ, ਇਹ ਪਹਿਲਾਂ ਤਾਂ ਤੇਰਾ ਸੀ, ਪਰ ਹੁਣ ਉਹ ਪਰਮੇਸ਼ਰ ਦਾ ਆ, ਹੁਣ ਇਹ ਉਹਦੀ ਪਰਜਾ ਆ, ਸਮਝੇ? ਸੋ ਤੁਸੀਂ ਵੇਖਦੇ ਹੋ ਕਿ ਇਹ ਕੀ ਚੀਜ਼ ਆ। ਪਰਮੇਸ਼ਵਰ ਇੱਕ ਅਜਿਹੇ ਕੂਚ ਦੇ ਲਈ ਸਾਦ ਰਿਹਾ ਆ, ਤੇ ਉਹ ਹੈ ਕਿ ਜਿਹੜੇ ਨਕਲ ਲਾਉਣ ਦਾ ਯਤਨ ਕਰਦੇ ਹਨ ਜਾਂ ਜਿਹੜੇ ਕਲੀਸਿਆ ਵਿੱਚ ਸ਼ਾਮਲ ਹੋਣ ਦਾ ਯਤਨ ਕਰਦੇ ਹਨ, ਉਹ ਇਸ ਸਰੀਰਕ ਪਰਦੇ ਦੇ ਪਿੱਛੋਂ ਨਿਕਲ ਆਉਣ। ਮੈਥੋਡਿਸਟੀਏ, ਬੈਪਟਿਸਟੀਏ ਤੇ ਪ੍ਰੈਸਬਾਈਟੇਰੀਅਨ ਹੀ ਨਹੀਂ, ਪਰ ਪੈਂਟੀਕਾਸਟਲ ਕਲੀਸਿਆਵਾਂ ਵੀ। ਇਹ ਤਾਂ ਇਕੱਲੇ ਇਕੱਲੇ ਜਣੇ ਦਾ ਮਸਲਾ ਆ, ਇਹ ਤਾਂ ਤੁਸੀਂ ਤੇ ਪਰਮੇਸ਼ਵਰ ਹੋ। ਤੁਸਾਂ ਅੰਦਰ ਜਾਣਾ ਆ, ਤੁਹਾਡਾ ਸਮੂਹ ਨਹੀਂ, ਤੁਹਾਡੀ ਕਲੀਸਿਆ ਨਹੀਂ, ਤੁਹਾਡਾ ਪਾਸਟਰ ਨਹੀਂ, ਪਰ ਇਹ ਤਾਂ ਤੁਸੀਂ ਹੋ ਜਿੰਨਾ ਅੰਦਰ ਜਾਣਾ ਆ। ਮੈਂ ਚਾਹੁੰਦਾ ਆ ਕਿ ਤੁਸੀਂ ਮੂਸਾ ਦੇ ਇੱਕ ਹੋਰ ਗੁਣ ਉੱਤੇ ਧਿਆਨ ਦਿਓ। ਜਦੋਂ ਬਾਹਰ ਆਇਆ ਤਦ ਵੀ ਨਬੀ ਹੋਣ ਦੇ ਨਾਤੇ, ਇੱਕ ਮਹਾਨ ਆਦਮੀ ਹੋਣ ਦੇ ਨਾਤੇ, ਜੋ ਕਿ ਉਹ ਸੀ, ਜਦ ਉਹ ਵਚਨ ਦੇ ਨਾਲ ਆਇਆ, ਲੋਕਾਂ ਵੇਖਿਆ ਕਿ ਉਹ ਬਦਲ ਗਿਆ ਆ। ਉਹਨੂੰ ਕੁਝ ਹੋਇਆ ਸੀ ਜਦ ਉਹ ਉਸ ਜਮਾਨੇ ਦੇ ਪ੍ਰਮਾਣਿਤ ਵਚਨ ਦੇ ਨਾਲ ਆਇਆ, ਜੋ ਕਿ ਹੁਕਮ ਸਨ। ਉਹ ਬਦਲਿਆ ਹੋਇਆ ਮਨੁੱਖ ਸੀ, ਤੇ ਇਦਾਂ ਹੀ ਤੁਸੀਂ ਵੀ ਬਦਲੇ ਹੋਏ ਹੋਵੋਗੇ ਜਦ ਤੁਸੀਂ ਵੀ ਇਸ ਮਨੁੱਖੀ ਪਰਦੇ ਵਿੱਚੋਂ ਬਾਹਰ ਆਓਗੇ, ਜੋ ਕਿ ਇਸ ਤਰ੍ਹਾਂ ਦੀ ਸਭਾ ਉੱਤੇ ਹੱਸਦਾ ਆ। ਉਹ ਆਦਮੀ ਜੋ ਰੱਬੀ ਚੰਗਾਈ ਤੋਂ ਠੋਕਰ ਖਾਂਦਾ ਆ ਅਤੇ ਆਖਦਾ ਆ ਕਿ ਅਚੰਭਿਆਂ ਦੇ ਦਿਨ ਤਾਂ ਬੀਤ ਗਏ ਹਨ, ਤੁਸੀਂ ਉਸ ਮਨੁੱਖੀ ਸਰੀਰ ਦੇ ਤੇ ਰੀਤੀ ਰਿਵਾਜਾਂ ਦੇ ਪਰਦੇ ਤੋਂ ਬਾਹਰ ਆ ਜਾਓ, ਤਾਂ ਸਭ ਲੋਕ ਜਾਣ ਲੈਣਗੇ ਕਿ ਤੁਹਾਨੂੰ ਕੁਝ ਹੋਇਆ ਆ। ਜਿੱਦਾਂ ਕਿ ਸਾਡੇ ਬਹੁਤ ਆਦਰਯੋਗ ਭਾਈ ਜਿਮ ਬ੍ਰਾਊਨ ਹਨ, ਮੇਰਾ ਅੰਦਾਜ਼ਾ ਆ ਕਿ ਬਹੁਤ ਸਾਰੇ ਪ੍ਰੈਸਬਾਈਟੇਰੀਅਨਸ ਜਾਣਦੇ ਹਨ ਕਿ ਉਹਨੂੰ ਕੁਝ ਹੋਇਆ, ਕਿਉਂਕਿ ਉਹ ਰੀਤੀ ਰਿਵਾਜਾਂ ਦੇ ਪਰਦੇ ਦੇ ਪਿੱਛੋਂ ਨਿਕਲ ਆਇਆ ਸੀ। ਉਹਨੇ ਲੋਕਾਂ ਵਿੱਚ ਕੁਝ ਵੇਖਿਆ ਜਿਸ ਚੀਜ਼ ਨੇ ਉਹਨੂੰ ਆਪਣੀ ਵੱਲ ਖਿੱਚ ਲਿਆ ਤੇ ਉਹ ਪਰਦੇ ਦੇ ਪਿੱਛੋਂ ਨਿਕਲ ਆਇਆ। ਜਦ ਤੁਸੀਂ ਪਰਦੇ ਦੇ ਪਿੱਛੋਂ ਬਾਹਰ ਨਿਕਲ ਆਉਂਦੇ ਹੋ, ਤਦ ਤੁਹਾਨੂੰ ਲੋਕ ਸਾਫ਼ ਸਾਫ਼ ਵੇਖ ਸਕਣਗੇ ਤੇ ਉਹ ਵੇਖ ਸਕਦੇ ਹਨ ਕਿ ਤੁਹਾਨੂੰ ਕੁਝ ਹੋਇਆ ਆ। ਬੇਪ੍ਰਤੀਤੇ ਦੇ ਲਈ ਲੁਕਿਆ ਹੋਇਆ ਵਚਨ, ਪਰ ਨੇਚਾਵਾਨ ਦੇ ਪੂਰਾ ਪੂਰਾ ਸਾਹਮਣੇ ਆ। ਯਸੂ ਮਸੀਹ ਅੱਜ ਕੱਲ ਤੇ ਜੁਗੋ ਜੁਗ ਇੱਕੋ ਜਿਹਾ ਆ। ਤਦ ਇਹ ਪਰਮੇਸ਼ਵਰ ਸੀ, ਉਹਨਾਂ ਦਿਨਾਂ ਵਿੱਚ ਇਹ ਪਰਮੇਸ਼ਵਰ ਸੀ ਜੋ ਕਿ ਮਨੁੱਖ ਦੇ ਅੰਦਰ ਸੀ, ਉਹਦਾ ਪੁੱਤਰ ਯਸੂ ਮਸੀਹ। ਅਸੀਂ ਇਹਦਾ ਯਕੀਨ ਕਰਦੇ ਹਾਂ, ਸਿਰਫ ਇੱਕ ਨਬੀ ਹੀ ਨਹੀਂ, ਇੱਕ ਸਧਾਰਨ ਆਦਮੀ, ਸਧਾਰਨ ਮਨੁੱਖ, ਇਹ ਤਾਂ ਮਸੀਹ ਦੇ ਵਿੱਚ ਪਰਮੇਸ਼ਵਰ ਸੀ। ਮਨੁੱਖ ਦੇ ਵਿੱਚ ਪਰਮੇਸ਼ਵਰ, ਪਰਮੇਸ਼ਵਰਤਾਈ ਦੀ ਸਾਰੀ ਭਰਪੂਰੀ ਮਨੁੱਖ ਦੇ ਵਿੱਚ ਦੇ ਧਾਰ ਕੇ ਵਸਦੀ ਸੀ। ਮਨੁੱਖ ਵਿੱਚ ਪਰਮੇਸ਼ਵਰ, ਪਰ ਹੁਣ ਮਨੁੱਖਾਂ ਦੇ ਵਿੱਚ ਪਰਮੇਸ਼ਵਰ, ਸਮਝੇ? ਪਰਮੇਸ਼ਵਰ ਦੀ ਸਾਰੀ ਭਰਪੂਰੀ ਪਰਮੇਸ਼ਵਰਤਾਈ ਦੇ ਵਿੱਚ, ਤੇ ਅੱਜ ਉਹਦੀ ਸਾਰੀ ਕਲੀਸਿਆ ਦੀ ਦੇਹ ਦੇ ਅੰਦਰ ਆ, ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਆ, ਉਹਦੇ ਵਚਨ ਨੂੰ ਪੂਰਾ ਕਰ ਰਿਹਾ ਆ। ਹੁਣ ਅਸੀਂ ਪਤਾ ਲਾਇਆ ਕਿ ਪਰਮੇਸ਼ਵਰ ਦੇ ਉੱਤੇ ਹਰ ਯੁੱਗ ਦੇ ਅੰਦਰ ਖਲ ਸੀ, ਸਮਝੇ? ਪਰਮੇਸ਼ਵਰ ਇੱਕ ਪਰਦੇ ਦੇ ਪਿੱਛੇ ਲੁਕਿਆ ਹੋਇਆ ਸੀ। ਇਹ ਗੱਲ ਮੈਨੂੰ ਉਸ ਛੋਟੀ ਕਹਾਣੀ ਦੀ ਯਾਦ ਦਵਾਉਂਦੀ ਆ ਜੋ ਕਿ ਦੱਖਣ ਵਿੱਚ ਵਾਪਰੀ। ਉੱਥੇ ਇੱਕ ਮਸੀਹੀ ਘਰਾਣਾ ਸੀ ਅਤੇ ਇਸ ਮਸੀਹੀ ਘਰਾਣੇ ਦੇ ਵਿੱਚ ਉਹ ਪਰਮੇਸ਼ਵਰ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਸੋਚਦੇ ਸਨ ਕਿ ਪਰਮੇਸ਼ਵਰ ਉਹਨਾਂ ਨੂੰ ਸਭ ਮੁਸੀਬਤਾਂ ਤੋਂ ਬਚਾਉਂਦਾ ਆ ਅਤੇ ਜੋ ਕਿ ਉਹ ਕਰਦਾ ਵੀ ਆ। ਉਹਨਾਂ ਦਾ ਇੱਕ ਛੋਟਾ ਮੁੰਡਾ ਸੀ, ਇੱਕ ਛੋਟਾ ਮੁੰਡਾ ਜੋ ਕਿ 7 ਜਾਂ 8 ਸਾਲਾਂ ਦਾ ਉਹ ਸੰਡੇ ਸਕੂਲ ਜਾਂਦਾ ਸੀ ਤੇ ਇੱਕ ਬਹੁਤ ਹੀ ਵਧੀਆ ਮੁੰਡਾ ਸੀ, ਪਰ ਉਹ ਤੂਫਾਨ ਦੇ ਸਮੇਂ ਡਰਦਾ ਹੁੰਦਾ ਸੀ, ਖਾਸ ਕਰਕੇ ਜਦੋਂ ਬਿਜਲੀ ਲਿਸ਼ਕਦੀ ਹੁੰਦੀ ਸੀ। ਜਦ ਮੈਂ ਉਸ ਦਿਨ ਉਸ ਆਦਮੀ ਨੂੰ ਦੱਸਿਆ, ਜਦ ਇਹ ਖਬਰ ਨਿਕਲ ਆਈ ਉਸ ਆਦਮੀ ਦੇ ਬਾਰੇ ਵਿੱਚ ਜਿਹੜਾ ਚੰਗਾ ਹੋ ਗਿਆ ਸੀ, ਉਸੇ ਸੇਵਾਦਾਰ ਨੇ ਆਖਿਆ ਕਿ ਭਾਈ ਬ੍ਰਹਮ ਜੀ, ਇਹ ਲੋਕ ਤੁਹਾਨੂੰ ਈਸ਼ਵਰ ਬਣਾਉਂਦੇ ਹਨ। ਠੀਕ ਆ, ਉਹ ਤਾਂ ਨਿੰਦਕ ਸੀ, ਸੋ ਮੈਂ ਸੋਚਿਆ ਕਿ ਮੈਂ ਇਸ ਗੱਲ ਨੂੰ ਜ਼ਰਾ ਸਾਫ਼ ਹੀ ਕਰ ਦਿੰਦਾ ਆ, ਦਿਲ ਦਿਖਾਉਣ ਦੇ ਲਈ ਤਾਂ ਨਹੀਂ, ਪਰ ਜ਼ਰਾ ਤੁਸੀਂ ਜਾਣਦੇ ਹੋ। ਮੈਂ ਕਿਹਾ ਕਿ ਕੀ ਏਦਾਂ ਕਰਨਾ, ਇਹ ਲਿਖਤਾਂ ਤੋਂ ਬਹੁਤ ਦੂਰ ਦੀ ਗੱਲ ਆ, ਸਮਝੇ? ਮੈਂ ਕਿਹਾ ਨਹੀਂ ਜੀ, ਇਹ ਨਹੀਂ ਆ, ਕਿਉਂਕਿ ਯਸੂ ਨੇ ਨਬੀਆਂ ਨੂੰ ਈਸ਼ਰ ਆਖਿਆ, ਸਮਝੇ? ਇਹ ਠੀਕ ਆ, ਪਰਮੇਸ਼ਵਰ। ਅਤੇ ਉਹ ਆਖਦੇ ਹਨ, ਠੀਕ ਆ ਭਾਈ, ਤੁਸੀਂ ਲੋਕ ਪਰਮੇਸ਼ਵਰ ਦੀ ਥਾਂ ਲੈਣ ਦਾ ਯਤਨ ਕਰਦੇ ਹੋ, ਇਹ ਵੀ ਕੋਈ ਪਹੁੰਚ ਤੋਂ ਦੂਰ ਦੀ ਗੱਲ ਨਹੀਂ ਆ, ਇਹ ਤਾਂ ਬਿਲਕੁਲ ਠੀਕ ਏਦਾਂ ਹੀ ਆ, ਇਹ ਬਿਲਕੁਲ ਠੀਕ ਆ। ਖੁਦਾ ਸਰੀਰ ਵਿੱਚ ਪ੍ਰਗਟ ਹੋਇਆ ਉਦਾਂ ਹੀ ਜਿੱਦਾਂ ਕਿ ਉਹਨੇ ਵਾਅਦਾ ਕੀਤਾ ਸੀ। ਇਹ ਛੋਟਾ ਪਰਿਵਾਰ ਅਸੀਂ ਪਤਾ ਲਾਉਂਦੇ ਆ। ਮੈਂ ਉਹਨੂੰ ਇਹ ਛੋਟੀ ਕਹਾਣੀ ਦੱਸੀ ਜੋ ਕਿ ਮੇਰੇ ਜ਼ਿਹਨ ਵਿੱਚ ਹੁਣੇ ਜੇ ਆਈ ਹੈ। ਇੱਕ ਦਿਨ ਤੂਫਾਨ ਆ ਗਿਆ, ਮਾਂ ਨੇ ਛੋਟੇ ਮੁੰਡੇ ਨੂੰ ਆਖਿਆ ਕਿ ਪੁੱਤਰਾ, ਤੂੰ ਹੁਣ ਪੌੜੀਆਂ ਚੜ ਜਾ ਤੇ ਜਾ ਕੇ ਸੌ ਜਾ। ਉਹਨੇ ਕਿਹਾ, ਮਾਂ ਜੀ, ਮੈਨੂੰ ਡਰ ਲੱਗਦਾ ਆ। ਮਾਂ ਨੇ ਆਖਿਆ, ਤੈਨੂੰ ਕੁਝ ਨਹੀਂ ਹੁੰਦਾ, ਜਾ ਤਾਂ ਚੜ ਜਾ ਤੇ ਸੌ ਜਾ। ਤੇ ਇਹ ਛੋਟਾ ਮੁੰਡਾ ਜਾ ਕੇ ਸੌ ਗਿਆ ਤੇ ਲਿਸ਼ਕਾਂ ਤਾਕੀ ਦੇ ਦੁਆਲੇ ਪੈ ਰਹੀਆਂ ਸਨ ਤੇ ਇਹ ਛੋਟਾ ਮੁੰਡਾ ਬਹੁਤ ਪਰੇਸ਼ਾਨ ਹੋ ਗਿਆ। ਉਹ ਆਪਣਾ ਸਿਰ ਢੱਕ ਲੈਂਦਾ ਸੀ ਤੇ ਉਹ ਅਜੇ ਵੀ ਲਿਸ਼ਕਾਂ ਦੀ ਆਵਾਜ਼ ਸੁਣ ਸਕਦਾ ਸੀ ਤੇ ਬਾਰੀ ਉੱਤੇ ਉਹ ਲਿਸ਼ਕ ਪੈਂਦੀ ਵੇਖ ਸਕਦਾ ਸੀ ਤੇ ਗਰਜ ਦੀ ਆਵਾਜ਼ ਸੁਣ ਸਕਦਾ ਸੀ। ਉਹਨੇ ਕਿਹਾ, ਮਾਂ ਜੀ। ਤੇ ਮਾਂ ਨੇ ਕਿਹਾ, ਉਹ ਕਾਕਾ, ਤੈਨੂੰ ਕੀ ਚਾਹੀਦਾ ਆ? ਉਹਨੇ ਕਿਹਾ, ਇੱਥੇ ਮੇਰੇ ਨਾਲ ਆਣ ਕੇ ਸੌ ਜਾ। ਉਹ ਪੌੜੀਆਂ ਚੜ ਗਈ ਜਿਦਾਂ ਕਿ ਕੋਈ ਵੀ ਚੰਗੀ ਵਫਾਦਾਰ ਮਾਂ ਕਰੇਗੀ ਤੇ ਉਹ ਉਤਾਂ ਆ ਗਈ ਤੇ ਉਹਨੇ ਛੋਟੇ ਮੁੰਡੇ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਆਖਿਆ, ਕਾਕਾ, ਮਾਂ ਤੇਰੇ ਨਾਲ ਕੁਝ ਪਲ ਬੋਲਣਾ ਚਾਹੁੰਦੀ ਆ। ਤੇ ਉਹਨੇ ਕਿਹਾ, ਠੀਕ ਆ ਮਾਂ ਜੀ। ਆਖਿਆ, ਹੁਣ ਤੂੰ ਇਹਨੂੰ ਆਪਣੇ ਮਨ ਵਿੱਚ ਜ਼ਰੂਰ ਰੱਖ। ਅਸੀਂ ਲਗਾਤਾਰ ਗਿਰਜੇ ਜਾਂਦੇ ਹਾਂ, ਅਸੀਂ ਬਾਈਬਲ ਪੜ੍ਹਦੇ ਹਾਂ, ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਇੱਕ ਮਸੀਹੀ ਘਰਾਣਾ ਆ, ਅਸੀਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹਾਂ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂਫਾਨ ਹੋਵੇ ਜਾਂ ਜੋ ਕੁਝ ਵੀ ਹੋਵੇ, ਪਰਮੇਸ਼ਵਰ ਸਾਡਾ ਬਚਾਓ ਆ। ਉਹਨੇ ਕਿਹਾ, ਮਾਂ ਜੀ, ਮੈਂ ਇਹ ਸਾਰੇ ਦਾ ਸਾਰਾ ਹੀ ਮੰਨਦਾ ਆ, ਪਰ ਆਖਿਆ ਕਿ ਜਦ ਉਹ ਲਿਸ਼ਕ ਇੰਨੀ ਨੇੜੇ ਹੋਵੇ। ਉਹਨੇ ਕਿਹਾ, ਮੈਂ ਚਾਹੁੰਦਾ ਆ ਕਿ ਪਰਮੇਸ਼ਵਰ ਖੱਲ ਪਾ ਕੇ ਆਵੇ। ਸੋ ਮੈਂ ਸੋਚਦਾ ਆ ਕਿ ਉਹ ਇਕੱਲਾ ਛੋਟਾ ਕਾਕਾ ਹੀ ਨਹੀਂ, ਅਸੀਂ ਸਭ ਉਦਾਂ ਹੀ ਮਹਿਸੂਸ ਕਰਦੇ ਆ ਜਦ ਅਸੀਂ ਇਕੱਠੇ ਹੁੰਦੇ ਆ, ਜਦ ਅਸੀਂ ਇੱਕ ਦੂਜੇ ਦੇ ਲਈ ਦੁਆ ਕਰਦੇ ਆ। ਪਰਮੇਸ਼ਵਰ ਪਰਦੇ ਦੇ ਵਿੱਚ ਹੈ ਅਤੇ ਇੱਥੇ ਅਸੀਂ ਪਤਾ ਲਾਇਆ ਹੈ ਕਿ ਪਰਮੇਸ਼ਵਰ ਦੇ ਉੱਤੇ ਹਮੇਸ਼ਾ ਹੀ ਇੱਕ ਪਰਦਾ ਰਿਹਾ ਆ। ਜਦ ਮੂਸਾ ਨੇ ਉਹਨੂੰ ਵੇਖਿਆ ਤਾਂ ਉਹਦੇ ਉੱਤੇ ਪਰਦਾ ਸੀ, ਉਹ ਆਦਮੀ ਵਰਗਾ ਜਾਪਦਾ ਸੀ। ਜਦ ਪਰਮੇਸ਼ਵਰ ਪਰਦਿਆਂ ਦੇ ਪਿੱਛੇ ਸੀ, ਉਹਨੇ ਖੱਲ ਪਹਿਨੀ ਹੋਈ ਸੀ। ਅਤੇ ਅੱਜ ਰਾਤ ਪਰਮੇਸ਼ਵਰ ਆਪਣੀ ਕਲੀਸਿਆ ਵਿੱਚ ਲੁਕਿਆ ਹੋਇਆ ਆ, ਆਪਣੀ ਕਲੀਸਿਆ ਦੇ ਅੰਦਰ, ਤੇ ਉਹਨੇ ਖੱਲ ਪਹਿਨੀ ਹੋਈ ਆ। ਉਹ ਅੱਜ ਰਾਤ ਵੀ ਉਹ ਹੀ ਪਰਮੇਸ਼ਵਰ ਆ, ਅਸੀਂ ਇਹਦਾ ਪਤਾ ਲਾਇਆ ਆ। ਪਰ ਹੁਣ ਜਿੱਦਾਂ ਕਿ ਸਦਾ ਰਿਹਾ ਆ, ਖੱਲ ਦਾ ਪਰਦਾ ਹੀ ਹੈ ਜੋ ਕਿ ਰੀਤੀ ਰਿਵਾਜਾਂ ਨੂੰ ਫੜਦਾ ਆ। ਉਹ ਵਿਸ਼ਵਾਸ ਕਰ ਹੀ ਨਹੀਂ ਸਕਦੇ ਕਿ ਇਹ ਪਰਮੇਸ਼ਵਰੀ ਆ ਜੋ ਕਿ ਉਹਨਾਂ ਲੋਕਾਂ ਕੋਲੋਂ ਏਦਾਂ ਦਾ ਵਤੀਰਾ ਕਰਵਾਉਂਦਾ ਆ। ਸਮਝੇ? ਇਹ ਇਸ ਲਈ ਆ ਕਿਉਂਕਿ ਪਰਮੇਸ਼ਵਰ ਆਪਣੀ ਕਲੀਸਿਆ ਵਿੱਚ ਲੁਕਿਆ ਹੋਇਆ ਆ ਅਤੇ ਆਪਣੇ ਉੱਤੇ ਪਰਮੇਸ਼ਵਰ ਨੇ ਖੱਲ ਪਾਈ ਹੋਈ ਆ। ਇਹ ਠੀਕ ਆ, ਉਹ ਬੇਪ੍ਰਤੀਤੇ ਤੋਂ ਲੁਕਿਆ ਹੋਇਆ ਆ ਤੇ ਨੇਚਾਵਾਨ ਦੇ ਉੱਤੇ ਪ੍ਰਕਾਸ਼ਿਤ ਆ। ਹਾਂ ਸ਼੍ਰੀਮਾਨ ਜੀ, ਹੁਣ ਜਦ ਕਿ ਉਹਨਾਂ ਦਾ ਰੀਤੀ ਰਿਵਾਜਾਂ ਦਾ ਪਰਦਾ, ਬਜ਼ੁਰਗਾਂ ਦੇ ਰੀਤੀ ਰਿਵਾਜ ਤੇ ਵਚਨ ਨੇ ਉਹ ਪਰਦਾ ਪਾਰ ਕਰ ਲਿਆ ਹੈ, ਉਹ ਬੇਸ਼ੱਕ ਅੱਜ ਉਹ ਬਿਲਕੁਲ ਸਾਹਮਣੇ ਹੈ, ਅਸੀਂ ਉਹਨੂੰ ਵੇਖਦੇ ਹਾਂ। ਖੁਦਾ ਫੇਰ ਦੁਬਾਰਾ ਮਨੁੱਖੀ ਸਰੀਰ ਵਿੱਚ ਲੁਕਿਆ ਹੋਇਆ ਹੈ। ਇਬਰਾਨੀਆਂ ਦੇ 1 ਅਧਿਆਇ ਨੇ ਆਖਿਆ ਆ ਅਤੇ ਉਤਪਤ ਦੇ 18 ਅਧਿਆਇ ਨੇ ਵੀ। ਤੁਹਾਨੂੰ ਯਾਦ ਹੋਵੇਗਾ ਕਿ ਪਰਮੇਸ਼ਵਰ ਇੱਕ ਆਦਮੀ ਸੀ, ਉਹਨੇ ਖੜੇ ਹੋ ਕੇ ਤੇ ਖਾਦਾ ਪੀਤਾ ਤੇ ਅਬਰਾਹਮ ਦੇ ਨਾਲ ਗੱਲ ਬਾਤ ਕੀਤੀ ਤੇ ਇਹ ਵੀ ਦੱਸਿਆ ਕਿ ਉਹਦੇ ਪਿਛਵਾੜੇ ਸਾਰਾ ਕੀ ਕਰ ਰਹੀ ਆ। ਅਤੇ ਯਿਸੂ ਨੇ ਆਖਿਆ ਜਿੱਦਾਂ ਸਦੂਮ ਦੇ ਦਿਨੀ ਸੀ ਉਦਾਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨੀ ਹੋਵੇਗਾ। ਖੁਦਾ ਫੇਰ ਮਨੁੱਖੀ ਸਰੀਰ ਵਿੱਚ ਲੁਕਿਆ ਹੋਇਆ ਆ। ਹੁਣ ਯਾਦ ਰਹੇ, ਯਿਸੂ ਨੇ ਇਹ ਨਹੀਂ ਆਖਿਆ ਕਿ ਜਦ ਪਰਮੇਸ਼ਵਰ ਦਾ ਪੁੱਤਰ ਪ੍ਰਗਟ ਹੋਵੇਗਾ। ਲੂਕਾ ਉਹਦੇ 17 ਅਧਿਆਏ ਵਿੱਚ ਮੇਰਾ ਯਕੀਨ ਆ ਕਿ 20 ਜਾਂ 21 ਆਇਤ ਦੇ ਕਿਤੇ ਲਾਗੇ ਜਾਗੇ ਉਹਨੇ ਕਿਹਾ ਕਿ ਜਦ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਮਨੁੱਖ ਦਾ ਪੁੱਤਰ ਫੇਰ ਦੁਬਾਰਾ ਵਾਪਸ ਕਲੀਸਿਆ ਵਿੱਚ ਆ, ਮਨੁੱਖਾਂ ਵਿੱਚ ਪ੍ਰਕਾਸ਼ਿਤ ਹੋਇਆ ਆ। ਪਰਮੇਸ਼ਵਰ ਦਾ ਪੁੱਤਰ ਨਹੀਂ ਪਰ ਮਨੁੱਖ ਦਾ ਪੁੱਤਰ ਫੇਰ ਦੁਬਾਰਾ ਆਪਣੀ ਕਲੀਸਿਆ ਵਿੱਚ ਫੇਰ ਦੁਬਾਰਾ ਫੇਰ ਆਖਰੀ ਦਿਨਾਂ ਦੇ ਵਿੱਚ ਅਸੀਂ ਪਤਾ ਲਾਇਆ ਆ ਕਿ ਉਹਨੇ ਇਹਦਾ ਵਾਅਦਾ ਪਰਮੇਸ਼ਵਰ ਦੇ ਵਾਅਦਿਆਂ ਵਿੱਚ ਕੀਤਾ ਹੈ। ਪੁਰਾਣੇ ਨੇਮ ਵਿੱਚ ਅਸਾਂ ਇੱਕ ਹੋਰ ਗੱਲ ਉੱਤੇ ਧਿਆਨ ਦਿੱਤਾ ਹੈ। ਇੱਥੇ ਕੂਚ ਵਿੱਚ ਮੇਰੇ ਕੋਲ ਇੱਕ ਲਿਖਤ ਆ, ਪੁਰਾਣੀਆਂ ਬੱਕਰਿਆਂ ਦੀਆਂ ਖੱਲਾਂ ਇਹਨਾਂ ਨੇ ਕੀ ਕੀਤਾ, ਬੱਕਰਿਆਂ ਦੀਆਂ ਖੱਲਾਂ ਨੇ ਪਰਮੇਸ਼ਵਰ ਦੀ ਮਹਿਮਾ ਨੂੰ ਲੋਕਾਂ ਤੋਂ ਲੁਕਾਇਆ ਹੋਇਆ ਸੀ। ਲੋਕੀ ਕਿਉਂ ਨਹੀਂ ਦੇਖ ਸਕੇ? ਕਿਉਂਕਿ ਇਹ ਖੱਲ ਸੀ ਜਿਹਨੇ ਰੋਕ ਕੇ ਰੱਖਿਆ ਹੋਇਆ ਸੀ। ਇਹ ਖੱਲ ਸੀ, ਪਰਮੇਸ਼ਵਰ ਦੀ ਮਹਿਮਾ ਇਸ ਖੱਲ ਦੇ ਪਿੱਛੇ ਸੀ ਅਤੇ ਹੁਣ ਪਰਮੇਸ਼ਵਰ ਦੀ ਮਹਿਮਾ ਤੁਹਾਡੀ ਖੱਲ ਦੇ ਪਿੱਛੇ ਹੈ। ਇਹ ਠੀਕ ਹੈ ਤੇ ਰੀਤੀ ਰਿਵਾਜ ਇਹਨੂੰ ਨਹੀਂ ਵੇਖਦੇ। ਇਹ ਤਾਂ ਪਰਦੇ ਦੇ ਅੰਦਰ ਆ ਜਿੱਥੇ ਉਹਦਾ ਵਚਨ ਸੀ। ਉਹਨਾਂ ਖੱਲਾਂ ਦੇ ਅੰਦਰ ਵਾਰ ਕੀ ਸੀ? ਪੁਰਾਣੀਆਂ ਬੱਕਰੀਆਂ ਦੀਆਂ ਖੱਲਾਂ ਦੇ ਪਿਛਵਾੜੇ। ਉੱਥੇ ਕੋਈ ਸੁੰਦਰਤਾ ਨਹੀਂ ਸੀ ਜਿਹਦੀ ਕਿ ਅਸੀਂ ਚਾਹ ਕਰਦੇ। ਅਤੇ ਜਦ ਇਹਨੇ ਸਰੀਰ ਤਾਰਿਆ ਤੇ ਸਾਡੇ ਵਿਚਾਲੇ ਵਾਸ ਕੀਤਾ ਤੇ ਤਦ ਵੀ ਉਹਦੇ ਵਿੱਚ ਕੋਈ ਸੁੰਦਰਤਾ ਨਹੀਂ ਪਾਈ ਗਈ ਜਿਹਦੀ ਅਸੀਂ ਚਾਹ ਕਰੀਏ। ਅਤੇ ਹੁਣ ਉਹੀ ਗੱਲ ਅੱਜ ਵੀ ਆ, ਕਿਸੇ ਵੀ ਆਦਮੀ ਜਾਂ ਔਰਤ ਵਿੱਚ ਕੁਝ ਵੀ ਨਹੀਂ ਆ ਜਿਹਦੀ ਕੋਈ ਚਾਹਤ ਕੀਤੀ ਜਾਵੇ। ਪਰ ਇਹ ਤਾਂ ਉਹ ਹੈ ਜੋ ਅੰਦਰਵਾਰ ਪਰਦੇ ਦੇ ਪਿੱਛੇ ਹੈ, ਇਹ ਉਹ ਹੈ। ਠੀਕ ਆ, ਤੁਸੀਂ ਆਖਦੇ ਹੋ ਕਿ ਉਹ ਆਦਮੀ, ਮੈਂ ਜਾਣਦਾ ਆ ਕਿ ਉਹ ਸ਼ਰਾਬੀ ਹੁੰਦਾ ਸੀ, ਉਹ ਇਹ ਕਰਦਾ ਹੁੰਦਾ ਸੀ। ਮੈਨੂੰ ਇਹ ਨੀ ਪਰਵਾਹ ਨਹੀਂ ਕਿ ਉਹ ਕੀ ਕਰਦਾ ਹੁੰਦਾ ਸੀ, ਉਸ ਖੱਲ ਦੇ ਪਿੱਛੇ ਕੀ ਲੁਕਿਆ ਹੋਇਆ ਆ। ਜੋ ਉੱਥੇ ਪਿਛਵਾੜੇ ਹੈ ਉਹ ਗਿਣਿਆ ਜਾਂਦਾ ਆ। ਲੋਕ ਅੰਨੇ ਹਨ, ਖੱਲ ਲੋਕਾਂ ਨੂੰ ਅੰਨਿਆ ਕਰ ਦਿੰਦੀ ਆ, ਸਮਝੇ? ਉਹ ਆਖਦੇ ਹਨ, ਮੈਨੂੰ ਯਾਦ ਆ ਕਿ ਉਹ ਔਰਤ ਇਹ ਕਰਦੀ ਸੀ, ਮੈਂ ਜਾਣਦਾ ਆ ਉਹ ਕੀ ਕਰਦੀ ਹੁੰਦੀ ਸੀ, ਪਰ ਹੁਣ ਕੀ ਵਿਚਾਰ ਆ, ਸਮਝੇ? ਉਹ ਖੱਲਾਂ ਜਿਹੜੀਆਂ ਕਦੇ ਬੱਕਰਿਆਂ ਦੇ ਉੱਤੇ ਹੁੰਦੀਆਂ ਸਨ, ਪਰ ਹੁਣ ਉਹ ਪਰਮੇਸ਼ਵਰ ਦੀ ਮਹਿਮਾ ਨੂੰ ਲੁਕਾ ਰਹੀਆਂ ਹਨ। ਹੁਣ ਇਹਦੇ ਪਿੱਛੇ ਖੁਦਾ ਦੀ ਮਹਿਮਾ ਆ। ਇਹ ਪਹਿਲਾਂ ਜਾਨਵਰ ਤੇ ਹੁੰਦੀ ਸੀ, ਪਰ ਹੁਣ ਇਹਦੇ ਅੰਦਰ ਪਰਮੇਸ਼ਵਰ ਦੀ ਮਹਿਮਾ ਨੇ ਘਰ ਕੀਤਾ ਹੋਇਆ ਆ। ਅਤੇ ਇਦਾਂ ਹੀ ਤੁਹਾਡੀ ਖੱਲ ਵੀ ਅੱਜ ਰਾਤ ਬਦਲ ਸਕਦੀ ਆ ਤੇ ਇਹ ਪਰਮੇਸ਼ਵਰ ਦਾ ਨਿਵਾਸ ਬਣਾਈ ਜਾ ਸਕਦੀ ਆ, ਪਰਮੇਸ਼ਵਰ ਦਾ ਵਾਸ ਮਨੁੱਖਤਾ ਵਿੱਚ। ਧਿਆਨ ਦਿਓ, ਪੁਰਾਣੀਆਂ ਬੱਕਰਿਆਂ ਦੀਆਂ ਖੱਲਾਂ, ਅਸੀਂ ਪਤਾ ਲਾਉਂਦੇ ਆ ਕਿ ਇਹਦੇ ਪਿੱਛੇ ਜਾਂ ਇਹਦੇ ਅੰਦਰ ਵਾਰ ਪਰਮੇਸ਼ਵਰ ਦਾ ਵਚਨ ਸੀ। ਅਤੇ ਵਚਨ ਤੇ ਉੱਥੇ ਭੇਟ ਦੀਆਂ ਰੋਟੀਆਂ ਵੀ ਸਨ। ਨੇਮ ਦੇ ਸੰਦੂਕ ਦੇ ਉੱਤੇ ਛਿੜਕਾਉ ਕੀਤਾ ਜਾਂਦਾ ਸੀ ਅਤੇ ਕੀ ਸੀ? ਸ਼ੈਕਨਾ ਮਹਿਮਾ ਉੱਥੇ ਅੰਦਰਵਾਰ ਸੀ। ਹੁਣ ਵਚਨ ਇੱਕ ਬੀਜ ਆ ਅਤੇ ਜਦ ਤੱਕ ਸੂਰਜ ਦੀ ਗਰਮੀ ਇਹਦੇ ਉੱਤੇ ਨਾ ਪਵੇ ਇਹ ਫਲਦਾਰ ਨਹੀਂ ਹੋ ਸਕਦਾ। ਤੇ ਸੂਰਜ ਨੇ ਬੀਜ ਉੱਤੇ ਪੈਣਾ ਹੀ ਆ ਤਾਂ ਕਿ ਉਹ ਬੀਜ ਉੱਗ ਸਕੇ, ਪੈਦਾ ਕਰ ਸਕੇ ਤੇ ਫਲਦਾਈ ਬਣ ਸਕੇ। ਤੇ ਬਸ ਇਹੋ ਹੀ ਤਰੀਕਾ ਆ ਕਿ ਤੁਸੀਂ ਵਚਨ ਨੂੰ ਲੈ ਸਕਦੇ ਹੋ, ਸਮਝੇ? ਆਪਣੇ ਹਿਰਦੇ ਵਿੱਚ ਪਰਮੇਸ਼ਵਰ ਦਾ ਵਚਨ ਲਓ ਤੇ ਸ਼ੈਕਨਾ ਮਹਿਮਾ ਵਿੱਚ ਚੱਲੋ ਫਿਰੋ। ਅਤੇ ਜਦ ਤੁਸੀਂ ਏਦਾਂ ਕਰਦੇ ਹੋ ਤਾਂ ਇਹ ਭੇਂਟ ਦੀਆਂ ਰੋਟੀਆਂ ਵਾਲਾ ਮਨ ਲਿਆਏਗਾ। ਇਹ ਤਾਂ ਸਿਰਫ ਵੱਖ ਕੀਤੇ ਗਏ ਲੋਕਾਂ ਨੂੰ ਹੀ ਦਿੱਤਾ ਜਾਂਦਾ ਆ। ਸਿਰਫ ਉਹ ਹੀ ਇਹਨੂੰ ਖਾ ਸਕਦਾ ਹੈ ਜਿਹਨੂੰ ਖਾਣ ਦੀ ਆਗਿਆ ਆ। ਬਸ ਉਹ ਹੀ ਲੋਕ ਜਿਹਨਾਂ ਨੂੰ ਆਗਿਆ ਦਿੱਤੀ ਗਈ ਆ। ਅਤੇ ਧਿਆਨ ਦਿਓ, ਪਲੂਸ ਨੇ ਇੱਥੇ ਆਖਿਆ ਤੇਜ ਤੋਂ ਤੇਜ ਵਿੱਚ ਅਸੀਂ ਬਦਲਦੇ ਜਾਂਦੇ ਆ। ਤੁਸੀਂ ਵੇਖਦੇ ਹੋ ਅੰਤ ਵਿੱਚ ਇਹ ਆਪਣੀ ਪਹਿਲੀ ਮਹਿਮਾ ਵਿੱਚ ਹੀ ਆ ਜਾਂਦਾ ਆ। ਇਹ ਤਾਂ ਸੁਭਾ ਦੀ ਮਹਿਮਾ ਦੇ ਬੀਜ ਵਾਂਗ ਆ, ਫੁੱਲ ਦੇ ਬੀਜ ਵਾਂਗ ਇਹ ਜ਼ਮੀਨ ਵਿੱਚ ਡਿੱਗਦਾ ਆ। ਦਾਣੇ ਦਾ ਬੀਜ ਜ਼ਮੀਨ ਵਿੱਚ ਡਿੱਗਦਾ ਆ, ਪਹਿਲੀ ਚੀਜ਼ ਕੀ ਹੁੰਦੀ ਆ? ਇਹ ਉਤਾਂ ਆਉਂਦਾ ਆ, ਇਹ ਛੋਟੀ ਜਿਹੀ ਪੱਤੀ ਹੁੰਦੀ ਆ, ਤਦ ਡੰਡਲ ਬਣ ਜਾਂਦਾ ਆ, ਤਦ ਡੰਡਲ ਤੋਂ ਇਹ ਵਾਪਸ ਅਸਲੀ ਦਾਣੇ ਵਿੱਚ ਆ ਜਾਂਦਾ ਆ। ਠੀਕ ਆ, ਬਿਲਕੁਲ ਇੱਦਾਂ ਹੀ ਕਲੀਸਿਆ ਨੇ ਕੀਤਾ ਆ। ਇਹ ਲੂਥਰ ਥਾਣੀ, ਵੈਸਲੇ ਥਾਣੀ ਅਤੇ ਹੁਣ ਵਾਪਸ ਅਸਲੀ ਦਾਣੇ ਵਿੱਚ ਵਾਪਸ ਆਪਣੀ ਅਸਲੀ ਮਹਿਮਾ ਵਿੱਚ ਆ ਗਈ ਆ, ਵਾਪਸ ਉਸੇ ਮਹਿਮਾ ਵਿੱਚ ਜਿਹਦੇ ਵਿੱਚ ਇਹ ਆਰੰਭ ਵਿੱਚ ਸੀ। ਉਹੋ ਹੀ ਸੂਰਜ ਜਿਹੜਾ ਕਿ ਪੂਰਬ ਵਿੱਚ ਨਿਕਲਿਆ, ਉਹ ਹੀ ਸੂਰਜ ਉਸੇ ਚੀਜ਼ ਨੂੰ ਪੱਛਮ ਵਿੱਚ ਪ੍ਰਗਟ ਕਰ ਰਿਹਾ ਆ ਤੇ ਤੇਜ ਤੋਂ ਤੇਜ ਵਿੱਚ ਬਦਲ ਰਿਹਾ ਆ। ਇਹ ਮੂਰਤੀ ਪੂਜਕਾ ਤੋਂ ਲੂਥਰ ਵਿੱਚ ਬਦਲਿਆ ਅਤੇ ਲੂਥਰ ਤੋਂ ਵੈਜਲੇ ਵਿੱਚ ਬਦਲਿਆ ਤੇ ਵੈਜਲੇ ਤੋਂ ਬਾਅਦ ਪੈਂਟੇਕਾਸਟ ਵਿੱਚ ਅਤੇ ਏਦਾਂ ਬਦਲਦਾ ਗਿਆ ਤੇਜ ਤੋਂ ਤੇਜ ਵਿੱਚ ਬਦਲਦਾ ਗਿਆ ਤੇ ਗੁਪਤ ਮਨ ਪੈਦਾ ਕਰਦਾ ਰਿਹਾ ਅਤੇ ਹੁਣ ਇਹ ਸਮਾਂ ਆ ਕਿ ਉਹਨੂੰ ਉਦਾਂ ਹੀ ਵਾਪਸ ਲਿਆਂਦਾ ਜਾਵੇ ਜਿੱਦਾਂ ਕਿ ਉਹ ਪਹਿਲਾਂ ਆਰੰਭ ਵਿੱਚ ਸੀ ਉਹਦੀ ਉਹ ਹੀ ਸੇਵਾ ਉਹ ਯਸੂ ਉਹ ਸ਼ਕਤੀ ਉਹ ਪਵਿੱਤਰ ਆਤਮਾ ਉਹ ਹੀ ਜਿਹੜਾ ਪੈਂਤੀਕੁਸਤੇ ਦਿਨ ਆਇਆ ਤੇ ਇਹ ਉਹ ਹੀ ਪਵਿੱਤਰ ਆਤਮਾ ਆ ਜਿਹੜਾ ਅੱਜ ਪ੍ਰਗਟ ਹੋ ਰਿਹਾ ਆ ਤੇਜ ਤੋਂ ਤੇਜ ਵਿੱਚ ਤੇ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਨਾਲ ਵਾਪਸ ਆਪਣੇ ਅਸਲੀ ਬੀਜ ਵਿੱਚ ਆ ਗਿਆ ਆ ਉਹਨਾਂ ਹੀ ਨਿਸ਼ਾਨੀਆਂ ਦੇ ਨਾਲ ਉਹਨਾਂ ਹੀ ਅਚੰਬਿਆਂ ਦੇ ਨਾਲ ਉਹ ਬਪਤਿਸਮਾ ਉਸੇ ਹੀ ਕਿਸਮ ਦੇ ਲੋਕ ਉਹ ਹੀ ਵਰਤਾਰਾ ਕਰਦੇ ਹੋਏ ਉਸੇ ਹੀ ਸਮਰਥ ਦੇ ਨਾਲ ਉਹ ਹੀ ਭਾਵਨਾ ਇਹ ਤੇਜ ਤੋਂ ਤੇਜ ਵਿੱਚ ਹੈ ਅਤੇ ਅਗਲੀ ਤਬਦੀਲੀ ਇਸ ਮਹਿਮਾ ਤੋਂ ਉਸ ਦੇਹ ਵਿੱਚ ਜਿਹੜੀ ਕਿ ਉਹਦੀ ਆਪਣੀ ਜਲਾਲੀ ਦੇਹ ਵਰਗੀ ਹੈ ਜਿਹਦੇ ਵਿੱਚ ਕਿ ਅਸੀਂ ਉਹਨੂੰ ਵੇਖਾਂਗੇ ਅਬਰਾਹਮ ਨੇ ਉਸੇ ਨੂੰ ਹੀ ਵੇਖਿਆ ਹੁਣ ਧਿਆਨ ਦਿਓ ਅਸੀਂ ਵੇਖਦੇ ਹਾਂ ਕਿ ਕਿੰਜ ਇਹ ਬਦਲ ਗਈ ਕਲਵਰੀ ਤੋਂ ਲੈ ਕੇ ਸਾਨੂੰ ਉਹਦੀ ਮਹਿਮਾ ਵਿੱਚ ਭਾਗ ਲੈਣ ਦੇ ਲਈ ਸੱਦਾ ਦਿੱਤਾ ਗਿਆ ਆ ਹੁਣ ਪਹਿਲਾ ਕੁਰੰਥੀਆਂ ਉਹਦਾ 12 ਅਧਿਆਏ ਸਾਨੂੰ ਉਹਦੀ ਦੇਹ ਵਿੱਚ ਬਪਤਿਸਮਾ ਦਿੱਤਾ ਗਿਆ ਆ ਇੱਕੋ ਹੀ ਆਤਮਾ ਦੇ ਦੁਆਰਾ ਸਾਨੂੰ ਸਭਨਾਂ ਨੂੰ ਬਪਤਿਸਮਾ ਮਿਲਿਆ ਆ ਇੱਕ ਪਾਣੀ ਦੇ ਦੁਆਰਾ ਨਹੀਂ ਇੱਕੋ ਹੀ ਆਤਮਾ ਦੇ ਦੁਆਰਾ ਅਸਾਂ ਸਭਨਾਂ ਨੇ ਬਪਤਿਸਮਾ ਪਾਇਆ ਆ ਇਹ ਠੀਕ ਆ ਅਤੇ ਤਦ ਅਸੀਂ ਉਹਦੇ ਭਾਗ ਬਣ ਜਾਂਦੇ ਹਾਂ ਮੇਰੀ ਆਸ ਆ ਕਿ ਮੈਂ ਤੁਹਾਨੂੰ ਬਹੁਤਾ ਚਿਰ ਤੱਕ ਨਹੀਂ ਰੱਖ ਰਿਹਾ ਆ ਸਮਝੇ ਮੇਰੀ ਆਸ ਆ ਕਿ ਮੈਂ ਨਹੀਂ ਇਹ ਤਾਂ ਇੱਕ ਮਹਾਨ ਸੰਗੀਤ ਦੇ ਵਾਂਗ ਆ ਜੋ ਵਜਾਇਆ ਜਾ ਰਿਹਾ ਹੋਵੇ ਜਾਂ ਫਿਰ ਨਾਟਕ ਵਾਂਗ ਆ ਜੋ ਖੇਡਿਆ ਜਾ ਰਿਹਾ ਹੋਵੇ ਮੈਂ ਸੰਗੀਤਾਂ ਜਾਂ ਨਾਟਕਾਂ ਦੇ ਬਾਰੇ ਵਿੱਚ ਬਹੁਤ ਕੁਝ ਤਾਂ ਨਹੀਂ ਜਾਣਦਾ ਪਰ ਮੈਂ ਇਹ ਨਾਟਕ ਵੇਖ ਰਿਹਾ ਸਾਂ ਮੈਂ ਕਾਰਮੈਨ ਦੇ ਬਾਰੇ ਗੱਲਬਾਤ ਕਰ ਰਿਹਾ ਸਾਂ ਜਦ ਮੇਰੀ ਬੇਟੀ ਤੇ ਉਹਦੇ ਵਿੱਚ ਸਨ ਅਤੇ ਉਹ ਕਾਰਮੈਨ ਵਿੱਚ ਇਹ ਸੰਗੀਤ ਵਜਾ ਰਹੇ ਸਨ ਉਹ ਹੀ ਅਮਲ ਕਰ ਰਹੇ ਸਨ ਸੰਗੀਤ ਉਹ ਹੀ ਵਰਤਾਰਾ ਕਰ ਰਿਹਾ ਸੀ ਅਤੇ ਇਹੋ ਹੀ ਢੰਗ ਤਦ ਹੈ ਜਦ ਤੁਹਾਡਾ ਬਪਤਿਸਮਾ ਮਸੀਹ ਦੇ ਵਿੱਚ ਪਵਿੱਤਰ ਆਤਮਾ ਦੇ ਦੁਆਰਾ ਹੁੰਦਾ ਆ ਹੁਣ ਵੇਖੋ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਉਸ ਮਹਾਨ ਰੂਸ ਦੇ ਸੰਗੀਤਕਾਰ ਦੀ ਕਹਾਣੀ ਪੀਟਰ ਐਂਡ ਦੀ ਵੋਲਫ ਨੂੰ ਸੁਣਿਆ ਜਾਂ ਪੜਿਆ ਹੋਵੇਗਾ ਕਿੰਜ ਉਹ ਉਹਨਾਂ ਸੰਕੇਤਾਂ ਤੇ ਹਰੇਕ ਚੀਜ਼ ਉੱਤੇ ਵਰਤਾਰਾ ਕਰਦੇ ਹਨ ਤੇ ਕੋਈ ਵੀ ਜਿਹੜਾ ਕਹਾਣੀ ਨੂੰ ਜਾਣਦਾ ਆ ਜੋ ਕਿ ਕਾਗਜ਼ ਤੋਂ ਪਾਈ ਗਈ ਹੈ ਉਹ ਸੰਗੀਤ ਨੂੰ ਸੁਣ ਸਕਦਾ ਆ ਜਿੱਦਾਂ ਇਹ ਉਦਾਂ ਹੀ ਅਮਲ ਕਰ ਰਿਹਾ ਆ ਨਾਟਕ ਉਦਾਂ ਹੀ ਖੇਡਿਆ ਜਾ ਰਿਹਾ ਆ ਕਿਉਂ ਨਹੀਂ ਉਹ ਸਭ ਤਬਦੀਲੀ ਨੂੰ ਜਾਣਦੇ ਹਨ ਉਹ ਇਹਨੂੰ ਇੱਥੇ ਵੇਖ ਸਕਦੇ ਹਨ ਤੇ ਤਬਦੀਲੀ ਨੂੰ ਵੇਖ ਸਕਦੇ ਹਨ ਪਰ ਹੁਣ ਕੀ ਹੁੰਦਾ ਆ ਜੇ ਸੰਗੀਤਕਾਰ ਕੁਝ ਲਿਖਦਾ ਆ ਅਤੇ ਸਾਨੂੰ ਪਤਾ ਲੱਗਦਾ ਆ ਕਿ ਇਹਦਾ ਠੀਕ ਅਮਲ ਨਹੀਂ ਕੀਤਾ ਗਿਆ ਹੈ ਅਸੀਂ ਪਤਾ ਲਾਉਂਦੇ ਆ ਕਿ ਤਦ ਕੁਝ ਹੈ ਜੋ ਹੁੰਦਾ ਆ ਕਿਤੇ ਕੁਝ ਘਾਟ ਆ ਜਦ ਅਸੀਂ ਉਹਨਾਂ ਨੂੰ ਵੇਖਦੇ ਆ ਉਹ ਜਿਹਨੇ ਕਿ ਇਹਨੂੰ ਤਿਆਰ ਕੀਤਾ ਜਾਂ ਬਣਾਇਆ ਤੇ ਇਹਨੂੰ ਲਿਖਿਆ ਅਤੇ ਤਦ ਸੰਗੀਤ ਵੱਜ ਰਿਹਾ ਆ ਅਤੇ ਗਲਤ ਸੁਰ ਨੂੰ ਜਾ ਟਕਰਾਉਂਦਾ ਆ ਕਿਤੇ ਕੁਝ ਗਲਤੀ ਆ ਨਿਰਦੇਸ਼ਕ ਨੇ ਗਲਤ ਇਸ਼ਾਰਾ ਕਰ ਦਿੱਤਾ ਆ ਸਮਝੇ ਮੇਰੇ ਲੂਥਰਨ ਭਰਾਵੋ ਇਹੋ ਹੀ ਅੱਜ ਗੱਲ ਆ ਮੇਰੇ ਬੈਪਟਿਸਟ ਭਰਾਵੋ ਮੇਰੇ ਪੈਂਟੇਕਾਸਟਲ ਭਰਾਵੋ ਵੱਖ ਵੱਖ ਮਿਸ਼ਨਾਂ ਦੇ ਮੇਰੇ ਸਭ ਭਰਾਵੋ ਇਹੋ ਹੀ ਇਹ ਹੈ ਸਮਝੇ ਤੁਸੀਂ ਉਹ ਸੁਰ ਦੇਣ ਦਾ ਯਤਨ ਕਰ ਰਹੇ ਹੋ ਜੋ ਕਿ ਲੂਥਰ ਦੇ ਦਿਨਾਂ ਵਿੱਚ ਜਾ ਵੱਜਦੀ ਹੈ ਜਾਂ ਇਦਾਂ ਵੈਜਲੇ ਦੇ ਦਿਨਾਂ ਦੀ ਸੁਰ ਜਦ ਕਿ ਇੱਥੇ ਅਸਲ ਵਿੱਚ ਸੰਗੀਤ ਵਰਕਾ ਵਿਖਾਉਂਦਾ ਆ ਕਿ ਇਹ ਇੱਕ ਹੋਰ ਦਿਨ ਆ ਸਮਝੇ ਅਸੀਂ ਲੂਥਰ ਦੀ ਰੋਸ਼ਨੀ ਵਿੱਚ ਨਹੀਂ ਰਹਿ ਸਕਦੇ ਉਹ ਤਾਂ ਸੁਧਾਰਕ ਸੀ ਅਸੀਂ ਉਹਦੇ ਹਿੱਸੇ ਦੀ ਸ਼ਲਾਘਾ ਕਰਦੇ ਹਾਂ ਪਰ ਅਸੀਂ ਉਹ ਵਜਾ ਚੁੱਕੇ ਹਾਂ ਅਸੀਂ ਤਾਂ ਮਾਰਗ ਵਿੱਚ ਹੁਣ ਇੱਥੇ ਹਾਂ ਪੁਸਤਕ ਦੇ ਆਖਰੀ ਹਿੱਸੇ ਵਿੱਚ ਸਮਝੇ ਹੁਣ ਅਸੀਂ ਇਹਨੂੰ ਉਦਾਂ ਨਹੀਂ ਵਜਾ ਸਕਦੇ ਹੁਣ ਮੇਰੇ ਭਰਾਵੋ ਤੁਸੀਂ ਇਹਨੂੰ ਇੱਕੋ ਹੀ ਤਰੀਕੇ ਦੇ ਨਾਲ ਵਜਾ ਸਕਦੇ ਹੋ ਤੇ ਉਹ ਇਹ ਆ ਸੰਸਾਰ ਦੇ ਭਰਾਵੋ ਸੰਸਾਰ ਦੇ ਵੱਖ ਵੱਖ ਹਿੱਸਿਆਂ ਦੇ ਭਰਾਵੋ ਮੈਂ ਇਹ ਆਖ ਸਕਦਾ ਆ ਉਸ ਨਿਰਦੇਸ਼ਕ ਦੇ ਲਈ ਇੱਕੋ ਇੱਕ ਹੀ ਤਰੀਕਾ ਇਹਨੂੰ ਕਰਨ ਦਾ ਆ ਉਹਨੂੰ ਉਸੇ ਹੀ ਆਤਮਾ ਵਿੱਚ ਆਉਣਾ ਹੋਵੇਗਾ ਜਿਹਦੇ ਵਿੱਚ ਸੰਗੀਤਕਾਰ ਸੀ ਤਦ ਉਹਦੇ ਕੋਲ ਇਹ ਹੈ ਅਤੇ ਜਦ ਕਲੀਸਿਆ ਸੰਗੀਤ ਖੁਦ ਜਿੱਥੇ ਕਿ ਸੰਸਾਰ ਇਹਨਾਂ ਨਿਸ਼ਾਨੀਆਂ ਤੇ ਅਚੰਬਿਆਂ ਦੀ ਵੱਲ ਤੱਕ ਰਿਹਾ ਆ ਜਦ ਕਲੀਸਿਆ ਸੰਗੀਤਕਾਰ ਅਤੇ ਨਿਰਦੇਸ਼ਕ ਸਭ ਹੀ ਸੰਗੀਤਕਾਰ ਦੇ ਆਤਮਾ ਵਿੱਚ ਆ ਜਾਣਗੇ ਤਦ ਜਦ ਉਹ ਆਖਦੇ ਹਨ ਅਚੰਬਿਆਂ ਦੇ ਦਿਨ ਬੀਤ ਗਏ ਤਦ ਇਹ ਠੀਕ ਸੁਰ ਦੇ ਨਾਲ ਨਹੀਂ ਟਕਰਾਉਂਦਾ ਪਰ ਜਦ ਇਹਦੇ ਠੀਕ ਹੁਲਾਰੇ ਵਿੱਚ ਆਉਂਦਾ ਆ ਅਤੇ ਇਹਦੇ ਠੀਕ ਆਤਮਾ ਵਿੱਚ ਤੁਸੀਂ ਕਹਿੰਦੇ ਕਰ ਸਕਦੇ ਹੋ ਜਦ ਤੱਕ ਕਿ ਸੰਗੀਤਕਾਰ ਦਾ ਆਤਮਾ ਨਹੀਂ ਉਤਰ ਆਉਂਦਾ ਆਮੀਨ। ਤਦ ਜਦ ਤੁਸੀਂ ਆਖਦੇ ਹੋ ਕਿ ਅਚੰਭਿਆ ਦੇ ਦਿਨ ਹਰ ਗਿਜ ਵੀ ਨਹੀਂ ਬੀਤੇ, ਤਦ ਸੰਗੀਤ ਪਾਰ ਉੱਠਦਾ ਆ ਆਮੀਨ। ਜਦ ਅਸੀਂ ਇਹਦੇ ਨਾਲ ਟਕਰਾਉਂਦੇ ਹਾਂ ਕਿ ਯਿਸੂ ਮਸੀਹ ਅੱਜ ਕੱਲ ਤੇ ਜੁਗੋ ਜੁਗ ਇੱਕੋ ਜਿਹਾ ਆ, ਤਾਂ ਸੰਗੀਤ ਪੁਕਾਰ ਉੱਠਦਾ ਆ ਆਮੀਨ। ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ, ਸੰਗੀਤ ਪੁਕਾਰ ਉੱਠਦਾ ਆ ਆਮੀਨ, ਮੈਨੂੰ ਮਿਲ ਗਿਆ ਆ। ਤਦ ਇਹਦੇ ਬਾਰੇ ਵਿੱਚ ਕੋਈ ਤੀਰ ਤੁਕੇ ਵਾਲੀ ਗੱਲ ਨਹੀਂ ਆ, ਤਦ ਸਾਰਾ ਸੰਗੀਤ ਠੀਕ ਆ ਤੇ ਵਚਨ ਦੇ ਨਾਲ ਮੇਲ ਖਾਂਦਾ ਆ, ਬਸ ਏਦਾਂ ਵੱਜਦਾ ਆ। ਇਹ ਆਇਓ, ਇਹ ਤਾਂ ਅਲੀਸ਼ਾਨ ਚੀਜ਼ ਆ। ਨਿਰਦੇਸ਼ਕ ਤੇ ਸੰਗੀਤਕਾਰ ਇੱਕੋ ਆਤਮਾ ਵਿੱਚ ਹੋਣਗੇ ਤੇ ਏਦਾਂ ਹੀ ਵਜੰਤਰੀ ਵੀ ਉਸੇ ਆਤਮਾ ਵਿੱਚ ਹੋਣਗੇ, ਤਾਂ ਕਿ ਇਹਨੂੰ ਏਦਾਂ ਹੀ ਵਜਾਉਣ ਅਤੇ ਸੰਸਾਰ ਹੈਰਾਨ ਆ ਕੀ ਹੋ ਰਿਹਾ ਆ। ਸੰਵਾਦ ਜਿਹੜੀ ਉਹ ਗੱਲ ਕਰਦੇ ਹਨ, ਉਹਨਾਂ ਨੇ ਇਹਦੇ ਨਾਲ ਮੈਨੂੰ ਬਿਮਾਰ ਕਰ ਦਿੱਤਾ ਆ, ਅਤੇ ਇਹ ਸਭ ਜੋੜਨਾ ਤੇ ਬਾਕੀ ਸਭ ਕੁਝ ਤੇ ਵੱਖ ਕਰਨਾ, ਓ ਪ੍ਰਭੂ ਰਹਿਮ ਕਰ, ਇਹ ਸਭ ਵਾਹਿਆਤੀ। ਜਦ ਕਿ ਪ੍ਰਭੂ ਦੀ ਆਮਦ ਨਿਕਟਿਆ, ਕੁਝ ਹੈ ਜੋ ਕਿ ਗਲਤ ਥਾਂ ਟਕਰਾ ਰਿਹਾ ਆ। ਮੈਨੂੰ ਡਰ ਆ ਕਿ ਨਿਰਦੇਸ਼ਕ ਲੋਕ ਸੰਗੀਤਕਾਰ ਦੇ ਆਤਮਾ ਤੋਂ ਬਾਹਰ ਨਿਕਲ ਚੁੱਕੇ ਹਨ। ਜਦ ਅਸੀਂ ਉਸ ਸੰਗੀਤਕਾਰ ਦਾ ਆਤਮਾ ਪਾਉਂਦੇ ਹਾਂ, ਪਰਮੇਸ਼ਵਰ ਦੀ ਅਸਲੀ ਸਮਰੱਥ, ਬਾਈਬਲ ਨੇ ਆਖਿਆ ਆ ਕਿ ਪੁਰਾਣੇ ਸਮੇਂ ਦੇ ਲੋਕ ਪਵਿੱਤਰ ਆਤਮਾ ਦੇ ਨਾਲ ਬਾਈਬਲ ਨੂੰ ਲਿਖਣ ਦੇ ਲਈ ਉਕਸਾਏ ਜਾਂਦੇ ਸਨ। ਤੁਸੀਂ ਉਹਨਾਂ ਚੀਨੀ ਲੋਕਾਂ ਦੇ ਕਾਗਜ਼ ਦੇ ਦੋਹਾਂ ਟੁਕੜਿਆਂ ਨੂੰ ਇਕੱਠੇ ਜੋੜਦੇ ਵੇਖੋਗੇ, ਉਦਾਂ ਹੀ ਜਿੱਦਾਂ ਕਿ ਪਰਮੇਸ਼ਵਰ ਦੀ ਬਾਈਬਲ ਤੇ ਇੱਕ ਨੀਚਾਵਾਨ ਇਕੱਠੇ ਜੋੜਦੇ ਹਨ, ਕਿਉਂਕਿ ਉਹ ਦੋਵੇਂ ਹੀ ਇੱਕੋ ਆਤਮਾ ਵਿੱਚ ਹਨ, ਉਹ ਦੋਵੇਂ ਹੀ ਇੱਕੋ ਚੀਜ਼ ਹਨ, ਉਹ ਠੀਕ ਸਿੱਧੇ ਜੋੜਦੇ ਹਨ। ਸਾਨੂੰ ਅੱਜ ਨਿਰਦੇਸ਼ਕਾਂ ਦੀ ਲੋੜ ਆ, ਇਹ ਠੀਕ ਗੱਲ ਆ। ਵਚਨ ਦੇ ਵੱਲ ਵਾਪਸ ਆਓ ਤੇ ਇਹਨੂੰ ਓਦਾਂ ਹੀ ਮੰਨੋ ਜਿੱਦਾਂ ਕਿ ਇਹਦੇ ਬਾਰੇ ਵਿੱਚ ਆਖਿਆ ਗਿਆ ਆ। ਤਦ ਤੁਸੀਂ ਪਰਮੇਸ਼ਵਰ ਨੂੰ ਖੁਦ ਵੇਖੋਗੇ। ਇਹ ਪਰਦਾ ਚੁੱਕਣਾ ਹੈ, ਨਾਟਕ ਅਸਲੀ ਬਣਾ ਦਿੱਤਾ ਗਿਆ ਹੈ। ਅੱਜ ਉਹ ਆਖਦੇ ਹਨ ਠੀਕ ਆ, ਉਹ ਤਾਂ ਇਤਿਹਾਸਕ ਪਰਮੇਸ਼ਵਰ ਆ, ਅਸੀਂ ਜਾਣਦੇ ਹਾਂ ਕਿ ਉਹਨੇ ਲਾਲ ਸਮੁੰਦਰ ਪਾਰ ਕੀਤਾ, ਉਹਨੇ ਇਹ ਸਭ ਕੀਤਾ, ਤੇ ਉਹ ਇਬਰਾਨੀ ਬੱਚਿਆਂ ਦੇ ਨਾਲ ਬਲਦੀ ਹੋਈ ਪਾਠੀ ਵੇਸੇ। ਇਤਿਹਾਸ ਦੇ ਪਰਮੇਸ਼ਵਰ ਦਾ ਕੀ ਲਾਭ ਆ ਜੇ ਉਹ ਅੱਜ ਓਦਾਂ ਦਾ ਹੀ ਨਹੀਂ ਆ। ਮਨੁੱਖ ਹਮੇਸ਼ਾ ਪਰਮੇਸ਼ਵਰ ਦੀ ਵਡਿਆਈ ਕਰਦਾ ਆ, ਜੋ ਉਹਨੇ ਕੀਤਾ ਆ ਉਹਦੇ ਲਈ, ਇਹ ਸੋਚਦਾ ਹੈ ਕਿ ਉਹ ਹੋਰ ਕੀ ਕਰੇਗਾ, ਪਰ ਜੋ ਉਹ ਕਰ ਰਿਹਾ ਆ ਉਹਨੂੰ ਨਜ਼ਰ ਅੰਦਾਜ਼ ਕਰਦਾ ਆ। ਇਹ ਤਾਂ ਮਨੁੱਖ ਦੇ ਅੰਦਰ ਆ ਕਿ ਉਹ ਇੰਜ ਕਰੇ, ਤੇ ਮੇਰੇ ਭਰਾਓ ਅੱਜ ਵੀ ਇਹੋ ਹੀ ਗੱਲ ਆ, ਅੱਜ ਵੀ ਉਹੋ ਹੀ ਗੱਲ ਆ। ਉਹ ਮੇਰਿਆ ਆਓ ਪਿਛਾਂ ਚਲੀਏ ਤੇ ਸੰਗੀਤ ਨੂੰ ਠੀਕ ਵਜਣ ਦਈਏ ਜਿੱਥੇ ਕਿ ਪਰਮੇਸ਼ਵਰ ਵੇਖ ਸਕਦਾ ਹੈ। ਯਿਸੂ ਨੇ ਆਖਿਆ ਕਿ ਜੇ ਮੈਂ ਇਸ ਧਰਤੀ ਤੋਂ ਉੱਚਾ ਚੁੱਕਿਆ ਜਾਵਾਂ, ਮੈਂ ਸਭ ਮਨੁੱਖਾਂ ਨੂੰ ਆਪਣੇ ਕੋਲ ਖਿੱਚ ਲਵਾਂਗਾ, ਅਤੇ ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਵਜੰਤਰੀਆਂ ਦੇ ਨਾਲ ਨਿਰਦੇਸ਼ਕ ਵੀ ਠੀਕ ਆਤਮਾ ਵਿੱਚ ਆ ਜਾਣ ਅਤੇ ਸੰਗੀਤਕਾਰ ਦੇ ਨਾਲ ਵੀ, ਤਦ ਸਭ ਕੁਝ ਠੀਕ ਹੋਵੇਗਾ। ਤਦ ਇਹਦੇ ਬਾਰੇ ਵਿੱਚ ਕੋਈ ਤੀਰ ਤੁੱਕੇ ਵਾਲਾ ਕੰਮ ਨਹੀਂ ਆ, ਅਸੀਂ ਤਦ ਉਹਦੇ ਨਾਲ ਪਛਾਣੇ ਜਾਂਦੇ ਹਾਂ। ਇਬਰਾਨੀਆਂ 13:8 ਨੇ ਆਖਿਆ ਆ ਕਿ ਉਹ ਅੱਜ ਕੱਲ ਤੇ ਜੁਗੋ ਜੁਗ ਇੱਕੋ ਜਿਹਾ ਆ। ਅਸੀਂ ਰਸੂਲਾਂ ਦੇ ਕਰਤੱਬ ਉਹਦੇ 2 ਬਾਬ ਵਿੱਚ ਉਹਦੇ ਨਾਲ ਪਛਾਣੇ ਜਾਂਦੇ ਹਾਂ। ਅਸੀਂ ਉਹਨਾਂ ਦੇ ਨਾਲ ਉਸੇ ਬਪਤਿਸਮੇ ਵਿੱਚ ਤੇ ਉਸੇ ਚੀਜ਼ ਦੇ ਨਾਲ ਪਛਾਣੇ ਜਾਂਦੇ ਹਾਂ, ਤੇ ਸਭ ਕੁਝ ਜੋ ਉਹ ਉਦੋਂ ਸੀ ਤੇ ਸਭ ਕੁਝ ਜੋ ਉਹ ਹੋਣਿਆ, ਸਭ ਜੋ ਉਹ ਹੈ ਸੀ ਤੇ ਸਭ ਜੋ ਉਹ ਹੈ ਤੇ ਉਹ ਸਭ ਅਸੀਂ ਹਾਂ। ਇਹ ਬਿਲਕੁਲ ਉਦਾਂ ਹੀ ਆ, ਉਦਾਂ ਹੀ ਜਿੱਦਾਂ ਕਿ ਮੈਂ ਜੇ ਇੱਕ ਸੱਚਾ ਅਮਰੀਕੀ ਬਣਨਾ ਚਾਹੁੰਦਾ ਆ, ਮੇਰੀ ਪਛਾਣ ਹਰੇਕ ਚੀਜ਼ ਦੇ ਨਾਲ ਜੋ ਵੀ ਉਹ ਹੈ ਸੀ ਤੇ ਜੋ ਵੀ ਉਹ ਹੈ ਹੋਣੀ ਆ, ਮੇਰੀ ਪਛਾਣ ਉਹਦੇ ਨਾਲ ਹੋਣੀ ਆ। ਜੇ ਮੈਂ ਸੱਚਾ ਅਮਰੀਕੀ ਹਾਂ ਤਾਂ ਮੈਂ ਤਦ ਪਲਾਈਮਾਊਥ ਦੀ ਚਟਾਨ ਤੇ ਉਤਰਿਆ ਹਾਂ, ਆਮੀਨ, ਮੈਂ ਉਤਰਿਆ ਹਾਂ। ਜੇ ਮੈਂ ਅਮਰੀਕੀ ਹਾਂ ਤਾਂ ਏਦਾਂ ਹੀ ਤੁਸੀਂ ਵੀ ਯਾਤਰੀ ਪਿਤਰਾਂ ਦੇ ਨਾਲ ਪਲਾਈਮਾਊਥ ਚਟਾਨ ਦੇ ਉੱਤੇ ਆਣ ਉਤਰੇ। ਪਲਾਈਮਾਊਥ ਚਟਾਨ ਦੇ ਉੱਤੇ ਜਿੱਥੇ ਉਹ ਆਣ ਉਤਰੇ ਸਨ, ਮੈਂ ਉਹਨਾਂ ਦੇ ਨਾਲ ਸਾਂ, ਏਦਾਂ ਹੀ ਤੁਸੀਂ ਵੀ ਸੋ। ਹਰੇਕ ਮੈਂ ਪਾਲ ਰੇਵੇਰ ਦੇ ਨਾਲ ਖਤਰੇ ਦੀ ਚੇਤਾਵਨੀ ਦੇਣ ਦੇ ਲਈ ਸਵਾਰੀ ਕੀਤੀ। ਇਹ ਬਿਲਕੁਲ ਠੀਕ ਆ, ਠੀਕ ਇੱਥੇ ਹੇਠਾਂ ਵੈਲੀ ਫੋਰਜ ਵਿੱਚ ਮੈਂ ਬਰਫੀਲਾ ਡੇਲਾਵੇਰ ਪਾਰ ਕੀਤਾ, ਉਹਨਾਂ ਸੈਨਿਕਾਂ ਦੀਆਂ ਟੋਲੀਆਂ ਦੇ ਨਾਲ ਜਿਨ੍ਹਾਂ ਵਿੱਚੋਂ ਅੱਧਿਆਂ ਦੇ ਪੈਰ ਨੰਗੇ ਸਨ। ਮੈਂ ਪਹਿਲਾਂ ਹੀ ਜਾਰਜ ਵਾਸ਼ਿੰਗਟਨ ਦੇ ਨਾਲ ਪ੍ਰਾਰਥਨਾ ਕੀਤੀ ਆ, ਮੇਰੇ ਦਿਲ ਦੇ ਅੰਦਰ ਇੱਕ ਦਰਸ਼ਨ ਦੇ ਨਾਲ ਮੈਂ ਡੇਲਾਵੇਰ ਨੂੰ ਪਾਰ ਕੀਤਾ, ਅਸੀਂ ਅਮਰੀਕੀ ਹਾਂ। ਹਾਂ ਸ਼੍ਰੀਮਾਨ ਜੀ, ਵੈਲੀ ਫੋਰਜ ਵਿੱਚ ਮੈਂ ਯਕੀਨਨ ਇਹ ਕੀਤਾ, ਮੈਂ ਸ਼ੁਕਰਗੁਜ਼ਾਰੀਆਂ ਨੂੰ ਭੇਂਟ ਕੀਤਾ, ਉਹਨਾਂ ਅਸਲੀ ਸ਼ੁਕਰਗੁਜ਼ਾਰੀ ਕਰਨ ਵਾਲਿਆਂ ਪਿਤਰਾਂ ਦੇ ਨਾਲ ਮੈਂ ਖੁਦਾ ਨੂੰ ਸ਼ੁਕਰਗੁਜ਼ਾਰੀਆਂ ਭੇਂਟ ਕੀਤੀਆਂ। ਜੇ ਮੈਂ ਇੱਕ ਅਸਲੀ ਅਮਰੀਕੀ ਹਾਂ ਤਾਂ ਮੈਂ ਉਸ ਮੇਜ਼ ਉੱਤੇ ਪਛਾਣਿਆ ਗਿਆ ਸਾਂ। ਜੇ ਮੈਂ ਇੱਕ ਸੱਚਾ ਅਮਰੀਕੀ ਹਾਂ ਤਾਂ ਮੈਂ ਜਦ ਸਟੋਨਵਾਲ ਜੈਕਸਨ ਦੇ ਨਾਲ ਖੜਾ ਸਾਂ ਮੇਰੀ ਪਛਾਣ ਹੋਈ। ਜੇ ਮੈਂ ਇੱਕ ਸੱਚਾ ਅਮਰੀਕੀ ਹਾਂ ਤਾਂ ਮੈਂ ਬੋਸਟਨ ਦੀ ਚਾਹ ਪਾਰਟੀ ਵਿੱਚ ਪਛਾਣਿਆ ਗਿਆ ਸਾਂ। ਹਾਂ ਸ਼੍ਰੀਮਾਨ ਜੀ, ਜਦ ਅਸੀਂ ਆਪਣੇ ਉੱਤੇ ਚੀਜ਼ਾਂ ਨੂੰ ਲੈਣ ਲਈ ਨਾ ਕਰ ਦਿੱਤੀ, ਜਦ ਮੈਂ ਇੱਕ ਸੱਚਾ ਅਮਰੀਕੀ ਸਾਂ ਮੈਂ ਉਹਦੇ ਨਾਲ ਉੱਥੇ ਪਛਾਣਿਆ ਗਿਆ ਸਾਂ। ਹਾਂ ਸ਼੍ਰੀਮਾਨ ਜੀ, ਉਹ ਬਲੇ ਮੈਂ ਆਜ਼ਾਦੀ ਦੀ ਘੰਟੀ ਸਨ 1776 ਵਿੱਚ ਜੁਲਾਈ 4 ਤਰੀਕ ਨੂੰ ਵਜਾਈ। ਮੈਂ ਆਜ਼ਾਦੀ ਦੀ ਘੰਟੀ ਇੱਥੇ ਵਜਾਈ ਅਤੇ ਕੋਸ਼ਿਸ਼ ਕੀਤਾ ਕਿ ਅਸੀਂ ਆਜ਼ਾਦ ਹਾਂ। ਅਸਲੀ ਅਮਰੀਕੀ ਬਣਨ ਦੇ ਲਈ ਮੈਂ ਇਹ ਕਰਨਾ ਹੀ ਸੀ। ਜਾਗ੍ਰਿਤੀ ਦੇ ਸਮੇਂ ਉਹਦੀ ਸ਼ਰਮ ਵਿੱਚ ਵੀ ਮੈਂ ਪਛਾਣਿਆ ਗਿਆ। ਜਦ ਭਾਈ ਲੋਕ ਵਿਰੋਧ ਵਿੱਚ ਲੜੇ, ਮੈਂ ਉਹਦੀ ਸ਼ਰਮ ਨੂੰ ਵੀ ਸਹਿਣਾ ਆ, ਜਿਸ ਤਰ੍ਹਾਂ ਕਿ ਮੈਂ ਉਹਦੀ ਸ਼ਾਨ ਦਾ ਵਿਭਾਗੀ ਹਾਂ। ਜੇ ਮੈਂ ਅਮਰੀਕੀ ਹਾਂ ਮੈਨੂੰ ਇੰਜ ਕਰਨਾ ਹੀ ਪਵੇਗਾ। ਮੈਂ ਉਹਦੇ ਨਾਲ ਪਛਾਣਿਆ ਗਿਆ ਸਾਂ। ਹਾਂ ਸ਼੍ਰੀਮਾਨ ਜੀ, ਮੈਂ ਗੈਟਿਸਬਰਗ ਵਿੱਚ ਪਛਾਣਿਆ ਗਿਆ ਸਾਂ ਜਦ ਲਿੰਕਨ ਨੇ ਆਪਣਾ ਭਾਸ਼ਣ ਦਿੱਤਾ। ਹਾਂ ਸ਼੍ਰੀਮਾਨ ਜੀ, ਮੈਂ ਵੇਕਿਸਲੈਂਡ ਉੱਤੇ ਸਾਂ, ਲਹੂ ਲੁਹਾਨ ਸੈਨਿਕ ਦੇ ਸਰੀਰ ਉੱਤੇ। ਮੈਂ ਵੇਕਿਸਲੈਂਡ ਉੱਤੇ ਉੱਠ ਖਲੋਤਾ, ਗੁਆਮ ਉੱਤੇ ਮੈਂ ਝੰਡਾ ਚੜਾਉਣ ਵਿੱਚ ਮਦਦ ਕੀਤੀ। ਮੈਂ ਅਸਲੀ ਅਮਰੀਕੀ ਹਾਂ, ਆਮੀਨ। ਜੋ ਵੀ ਉਹਦਾ ਸਭ ਹੈ ਉਹ ਮੈਂ ਹਾਂ, ਤੇ ਮੈਨੂੰ ਉਹਦੇ ਤੇ ਗਰਵ ਆ। ਹਾਂ ਸੱਚ ਵਿੱਚ ਹੈ, ਜੋ ਵੀ ਅਮਰੀਕਾ ਰਿਹਾ ਆ ਤੇ ਜੋ ਵੀ ਉਹ ਹੈ, ਮੈਂ ਅਜੇ ਵੀ ਉਹ ਹੀ ਹਾਂ। ਅਮਰੀਕੀ ਹੋਣ ਦੇ ਲਈ ਜੋ ਕੁਝ ਵੀ ਉਹ ਸੀ, ਮੈਂ ਉਹ ਹੋਣਾ ਹੀ ਹਾਂ, ਕਿਉਂਕਿ ਮੈਂ ਉਹਦੇ ਨਾਲ ਪਛਾਣਿਆ ਗਿਆ ਹਾਂ। ਇੱਕ ਸੱਚਾ ਮਸੀਹ ਹੋਣ ਦੇ ਲਈ ਵੀ ਉਹ ਹੀ ਗੱਲ ਆ, ਤੁਸਾਂ ਇਹਦੇ ਨਾਲ ਪਛਾਣੇ ਜਾਣਾ ਹੈ। ਮੈਂ ਮੂਸਾ ਦੇ ਨਾਲ ਪ੍ਰਚਾਰ ਕੀਤਾ ਤੇ ਨੂਹ ਦੇ ਨਾਲ ਆਉਣ ਵਾਲੇ ਨਿਆਂ ਤੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇੱਕ ਅਸਲੀ ਮਸੀਹੀ ਬਣਨ। ਮੈਂ ਬਲਦੀ ਹੋਈ ਝਾੜੀ ਵਿੱਚ ਮੂਸਾ ਦੇ ਨਾਲ ਸਾਂ। ਮੈਂ ਅੱਗ ਦੇ ਖੰਭੇ ਨੂੰ ਵੇਖਿਆ, ਮੈਂ ਉਹਦੇ ਜਲਾਲ ਨੂੰ ਵੇਖਿਆ, ਤੇ ਮੈਂ ਉਜਾੜ ਵਿੱਚ ਉੱਥੇ ਮੂਸਾ ਦੇ ਨਾਲ ਸਾਂ। ਮਸੀਹੀ ਹੋਣ ਦੇ ਲਈ ਜੋ ਕੁਝ ਵੀ ਪਰਮੇਸ਼ਵਰ ਸੀ, ਮੇਰੀ ਪਛਾਣ ਉਹਦੇ ਨਾਲ ਹੋਣੀ ਆ। ਮਸੀਹ ਹੋਣ ਦੇ ਲਈ ਮੈਂ ਉਹਦੀ ਮਹਿਮਾ ਨੂੰ ਵੇਖਿਆ, ਮੈਂ ਉਹਦੀ ਆਵਾਜ਼ ਨੂੰ ਸੁਣਿਆ। ਇਹਨੂੰ ਮੇਰੇ ਕੋਲੋਂ ਦੂਰ ਲੈ ਜਾਣ ਦਾ ਯਤਨ ਨਾ ਕਰੋ, ਕਿਉਂਕਿ ਮੈਂ ਉੱਥੇ ਸਾਂ। ਮੈਂ ਜਾਣਦਾ ਆ ਕਿ ਮੈਂ ਕੀ ਗੱਲਬਾਤ ਕਰ ਰਿਹਾ ਹਾਂ। ਮੈਂ ਵੇਖਿਆ ਕਿ ਕੀ ਹੋਇਆ। ਹਾਂ ਸ਼੍ਰੀਮਾਨ ਜੀ, ਮੈਂ ਲਾਲ ਸਮੁੰਦਰ ਉੱਤੇ ਸਾਂ ਜਦ ਮੈਂ ਪਰਮੇਸ਼ਰ ਦੀ ਆਤਮਾ ਨੂੰ ਉੱਥੇ ਜੁੰਬਸ਼ ਕਰਦੇ ਵੇਖਿਆ, ਜਿਹਨੇ ਪਾਣੀ ਨੂੰ ਇੱਕ ਪਾਸੇ ਲਾ ਦਿੱਤਾ। ਕਾਨਿਆਂ ਦੇ ਥੱਬੇ ਥਾਣੀ ਨੇ ਜੋ ਕਿ ਉਹ ਅੱਜ ਕਹਿਣ ਦਾ ਯਤਨ ਕਰ ਰਹੇ ਹਨ, ਪਰ 90 ਫੁੱਟ ਡੂੰਘੇ ਸਮੁੰਦਰ ਥਾਣੀ। ਮੈਂ ਪਰਮੇਸ਼ਰ ਦੇ ਆਤਮਾ ਨੂੰ ਵੇਖਿਆ ਤੇ ਲਾਲ ਸਮੁੰਦਰੋਂ ਪਾਰ ਮੈਂ ਮੂਸਾ ਦੇ ਨਾਲ ਉਸ ਸੁੱਕੀ ਜ਼ਮੀਨ ਉੱਤੇ ਤੁਰਿਆ ਫਿਰਿਆ। ਮੈਂ ਸਿਨਾਈ ਪਹਾੜ ਦੇ ਲਾਗੇ ਖਲੋਤਾ ਸਾਂ ਤੇ ਮੈਂ ਗਰਜਾਂ ਤੇ ਲਿਸ਼ਕਾਂ ਪੈਂਦੀਆਂ ਵੇਖੀਆਂ। ਉੱਥੇ ਮੈਂ ਉਹਨਾਂ ਦੇ ਨਾਲ ਮਨ ਖਾਦਾ ਤੇ ਮੈਂ ਉਸ ਚਟਾਨ ਤੋਂ ਪੀਤਾ। ਮੈਂ ਅੱਜ ਰਾਤ ਵੀ ਉਹੋ ਹੀ ਕਰ ਰਿਹਾ ਆ। ਮੈਂ ਮਨ ਖਾਣ ਵਾਲਿਆਂ ਦੇ ਨਾਲ ਪਛਾਣਿਆ ਗਿਆ, ਮੈਂ ਉਹਨਾਂ ਦੇ ਨਾਲ ਪਛਾਣਿਆ ਗਿਆ ਜਿਨ੍ਹਾਂ ਨੇ ਚਟਾਨ ਵਿੱਚੋਂ ਪਾਣੀ ਪੀਤਾ। ਮੈਂ ਤਦ ਵੀ ਪਛਾਣਿਆ ਗਿਆ ਸਾਂ ਜਦ ਯਹੋਸ਼ੂਆ ਨੇ ਤੁਰੀ ਵਜਾਈ ਤੇ ਯਰੀਓ ਦੀਆਂ ਕੰਧਾਂ ਢਹਿ ਗਈਆਂ। ਮੈਂ ਦਾਨੀਏਲ ਦੇ ਨਾਲ ਸ਼ੇਰਾਂ ਦੀ ਮਾਂਦ ਵਿੱਚ ਸਾਂ। ਮੈਂ ਬਲਦੀ ਹੋਈ ਭੱਠੀ ਵਿੱਚ ਇਬਰਾਨੀ ਬੱਚਿਆਂ ਦੇ ਨਾਲ ਸਾਂ। ਮੈਂ ਕਰਮਲ ਪਰਬਤ ਉੱਤੇ ਏਲੀਆ ਦੇ ਨਾਲ ਸਾਂ। ਮੈਂ ਯੋਹਾਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਉਹਨਾਂ ਨਿੰਦਕਾਂ ਦੇ ਸਾਹਮਣੇ ਸਾਂ। ਮੈਂ ਪਰਮੇਸ਼ਵਰ ਦੇ ਆਤਮਾ ਨੂੰ ਉਤਰਦੇ ਵੇਖਿਆ। ਮੈਂ ਪਰਮੇਸ਼ਵਰ ਦੀ ਆਵਾਜ਼ ਨੂੰ ਇਹ ਆਖਦੇ ਸੁਣਿਆ, ਇਹ ਮੇਰਾ ਪਿਆਰਾ ਪੁੱਤਰਿਆ ਜਿਹਦੇ ਵਿੱਚ ਰਹਿ ਕੇ ਮੈਂ ਪਰਸਾਨਾ। ਹਾਂ ਸ਼੍ਰੀਮਾਨ ਜੀ, ਮੇਰੀ ਪਛਾਣ ਉਹਦੇ ਨਾਲ ਹੋਈ, ਇਹ ਬਿਲਕੁਲ ਠੀਕ ਆ। ਮੈਂ ਉੱਥੇ ਲਾਜ਼ਰ ਦੀ ਕਬਰ ਉੱਤੇ ਉਹਦੇ ਨਾਲ ਪਛਾਣਿਆ ਗਿਆ ਸਾਂ ਜਦ ਉਹਨੇ ਲਾਜ਼ਰ ਨੂੰ ਜਿੰਦਿਆ ਕੀਤਾ। ਮੈਂ ਖੂਹ ਉੱਤੇ ਉਸ ਇਸਤਰੀ ਦੇ ਨਾਲ ਪਛਾਣਿਆ ਗਿਆ ਸਾਂ ਜਦ ਉਹਨੇ ਉਹਦੇ ਪਾਪ ਉਹਨੂੰ ਦੱਸੇ। ਹਾਂ ਸ਼੍ਰੀਮਾਨ ਜੀ, ਮੈਂ ਯਕੀਨਨ ਉਹਦੀ ਮੌਤ ਵਿੱਚ ਉਹਦੇ ਨਾਲ ਪਛਾਣਿਆ ਗਿਆ ਸਾਂ। ਪਹਿਲੇ ਈਸਟਰ ਨੂੰ ਵੀ ਉਹਦੇ ਨਾਲ ਪਛਾਣਿਆ ਗਿਆ ਸਾਂ ਤੇ ਮੈਂ ਉਹਦੇ ਨਾਲ ਮੌਤ ਤੋਂ ਫੇਰ ਜੀ ਉੱਠਿਆ ਸਾਂ। ਮੈਂ ਉਹਦੇ ਨਾਲ ਉਹਦੀ ਮੌਤ ਵਿੱਚ ਪਛਾਣਿਆ ਗਿਆ ਹਾਂ। ਮੈਂ 120 ਦੀ ਜਮਾਤ ਵਿੱਚ ਪੁਤਲੀ ਕੋਠਰੀ ਵਿੱਚ ਸਾਂ। ਮੈਂ ਉੱਥੇ ਉਹਨਾਂ ਦੇ ਨਾਲ ਪਛਾਣਿਆ ਗਿਆ ਸਾਂ। ਓ ਮੈਂ ਧਾਰਮਿਕ ਮਹਿਸੂਸ ਕਰ ਰਿਹਾ ਹਾਂ, ਆਮੀਨ। ਮੈਂ ਉੱਥੇ ਪਛਾਣਿਆ ਗਿਆ ਸਾਂ, ਮੈਂ ਉਹਨਾਂ ਵਿੱਚੋਂ ਇੱਕ ਹਾਂ। ਮੇਰੀ ਪਛਾਣ ਹੋਈ ਸੀ, ਮੇਰਾ ਵੀ ਉਹ ਤਜਰਬਾ ਆ ਜੋ ਉਹਨਾਂ ਦਾ ਸੀ। ਮੈਂ ਉੱਥੇ ਸਾਂ ਜਦ ਇਹ ਹੋਇਆ, ਇੱਕ ਸੱਚਾ ਮਸੀਹੀ ਬਣਨ ਦੇ ਲਈ। ਮੈਂ ਇੱਕ ਵੱਡੀ ਹਨੇਰੀ ਨੂੰ ਆਉਂਦੇ ਵੇਖਿਆ, ਮੈਂ ਉਹਦਾ ਗਵਾਹ ਆ। ਮੈਂ ਪਰਮੇਸ਼ਵਰ ਦੀ ਸਮਰੱਥ ਨੂੰ ਮਹਿਸੂਸ ਕੀਤਾ ਜਦ ਇਹਨੇ ਹਿਲਾ ਦਿੱਤਾ। ਮੈਂ ਉਹਨਾਂ ਦੇ ਨਾਲ ਸਾਂ ਜਿਨ੍ਹਾਂ ਨੇ ਗੈਰ ਜ਼ੁਬਾਨਾਂ ਬੋਲੀਆਂ। ਮੈਂ ਮਸਾਂ ਨੂੰ ਉੱਥੇ ਆਉਂਦੇ ਵੇਖਿਆ, ਮੈਂ ਉਹਨਾਂ ਦੇ ਨਾਲ ਸਾਂ। ਮੈਂ ਉਹਨਾਂ ਦੇ ਨਾਲ ਪਛਾਣਿਆ ਗਿਆ ਜਦ ਪਵਿੱਤਰ ਆਤਮਾ ਨੇ ਉਹਨਾਂ ਦੇ ਵਿੱਚੋਂ ਦੀ ਗੈਰ ਜ਼ੁਬਾਨਾਂ ਦੇ ਨਾਲ ਬੋਲਣਾ ਆਰੰਭ ਕੀਤਾ। ਮੈਂ ਪਤਰਸ ਦੇ ਨਾਲ ਨਿੰਦਕਾਂ ਦੇ ਸਾਹਮਣੇ ਰਸੂਲਾਂ ਦੇ ਕਰਤੱਬ ਉਹਦੇ 2 ਅਧਿਆਏ ਵਿੱਚ ਸਾਂ ਜਦ ਉਹਨੇ ਉਹ ਮਹਾਨ ਉਪਦੇਸ਼ ਦਿੱਤਾ। ਮੈਂ ਉਹਦੇ ਨਾਲ ਪਛਾਣਿਆ ਗਿਆ ਸਾਂ। ਹਾਂ ਸ਼੍ਰੀਮਾਨ ਜੀ, ਰਸੂਲਾਂ ਦੇ ਕਰਤੱਬ ਉਹਦੇ 4 ਅਧਿਆਏ ਵਿੱਚ ਜਦ ਉੱਥੇ ਜਮ੍ਹਾਂ ਹੋਏ ਸਨ, ਮੈਂ ਉਹਨਾਂ ਦੇ ਨਾਲ ਸਾਂ ਜਦ ਇਮਾਰਤ ਹਿੱਲ ਗਈ। ਪ੍ਰਾਰਥਨਾ ਦੇ ਬਾਅਦ ਇਮਾਰਤ ਹਿੱਲ ਗਈ ਜਿੱਥੇ ਉਹ ਬੈਠੇ ਹੋਏ ਸਨ, ਮੈਂ ਉੱਥੇ ਉਹਨਾਂ ਦੇ ਨਾਲ ਪਛਾਣਿਆ ਗਿਆ ਸਾਂ। ਮੈਂ ਪੌਲੁਸ ਦੇ ਨਾਲ ਅਫਸਸ ਵਿੱਚ ਪ੍ਰਚਾਰ ਕੀਤਾ। ਹਾਂ ਸ਼੍ਰੀਮਾਨ ਜੀ, ਮੈਂ ਪਤਮਸ ਟਾਪੂ ਦੇ ਉੱਤੇ ਯੂਹੰਨਾ ਦੇ ਨਾਲ ਸਾਂ ਤੇ ਪ੍ਰਭੂ ਦੀ ਦੂਜੀ ਆਮਦ ਨੂੰ ਵੇਖਿਆ। ਮੈਂ ਸੁਧਾਰ ਦੇ ਸਮੇਂ ਵਿੱਚ ਲੂਥਰ ਦੇ ਨਾਲ ਸਾਂ। ਮੈਂ ਵੈਜ਼ਲੇ ਦੇ ਨਾਲ ਸਾਂ, ਉਹ ਅੱਗ ਦਾ ਭਾਂਬੜ ਜੋ ਕਿ ਅੱਗਾਂ ਤੋਂ ਕੱਢਿਆ ਗਿਆ। ਜਦ ਵੱਡੀ ਬਗਾਵਤ ਐਂਗਲਿਕਨ ਗਿਰਜੇ ਵਿੱਚ ਹੋਈ, ਮੈਂ ਉਹਦੇ ਨਾਲ ਸਾਂ। ਅਤੇ ਇੱਥੇ ਮੈਂ ਸਨ 1964 ਦੀ ਰਾਤ ਫਿਲਾਡਲਫੀਆ ਤੇ ਪੈਨਸਿਲਵਾਨੀਆ ਵਿੱਚ ਹਾਂ। ਉਸੇ ਕਿਸਮ ਦੇ ਸਮੂਹ ਦੇ ਨਾਲ ਪਛਾਣਿਆ ਗਿਆ, ਉਸੇ ਕਿਸਮ ਦੇ ਤਜਰਬੇ ਦੇ ਨਾਲ। ਤੇ ਇੱਕ ਸੱਚਾ ਮਸੀਹੀ ਹੋਣ ਦੇ ਲਈ ਮੈਨੂੰ ਇੰਜ ਕਰਨਾ ਹੀ ਹੋਵੇਗਾ। ਮੇਰੀ ਪਛਾਣ ਉੱਥੇ ਜ਼ਰੂਰ ਹੋਣੀ ਚਾਹੀਦੀ ਆ ਜਿੱਥੇ ਪਰਮੇਸ਼ਵਰ ਦਾ ਬਚਨ ਪ੍ਰਗਟ ਹੋ ਰਿਹਾ ਆ। ਮੈਂ ਉਸ ਸਮੂਹ ਦੇ ਨਾਲ ਪਛਾਣਿਆ ਜਾਂਦਾ ਹਾਂ ਜਿਹੜੇ ਪਰਮੇਸ਼ਵਰ ਦੀ ਆਤਮਾ ਨੂੰ ਮਹਿਸੂਸ ਕਰਦੇ ਹਨ। ਮੈਂ ਉਸ ਸਮੂਹ ਦੇ ਨਾਲ ਪਛਾਣਿਆ ਜਾਂਦਾ ਆ ਜਿਹੜਾ ਜਾਣਦਾ ਆ ਕਿ ਉਹ ਬੇਪਰਦਾ ਹੋ ਚੁੱਕਿਆ ਹੈ, ਜੋ ਜਾਣਦਾ ਆ ਕਿ ਉਹ ਅੱਜ ਕੱਲ ਤੇ ਜੁਗੋ ਜੋਗੀ ਕੋ ਜਿਹਾ ਆ, ਅਤੇ ਜਾਣਦੇ ਹਨ ਕਿ ਕੱਟੜ ਵਾਦ ਨਹੀਂ ਆ, ਪਰ ਇਹ ਤਾਂ ਯਸੂ ਮਸੀਹ ਅੱਜ ਕੱਲ ਤੇ ਜੁਗੋ ਯੁਗ ਇੱਕੋ ਜਿਹਾ ਆ। ਮੈਂ ਅੱਜ ਰਾਤ ਇੱਥੇ ਉਸ ਸਮੂਹ ਦੇ ਨਾਲ ਪਛਾਣਿਆ ਜਾਂਦਾ ਹਾਂ। ਤਦ ਵੀ ਉਹ ਕੁਪੰਥੀਆਂ ਦਾ ਟੋਲਾ ਅਖਵਾਉਂਦੇ ਹਨ ਪਰਮੇਸ਼ਵਰ ਦੇ ਵਚਨ ਦੇ ਕਾਰਨ, ਉਹ ਕੱਟੜਵਾਦੀਆਂ ਦਾ ਟੋਲਾ ਅਖਵਾਉਂਦੇ ਹਨ, ਪਰ ਮੈਨੂੰ ਯਸੂ ਮਸੀਹ ਦੇ ਸੁਸਮਾਚਾਰ ਤੋਂ ਕੋਈ ਸ਼ਰਮ ਨਹੀਂ ਆਉਂਦੀ, ਕਿਉਂਕਿ ਇਹ ਤਾਂ ਉਹਨਾਂ ਦੇ ਲਈ ਮੁਕਤੀ ਵਾਸਤੇ ਪਰਮੇਸ਼ਵਰ ਦੀ ਸ਼ਕਤੀ ਹੈ। ਮੈਂ ਉਹਨਾਂ ਦੇ ਨਾਲ ਆ ਜਿਉਂਦੀਆਂ ਪੱਤਰੀਆਂ ਦੇ ਜਿਹਦੇ ਬਾਰੇ ਕਿ ਮੈਂ ਬੋਲਿਆ ਸੀ, ਪ੍ਰਮਾਣਿਤ ਕੀਤੇ ਹੋਏ ਪਰਮੇਸ਼ਵਰ ਮਾਨਵ ਰੂਪ ਵਿੱਚ ਆਦਮੀ ਅਤੇ ਔਰਤਾਂ ਵਿੱਚ ਲੁਕਿਆ ਹੋਇਆ। ਉਹ ਪਰਮੇਸ਼ਵਰ ਆਪਣੇ ਅਨਮੋਰਫੇ ਵਿੱਚ ਫੇਰ ਉਹਨੇ ਪਰਦਾ ਚੁੱਕ ਦਿੱਤਾ ਆ ਤੇ ਉਹਨੂੰ ਆਪਣੇ ਲੋਕਾਂ ਨੂੰ ਫੇਰ ਜਾਣੂ ਕਰਵਾਇਆ ਆ। ਉਹ ਮਹਾਨ ਰਾਜਾ ਜਿਹਨੇ ਆਪਣੀ ਮਹਿਮਾ ਨੂੰ ਲਾਂਬੇ ਰੱਖ ਦਿੱਤਾ। ਤਦ ਵੀ ਥੋੜੇ ਚਿਰ ਦੇ ਲਈ ਸੰਸਾਰ ਮੈਨੂੰ ਨਹੀਂ ਵੇਖੇਗਾ, ਮੈਂ ਉਹਨਾਂ ਦੇ ਲਈ ਲੁਕਿਆ ਹੋਵਾਂਗਾ, ਪਰ ਤਦ ਵੀ ਤੁਸੀਂ ਮੈਨੂੰ ਵੇਖੋਗੇ, ਕਿਉਂਕਿ ਮੈਂ ਤੁਹਾਡੇ ਨਾਲ ਹੋਵਾਂਗਾ ਤੇ ਜਗਤ ਦੇ ਅੰਤ ਤੱਕ ਮੈਂ ਤੁਹਾਡੇ ਅੰਦਰ ਹੋਵਾਂਗਾ। ਲੂਥਰ ਤੋਂ ਵੈਜ਼ਲੇ ਵਿੱਚ ਸਿੱਧਾ ਅਗਾਹ ਤੇਜ਼ ਤੋਂ ਤੇਜ਼ ਵਿੱਚ ਬਦਲਦਾ ਗਿਆ, ਪਰ ਮੈਂ ਅਜੇ ਵੀ ਉਹ ਹੀ ਪਰਮੇਸ਼ਵਰ ਹਾਂ। ਇਹ ਅਸਲੀ ਤੇਜ਼ ਦੀ ਵੱਲ ਜਾ ਰਿਹਾ ਆ। ਹਾਲੇਲੂਯਾ। ਉਹਨੇ ਹਰੇਕ ਮਿਸ਼ਨਾਂ ਵਾਲਾ ਪਰਦਾ ਪਾੜ ਸੁਟਿਆ, ਹਰੇਕ ਆਵਾਜ਼ ਦੀ ਹੱਦ ਨੂੰ। ਉਹ ਆਵਾਜ਼ ਜਿਹਨੇ ਆਖਿਆ ਉਹ ਇਹ ਤਾਂ ਕੱਟੜਵਾਦ ਆ, ਉਹਨੇ ਉਹਨੂੰ ਪਾਰ ਕਰ ਲਿਆ। ਉਹ ਆਵਾਜ਼ ਜੋ ਉੱਥੋਂ ਆਉਂਦੀ ਆ ਅਤੇ ਆਖਿਆ ਉਹ ਲੋਕ ਤਾਂ ਦੀਵਾਨੇ ਹਨ, ਉਹ ਠੀਕ ਉਸ ਪਰਦੇ ਥਾਣੀ ਪਾਰ ਲੰਘ ਗਿਆ। ਹਾਂਜੀ, ਉਹਨੇ ਕੀਤਾ। ਉਹ ਤੁਸੀਂ ਇਹ ਨਹੀਂ ਕਰ ਸਕਦੇ, ਤੁਸੀਂ ਤਾਂ ਕੁਝ ਵੀ ਨਹੀਂ ਹੋ, ਪਰ ਕੱਟੜਵਾਦੀ ਹੋ। ਉਹ ਠੀਕ ਉਹਦੇ ਥਾਣੀ ਪਾਰ ਲੰਘ ਗਿਆ। ਰੱਬੀ ਚਕਾਈ ਵਰਗੀ ਕੋਈ ਚੀਜ਼ ਨਹੀਂ ਆ। ਉਹ ਠੀਕ ਉਹਦੇ ਥਾਣੀ ਪਾਰ ਲੰਘ ਗਿਆ। ਉਹ ਬੰਦੇ, ਕਿਉਂਕਿ ਉਹਦੇ ਵਚਨ ਨੇ ਆਖਿਆ ਆ ਕਿ ਉਹ ਇੰਜ ਕਰੇਗਾ, ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਜਿੱਤ ਨਹੀਂ ਸਕਦੇ। ਅਤੇ ਉਹ ਖੜਾ ਆ ਅੱਜ ਰਾਤ ਵੀ ਬਲਵੰਤ ਜੇਤੂ। ਉਹਨੇ ਹਰੇਕ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨਸ ਤੇ ਹਰੇਕ ਦੂਜੀ ਕਿਸਮ ਦਾ ਪਰਦਾ ਪਾੜ ਸੁਟਿਆ। ਉਹ ਅੱਜ ਵੀ ਆਪਣੇ ਲੋਕਾਂ ਵਿਚਕਾਰ ਖੜਾ ਆ, ਰੀਤੀ ਰਿਵਾਜਾਂ ਨੂੰ ਹਰਾ ਕੇ। ਲੋਕ ਜੋ ਚਾਹੁੰਦੇ ਹਨ ਆਖਣ ਤੇ ਜੋ ਚਾਹੁੰਦੇ ਹਨ ਕਰਨ, ਜੋ ਕੁਝ ਵੀ ਉਹ ਕਰਨਾ ਚਾਹੁੰਦੇ ਹੋਣ, ਪਰ ਠੀਕ ਉਸ ਆਵਾਜ਼ ਦੀਆਂ ਹੱਦਾਂ ਨੂੰ ਟੱਪਦਾ ਹੋਇਆ ਉਹ ਆ ਜਾਂਦਾ ਹੈ। ਅਤੇ ਯਾਦ ਰਹੇ, ਉਹ ਮੈਨੂੰ ਦੱਸਦੇ ਹਨ ਕਿ ਜਦ ਹਵਾਈ ਜਹਾਜ਼ ਸੱਚ ਵਿੱਚ ਉਸ ਆਵਾਜ਼ ਦੀ ਹੱਦ ਪਾਰ ਕਰ ਜਾਂਦਾ ਹੈ ਤਾਂ ਫਿਰ ਉਹਦੀ ਸਪੀਡ ਅਥਵਾ ਵੇਗ ਦੀ ਕੋਈ ਸੀਮਾ ਨਹੀਂ ਹੁੰਦੀ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜਦ ਤੁਸੀਂ ਉਹ ਰੀਤੀ ਰਿਵਾਜਾਂ ਵਾਲਾ ਹੱਦ ਟੱਪ ਜਾਂਦੇ ਹੋ। ਯਸੂ ਪਿਛਲੇ ਸਮੇਂ ਵਿੱਚ ਤਾਂ ਸੀ, ਪਰ ਹੁਣ ਨਹੀਂ ਆ। ਜਦ ਤੁਹਾਨੂੰ ਪਤਾ ਲੱਗਦਾ ਆ ਕਿ ਉਹ ਅੱਜ ਕੱਲ ਤੇ ਯੁਗ ਯੁਗ ਕੋ ਜਾਇਆ, ਤਦ ਫਿਰ ਇਹਦੀ ਕੋਈ ਹੱਦ ਨਹੀਂ ਆ ਕਿ ਪਰਮੇਸ਼ਵਰ ਠੀਕ ਇੱਥੇ ਇਸ ਸੰਮੇਲਨ ਵਿੱਚ ਕੀ ਕਰ ਸਕਦਾ ਹੈ ਤੇ ਇਸ ਸੰਸਾਰ ਨੂੰ ਵਿਖਾ ਸਕਦਾ ਆ ਕਿ ਉਹਨਾਂ ਨੂੰ ਕੀ ਚਾਹੀਦਾ ਆ। ਇੱਕ ਵਿਸ਼ਵ ਭਰ ਦਾ ਮੇਲਾ ਨਹੀਂ, ਪਰ ਸੰਸਾਰ ਭਰ ਦੀ ਬੇਦਾਰੀ, ਜਿਹਦੇ ਨਾਲ ਕਿ ਉਹ ਜਿਉਂਦੇ ਪਰਮੇਸ਼ਵਰ ਦੀ ਹਜ਼ੂਰੀ ਨਾਲ ਬਪਤਿਸਮਾ ਪਾਉਣ ਤੇ ਭਰ ਜਾਣ। ਐਨਮੋਰਫੇ ਆਪਣੇ ਆਪ ਨੂੰ ਮਾਨਵ ਸਰੀਰ ਵਿੱਚ ਲੁਕਾ ਰਿਹਾ ਆ। ਹਾਲੇਲੂਯਾ। ਮੈਂ ਯਕੀਨ ਕਰਦਾ ਆ ਕਿ ਉਹਨੇ ਹਰੇਕ ਹੱਦ ਤੇ ਪਰਦਾ ਤੋੜ ਸੁਟਿਆ ਆ। ਹਰੇਕ ਪਰਦਾ ਕੁਝ ਵੀ ਉਹਦੀ ਹਜ਼ੂਰੀ ਨੂੰ ਲੁਕਾ ਨਹੀਂ ਸਕਦਾ। ਜਦ ਲੋਕ ਆਪਣੇ ਦਿਲਾਂ ਵਿੱਚ ਭੁੱਖੇ ਹੁੰਦੇ ਹਨ, ਤਦ ਪਰਦਾ ਪਾਟਣ ਲਈ ਤਿਆਰ ਹੁੰਦਾ ਆ। ਤੁਸੀਂ ਬਸ ਉਹਦੇ ਉੱਤੇ ਨਿਰਭਰ ਹੋ ਸਕਦੇ ਹੋ। ਉਹਨੇ ਆਪਣੇ ਮਹਾਨ ਪਵਿੱਤਰ ਆਤਮਾ ਦੇ ਨਾਲ ਹਰੇਕ ਪਰਦਾ ਪਾੜ ਸੁਟਿਆ ਤੇ ਉਹ ਬਲਵੰਤ ਜੇਤੂ ਅੱਜ ਰਾਤ ਇੱਥੇ ਖੜਾ ਹੈ। ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਬਿਮਾਰਾਂ ਨੂੰ ਚੰਗਾ ਕਰਦਾ ਆ, ਨੇਚਾਵਾਨਾਂ ਨੂੰ ਬਪਤਿਸਮਾ ਦਿੰਦਾ ਆ, ਉਦਾਂ ਹੀ ਜਿੱਦਾਂ ਕਿ ਉਹਨੇ ਹਮੇਸ਼ਾ ਕੀਤਾ ਆ। ਉਹ ਬਲਵੰਤ ਜੇਤੂ ਆ। ਨਾਸ ਹੋਏ ਹੋਏ ਭੂਤ ਭੱਜਦੇ ਹਨ। ਹਾਂ ਸ਼੍ਰੀਮਾਨ ਜੀ, ਉਹ ਹਮੇਸ਼ਾ ਹੀ ਭੱਜਦੇ ਹਨ ਜਦੋਂ ਉਹ ਮੌਜੂਦ ਹੁੰਦਾ ਆ। ਖਾਤਮੇ ਉੱਤੇ ਮੈਂ ਇਹ ਆਖ ਸਕਦਾ ਹਾਂ ਮੈਂ ਬਹੁਤ ਸਾਲ ਪਹਿਲਾਂ ਇੱਕ ਬੁੱਢੇ ਸਿਤਾਰ ਵਾਦਕ ਦੀ ਕਹਾਣੀ ਪੜ੍ਹੀ ਸੀ ਅਤੇ ਉਹਦੇ ਕੋਲ ਇੱਕ ਪੁਰਾਣੀ ਸਿਤਾਰ ਸੀ ਤੇ ਉਹ ਉਹਨੂੰ ਵੇਚਣ ਵਾਲਾ ਸੀ। ਤੁਸੀਂ ਇਸ ਕਹਾਣੀ ਨੂੰ ਕਈ ਵਾਰ ਸੁਣਿਆ ਆ ਅਤੇ ਉਹ ਇਹਨੂੰ ਇੱਕ ਖਾਸ ਮੁੱਲ ਦੀ ਵੇਚਣਾ ਚਾਹੁੰਦੇ ਸਨ ਅਤੇ ਬੋਲੀ ਦੇਣ ਵਾਲੇ ਨੇ ਕਿਹਾ ਮੈਨੂੰ ਕੌਣ ਫਲਾਣਾ ਫਲਾਣਾ ਮੁੱਲ ਦੇਵੇਗਾ ਅਤੇ ਮੈਂ ਯਕੀਨ ਕਰਦਾ ਆ ਕਿ ਉਹਨੂੰ ਕੁਝ ਸਿੱਕੇ ਭੇਟ ਕੀਤੇ ਗਏ। ਹੋ ਸਕਦਾ ਆ ਕਿ 50 ਸੈਂਟ ਜਾਂ ਕੁਝ ਹੋਰ। ਇੱਕ ਵਾਰੀ ਬੋਲੀ ਦਿੱਤੀ ਅਤੇ ਦੂਜੀ ਵਾਰੀ ਬੋਲੀ ਦਿੱਤੀ ਤੇ ਸਿੱਧਾ ਹੀ ਉਹ ਆਦਮੀ ਪਿੱਛੇ ਉੱਠ ਖਲੋਤਾ ਤੇ ਉਹਨੇ ਆਖਿਆ ਇੱਕ ਮਿੰਟ ਠਹਿਰੋ। ਉਹਨੇ ਜਾ ਕੇ ਉਸ ਤਾਰ ਲੈ ਲਈ ਤੇ ਆਓ ਸੋਚੀਏ ਕਿ ਉਹਨੇ ਇਹ ਗੀਤ ਵਜਾਇਆ। ਖੂਨ ਦੇ ਨਾਲ ਭਰਿਆ ਹੋਇਆ ਇੱਕ ਚਸ਼ਮਾ ਆ ਇਮਾਨੁਏਲ ਦੀਆਂ ਨਾੜਾਂ ਤੋਂ ਖਿੱਚਿਆ ਗਿਆ। ਜਦ ਪਾਪੀ ਉਸ ਹੜ ਦੇ ਥੱਲੇ ਛਾਲਾਂ ਮਾਰਦੇ ਹਨ ਉਹਨਾਂ ਦੇ ਸਭ ਦੋਸ਼ ਪੂਰਨ ਦਾਗ ਧੋਤੇ ਜਾਂਦੇ ਹਨ। ਜਦ ਉਹਨੇ ਉਹ ਸਿਤਾਰ ਰੱਖ ਦਿੱਤੀ ਉਸ ਥਾਂ ਵਿੱਚ ਇੱਕ ਵੀ ਅੱਖ ਸੁੱਕੀ ਹੋਈ ਨਹੀਂ ਸੀ। ਤਦ ਉਹਨੇ ਕਿਹਾ ਕੌਣ ਦੇਵੇਗਾ? ਇੱਕ ਨੇ ਆਖਿਆ 5,000 10,000 ਇਹਦੀ ਕੋਈ ਕੀਮਤ ਨਹੀਂ ਸੀ। ਕਿਉਂ? ਕਿਉਂਕਿ ਉਸ ਬਜ਼ੁਰਗ ਸਿਤਾਰ ਦੇ ਮਾਲਕ ਨੇ ਇਹਦੇ ਸੱਚੇ ਗੁਣ ਨੂੰ ਪ੍ਰਕਾਸ਼ਿਤ ਕਰ ਦਿੱਤਾ ਸੀ। ਉਹ ਭਾਈ ਜੀ ਤੇ ਭੈਣ ਜੀ, ਇਸ ਵਚਨ ਦਾ ਮਾਲਕ ਜਿਹਨੇ ਲਿਖਿਆ ਆ ਮਹਾਨ ਪਵਿੱਤਰ ਆਤਮਾ ਆਪਣੀ ਕਮਾਂਡ ਨੂੰ ਉਹ ਪਿਆਰ ਨਾਲ ਚੁੱਕੇ ਤੇ ਤੁਹਾਡੇ ਦਿਲ ਤੇ ਵਜਾਵੇ। ਖੂਨ ਦੇ ਨਾਲ ਭਰਿਆ ਹੋਇਆ ਇੱਕ ਚਸ਼ਮਾ ਆ ਇਮੈਨੁਏਲ ਦੀਆਂ ਨਾੜਾਂ ਤੋਂ ਖਿੱਚਿਆ ਗਿਆ। ਤੁਸੀਂ ਪੂਰੀ ਕਦਰ ਨੂੰ ਵੇਖੋਗੇ ਤੇ ਬੇਨਕਾਬ ਪਰਮੇਸ਼ਵਰ ਨੂੰ ਠੀਕ ਆਪਣੇ ਸਾਹਮਣੇ ਵੇਖੋਗੇ। ਉਹ ਅੱਜ ਵੀ ਉਦਾਂ ਹੀ ਆ ਜਦ ਉਹ ਲੋਕਾਂ ਦੇ ਉੱਤੇ 35 ਦੇ ਦਿਨ ਉਤਰਿਆ ਸੀ ਜਦ ਉਹਨੇ ਆਪਣੇ ਆਪ ਨੂੰ ਕੇਨੋਸ ਉਹਨਾਂ ਦੇ ਵਿੱਚ ਉਲਾਦ ਦਿੱਤਾ ਸੀ। ਇਹ ਠੀਕ ਆ? ਤੁਸੀਂ ਆਖਦੇ ਹੋ ਭਾਈ ਬ੍ਰਹਮ ਜੀ ਮੈਂ ਯਤਨ ਕੀਤਾ ਆ, ਮੈਂ ਯਤਨ ਕੀਤਾ ਆ, ਮੈਂ ਇਹ ਜਾਂ ਉਹ ਹੋਰ ਕੁਝ ਕੀਤਾ ਆ। ਇੱਕ ਦਿਨ ਮੈਂ ਨਿਊ ਮੈਕਸੀਕੋ ਵਿੱਚ ਕਾਲਸਵਾਡ ਵਿੱਚ ਬੰਦਗੀ ਕਰ ਰਿਹਾ ਸਾਂ ਅਤੇ ਅਸੀਂ ਉੱਥੇ ਉਸ ਚਾਮ ਚਿੜਕਾਂ ਦੀ ਗੁਫਾ ਵਿੱਚ ਹੇਠਾਂ ਗਏ ਤੇ ਇਹ ਕਿਸਮ ਦੀ ਬੜੀ ਭੈੜੀ ਵੇਖਣ ਨੂੰ ਲੱਗਦੀ ਸੀ ਤੇ ਅਸੀਂ ਉੱਥੇ ਹੇਠਾਂ ਚਲੇ ਗਏ ਤੇ ਉਹ ਆਦਮੀ ਜਦ ਅਸੀਂ ਉੱਥੇ ਹੇਠਾਂ ਪਹੁੰਚ ਗਏ ਉਹਨੇ ਬੱਤੀਆਂ ਬੰਦ ਕਰ ਦਿੱਤੀਆਂ। ਉਹ ਬੱਲੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਹਨੇਰਾ ਉੱਥੇ ਸੀ। ਉੱਥੇ ਇੰਨਾ ਹਨੇਰਾ ਸੀ ਕਿ ਤੁਸੀਂ ਇਹਨੂੰ ਟਟੋਲ ਸਕਦੇ ਸੋ ਅਤੇ ਬਸ ਏਦਾਂ ਹੀ ਹੁਣ ਸਮੇਂ ਵੀ ਹੋ ਰਹੇ ਹਨ। ਜਦ ਅਸੀਂ ਉਸ ਕਲੀਸਿਆ ਨੂੰ ਵੇਖਦੇ ਹਾਂ ਜਿਹੜੀ ਪਰਮੇਸ਼ਰ ਦੇ ਵਚਨ ਨੂੰ ਪਛਾਣਨ ਵਿੱਚ ਨਿਸਫਲ ਆ, ਜਦ ਤੁਸੀਂ ਵੇਖਦੇ ਹੋ ਕਿ ਸਾਡੀਆਂ ਸਯੂਨ ਦੀਆਂ ਧੀਆਂ ਜਿਹੜੇ ਢੰਗ ਨਾਲ ਵਤੀਰਾ ਕਰ ਰਹੀਆਂ ਹਨ, ਜਦ ਤੁਸੀਂ ਆਪਣੇ ਭਰਾਵਾਂ ਨੂੰ ਸਿਗਰਟਾਂ ਪੀਂਦੇ, ਸ਼ਰਾਬਾਂ ਪੀਂਦੇ ਤੇ ਗੰਦੇ ਚੁਟਕਲੇ ਸੁਣਾਉਂਦੇ ਤੇ ਚੀਜ਼ਾਂ ਆਦਿ ਕਰਦੇ ਵੇਖਦੇ ਹੋ ਤੇ ਅਜੇ ਵੀ ਮਸੀਹ ਵਿੱਚ ਉਹ ਆਪਣਾ ਇਕਰਾਰ ਕਾਇਮ ਰੱਖਦੇ ਹਨ, ਉਹ ਬਲੇ ਇਹ ਹਨੇਰਾ ਆ, ਇਹ ਘੁੱਪ ਹਨੇਰਾ ਆ, ਅਸੀਂ ਉਹਦੀ ਆਮਦ ਦਾ ਚਿੰਨ ਵੇਖਦੇ ਹਾਂ ਤੇ ਦਿਨ ਚੜ੍ਹਨ ਤੋਂ ਪਹਿਲਾਂ ਹਮੇਸ਼ਾ ਹੀ ਹਨੇਰਾ ਹੁੰਦਾ ਆ ਤੇ ਤਦ ਸੁਬਹਾ ਦਾ ਸਿਤਾਰਾ ਦਿਨ ਨੂੰ ਧੰਨ ਕਹਿਣ ਲਈ ਨਿਕਲਦਾ ਆ ਤੇ ਇਹ ਦੀ ਖੁਸ਼ਖਬਰੀ ਦਿੰਦਾ ਆ ਤੇ ਵਿਖਾਉਂਦਾ ਆ ਕਿ ਇਹ ਆ ਰਿਹਾ ਆ। ਧਿਆਨ ਦਿਓ, ਉੱਥੇ ਜਦ ਉਹਨਾਂ ਨੇ ਉਹ ਬੱਤੀਆਂ ਬੰਦ ਕਰ ਦਿੱਤੀਆਂ ਉੱਥੇ ਇੱਕ ਛੋਟੀ ਕੁੜੀ ਸੀ, ਉਹ ਆਪਣੀ ਪੂਰੀ ਆਵਾਜ਼ ਨਾਲ ਚਿੱਲਾ ਉੱਠੀ ਤੇ ਉੱਥੇ ਮਾਰਗ ਦਰਸ਼ਕ ਦੇ ਲਾਗੇ ਇੱਕ ਛੋਟਾ ਮੁੰਡਾ ਖਲੋਤਾ ਸੀ। ਉਹਨੇ ਜਦ ਇਦਾਂ ਬੱਤੀਆਂ ਬੰਦ ਕੀਤੀਆਂ ਸਨ ਉਹਨੇ ਮਾਰਗ ਦਰਸ਼ਕ ਨੂੰ ਵੇਖਿਆ ਸੀ ਤੇ ਉਸ ਛੋਟੀ ਭੈਣ ਨੂੰ ਲਗਭਗ ਦੰਦਲ ਪੈਣ ਹੀ ਵਾਲੀ ਸੀ ਤੇ ਉਹ ਚਿਲਾ ਰਹੀ ਸੀ ਤੇ ਹੇਠਾਂ ਉੱਤੇ ਕੁੱਦ ਰਹੀ ਸੀ। ਉਹ ਅਗਾਂਹ ਕੀ ਹੋਣ ਵਾਲਾ ਆ, ਕੀ ਗੱਲ ਆ, ਕੀ ਗੱਲ ਆ? ਤੁਸੀਂ ਜਾਣਦੇ ਹੋ ਕਿ ਉਹ ਕੀ ਪੁਕਾਰ ਉੱਠਿਆ? ਉਹਨੇ ਕਿਹਾ ਛੋਟੀ ਭੈਣ ਨਾ ਡਰ, ਇੱਥੇ ਇੱਕ ਮਨੁੱਖ ਆ ਜੋ ਕਿ ਬੱਤੀਆਂ ਜਗਾ ਸਕਦਾ ਆ। ਛੋਟੀ ਭੈਣ ਸੁਣ, ਤੁਸੀਂ ਸੋਚ ਸਕਦੇ ਹੋ ਕਿ ਅਸੀਂ ਤਾਂ ਛੋਟੇ ਆ ਤੇ ਸਾਡੀ ਗਿਣਤੀ ਥੋੜੀ ਆ, ਪਰ ਡਰਨਾ, ਇੱਥੇ ਇੱਕ ਆਦਮੀ ਆ ਜੋ ਕਿ ਬੱਤੀਆਂ ਜਗਾ ਸਕਦਾ ਆ ਤੇ ਉਹ ਪਵਿੱਤਰ ਆਤਮਾ ਆ। ਕੀ ਤੁਸੀਂ ਉਹਦੇ ਵਿੱਚ ਵਿਸ਼ਵਾਸ ਕਰਦੇ ਹੋ? ਇੱਕ ਪਲ ਵਾਸਤੇ ਆਓ ਆਪਣੇ ਸਿਰਾਂ ਨੂੰ ਚੁਕਾਈਏ। ਮੈਂ ਤੁਹਾਨੂੰ ਹੁਣ ਬਿਠਾ ਰੱਖਿਆ ਆ, ਮੈਨੂੰ ਅਫਸੋਸ ਆ। ਉਹ ਸੁਰਗ ਦੇ ਮਹਾਨ ਪਰਮੇਸ਼ਰ ਆਪਣੇ ਆਪ ਨੂੰ ਬੇਨਕਾਬ ਕਰ ਰਿਹਾ ਆ, ਆਪਣੇ ਆਪ ਨੂੰ ਖੋਲ ਰਿਹਾ ਆ। ਜਲਾਲ ਦਾ ਮਹਾਨ ਰਾਜਾ ਆਪਣੇ ਆਪ ਨੂੰ ਜਾਣੂ ਕਰਵਾ ਰਿਹਾ ਆ। ਇਹਨਾਂ ਛੋਟੀਆਂ ਉਦਾਹਰਣਾਂ ਨੂੰ ਅੱਜ ਰਾਤ ਲੈ ਤੇ ਕਾਸ਼ ਕੇ ਲੋਕਾਂ ਦੇ ਦਿਲਾਂ ਵਿੱਚ ਉਤਰ ਜਾਣ, ਹੋਣ ਦੇ ਕਿ ਅਸੀਂ ਉਸ ਬੇਨਕਾਬ ਨੂੰ ਵੇਖ ਸਕੀਏ, ਉਹਨੂੰ ਜਿਹੜਾ ਹੇਠਾਂ ਆ ਗਿਆ ਤੇ ਹੈਕਲ ਦੇ ਪਰਦੇ ਨੂੰ ਪਾੜ ਸੁੱਟਿਆ, ਤਦ ਠੀਕ ਉਸ ਪਰਦੇ ਵਿੱਚੋਂ ਨਿਕਲ ਗਿਆ ਤੇ ਫੇਰ ਦੁਬਾਰਾ ਮਨੁੱਖਾਂ ਦੇ ਪਰਦੇ ਵਿੱਚ 35 ਦੇ ਦਿਨ ਆ ਗਿਆ। ਸਦਾ ਹੀ ਇੱਕੋ ਜਿਹਾ ਰਿਹਾ ਆ, ਤੇਜ ਤੋਂ ਤੇਜ ਵਿੱਚ ਬਦਲ ਰਿਹਾ ਆ ਅਤੇ ਹੁਣ ਅਸੀਂ ਠੀਕ ਵਾਪਸ ਆ ਗਏ ਹਾਂ, ਜਿੱਦਾਂ ਕਿ ਸਾਰੀ ਕੁਦਰਤ ਕੰਮ ਕਰਦੀ ਹੈ, ਠੀਕ ਅਸਲੀ ਬੀਜ ਦੀ ਵੱਲ, ਠੀਕ ਇੱਕ ਕਲੀਸਿਆਈ ਯੁੱਗ ਤੋਂ ਦੂਜੇ ਕਲੀਸਿਆਈ ਯੁੱਗ ਵਿੱਚ ਤੇ ਇੱਥੇ ਸਾਖਰੀ ਯੁੱਗ ਵਿੱਚ, ਇੱਥੇ ਅਸੀਂ ਠੀਕ ਵਾਪਸ ਅਸਲੀ ਚੀਜ਼ ਕੋਲ ਆ ਗਏ ਹਾਂ ਜੋ ਕਿ 35 ਦੇ ਦਿਨ ਉਤਰਿਆ। ਹਰੇਕ ਲਿਖਤ ਨੂੰ ਪੂਰਾ ਕਰਨ ਦੇ ਲਈ ਸ਼ਾਮ ਦੇ ਸਮੇਂ ਰੋਸ਼ਨੀ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਤੂੰ ਆਪਣੇ ਵਚਨ ਵਿੱਚ ਵਾਅਦਾ ਕੀਤਾ ਆ। ਪਿਤਾ, ਜੇ ਕੋਈ ਇੱਥੇ ਹੈ ਜਿਹੜਾ ਕਦੇ ਵੀ ਅਜੇ ਤੱਕ ਉਸ ਪਰਦੇ ਦੇ ਪਾਰ ਨਹੀਂ ਲੰਘਿਆ, ਤੇ ਜੇ ਕੋਈ ਇੱਥੇ ਅਜਿਹਾ ਆ ਜਿਨੇ ਕਿਸੇ ਦੀ ਨਕਲ ਲਾਈ ਆ ਜੋ ਕਿ ਪਰਦੇ ਥਾਣੀ ਲੰਘ ਚੁੱਕਿਆ ਹੈ, ਪਿਤਾ ਅੱਜ ਰਾਤ ਕਿਰਪਾ ਕਰ, ਕਾਸ਼ ਕਿ ਉਹ ਬਲਵੰਤ ਜੇਤੂ ਨੂੰ ਇੱਥੇ ਖਲੋਤੇ ਹੋਏ ਵੇਖਣ, ਕਿਰਪਾ ਦੇ ਨਾਲ ਅਤੇ ਸ਼ਕਤੀ ਦੇ ਨਾਲ ਮਾਫ ਕਰ ਦੇਣ ਦੇ ਲਈ ਭਰਪੂਰ। ਪਿਤਾ, ਇਹ ਬਖਸ਼ ਦੇ, ਜਦ ਕਿ ਸਾਡੇ ਸਿਰ ਚੁੱਕੇ ਹੋਏ ਹਨ, ਕੀ ਕੋਈ ਇੱਥੇ ਹੈ ਕਿੰਨੇ ਕਿ ਮੈਂ ਇਹ ਆਖ ਸਕਦਾ ਹਾਂ, ਆਖਣਗੇ ਭਾਈ ਬ੍ਰਾਨਮ ਜੀ ਮੈਂ ਆਪਣਾ ਹੱਥ ਚੁੱਕ ਰਿਹਾ ਹਾਂ, ਮੇਰੇ ਲਈ ਪ੍ਰਾਰਥਨਾ ਕਰੋ। ਆਪਣਾ ਸਿਰ ਚੁਕਾਈ ਰੱਖੋ, ਸਿਰਫ ਆਪਣਾ ਹੱਥ ਉਤਾਂਹ ਚੁੱਕੋ। ਮੈਂ ਹਰੇਕ ਪਰਦੇ ਨੂੰ ਚੀਰ ਕੇ ਲੰਘ ਜਾਣਾ ਚਾਹੁੰਦਾ ਹਾਂ ਜਦ ਤੱਕ ਕਿ ਮੈਂ ਜੇਤੂ ਨੂੰ ਸੱਚ ਵਿੱਚ ਨਾ ਵੇਖ ਲਵਾਂ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਉਹ ਬਲੇ ਜਿਨ੍ਹਾਂ ਹੱਥ ਖੜੇ ਕੀਤੇ ਹਨ ਸੱਜੇ ਪਾਸੇ ਵੱਲ ਬਾਲਕੋਨੀਆਂ ਵਿੱਚ, ਖੁਦਾ ਤੁਹਾਨੂੰ ਬਰਕਤ ਬਖਸ਼ੇ। ਪਿੱਛੇ ਬਾਲਕੋਨੀਆਂ ਵਿੱਚ, ਖੁਦਾ ਤੁਹਾਨੂੰ ਬਰਕਤ ਬਖਸ਼ੇ। ਸੱਚੇ ਇਮਾਨਦਾਰ ਬਣੋ, ਖੱਬੇ ਪਾਸੇ ਵੱਲ ਆਪਣਾ ਹੱਥ ਖੜਾ ਕਰੋ, ਆਖੋ ਭਾਈ ਬ੍ਰਾਨਮ ਮੈਂ ਹੋ ਸਕਦਾ ਆ ਕਿ ਕਈ ਸਾਲਾਂ ਤੋਂ ਮਸੀਹੀ ਹਾਂ, ਪਰ ਅਸਲ ਵਿੱਚ ਮੈਂ ਉਸ ਪਰਦੇ ਨੂੰ ਹਰਗਿਜ਼ ਵੀ ਨਹੀਂ ਪਾਰ ਕੀਤਾ, ਮੈਂ ਸੱਚ ਵਿੱਚ ਹਰਗਿਜ਼ ਵੀ ਨਹੀਂ ਕੀਤਾ ਆ। ਮੇਰੇ ਕੋਲ ਉਹ ਨਹੀਂ ਆ ਜੋ ਉਹਨਾਂ ਦੇ ਕੋਲ ਸੀ, ਅੱਜ ਸਾਨੂੰ ਇਹ ਮਿਲ ਗਿਆ ਆ। ਮੈਂ ਇੱਕ ਨਸਲ ਕੱਛੀ ਕੀਤਾ ਹੋਇਆ ਬੂਟਾ ਆ, ਨਸਲ ਕੱਛੀ ਕੀਤਾ ਹੋਇਆ ਫੁੱਲ ਲਓ, ਤੁਹਾਨੂੰ ਇਹਦੀ ਬਹੁਤ ਦੇਖਭਾਲ ਕਰਨੀ ਪਵੇਗੀ, ਹੌਸਲਾ ਦੇਣਾ ਪਵੇਗਾ, ਇਹਦੇ ਉੱਤੇ ਛਿੜਕਾਓ ਕਰਨਾ ਪਵੇਗਾ, ਇਹਨੂੰ ਪਾਣੀ ਦੇਣਾ ਪਵੇਗਾ। ਪਰ ਉਹ ਅਸਲੀ ਪੌਦਾ ਜਿਹੜਾ ਕਿ ਮਾਰੂਥਲ ਵਿੱਚ ਉਗਦਾ ਆ, ਉਸੇ ਕਿਸਮ ਦਾ ਫੁੱਲ, ਏਦਾਂ ਦਾ ਹੀ ਜਾਪਦਾ ਆ, ਇਹਨੂੰ ਤਾਂ ਇੱਕ ਬੂੰਦ ਪਾਣੀ ਵੀ ਨਹੀਂ ਮਿਲਦਾ, ਕੋਈ ਕੀੜਾ ਇਹਨੂੰ ਨਹੀਂ ਲੱਗਦਾ, ਇਹ ਮਜ਼ਬੂਤ ਆ, ਇਹ ਅਸਲੀ ਆ। ਕੀ ਤੁਸੀਂ ਪੁਰਾਣੀ ਮਸੀਹਤ ਦੀ ਤੁਲਨਾ ਅੱਜ ਵਾਲੀ ਮਸੀਹਤ ਦੇ ਨਾਲ ਕਰ ਸਕਦੇ ਹੋ ਕਿ ਇਹ ਉਦੋਂ ਕੀ ਸੀ? ਕੀ ਤੁਸੀਂ ਇਸ ਸਮੂਹ ਦਾ ਅੰਦਾਜ਼ਾ ਲਾ ਸਕਦੇ ਹੋ ਜਿਨ੍ਹਾਂ ਨੂੰ ਕਿ ਅਸੀਂ ਵਿਸ਼ਵ ਭਰ ਵਿੱਚ ਮਸੀਹੀ ਆਖਦੇ ਹਾਂ, ਉਹਨਾਂ ਵਰਗੇ ਜਿਹੜੇ ਪੈਂਤੇਕੁਸ ਦੇ ਬਾਅਦ ਸਨ? ਇਹਨਾਂ ਨੂੰ ਤਾਂ ਥਾਪੀਆਂ ਮਾਰਨੀਆਂ ਪੈਂਦੀਆਂ ਹਨ, ਸ਼ਾਬਾਸ਼ੇ ਦੇਣੀ ਪੈਂਦੀ ਆ, ਕਈ ਟਸਣ ਕਰਨੇ ਪੈਂਦੇ ਹਨ, ਇੱਕ ਕਲੀਸਿਆ ਛੱਡ ਕੇ ਦੂਜੀ ਵਿੱਚ ਜਾ ਵੜਦੇ ਹਨ। ਤੁਸੀਂ ਕੁਝ ਆਖੋ ਜੋ ਉਹਨਾਂ ਨੂੰ ਪਸੰਦ ਨਹੀਂ, ਉਹ ਉੱਠ ਕੇ ਤੇ ਬਾਹਰ ਚਲੇ ਜਾਂਦੇ ਹਨ। ਉਹ ਕੀ ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਹੋ? ਨਹੀਂ, ਕੀ ਗੱਲ ਆ, ਇਹ ਤਾਂ ਉਪ ਉਤਪਾਦਨ ਆ। ਮਾਈਕਲੈਂਗਲੋ ਜਿਨੇ ਮੂਸਾ ਦਾ ਬੁੱਤ ਬਣਾਇਆ, ਤੁਸੀਂ ਉਹਦਾ ਦੁਬਾਰਾ ਉਤਪਾਦਨ ਬੜਾ ਹੀ ਸਸਤਾ ਪਾ ਸਕਦੇ ਹੋ, ਪਰ ਅਸਲੀ ਉਹ ਜਿਨੇ ਪ੍ਰਭੂ ਭੋਜ ਦੀ ਚਿੱਤਰਕਾਰੀ ਕੀਤੀ। ਮੇਰਾ ਅੰਦਾਜ਼ਾ ਆ ਕਿ ਉਸ ਅਸਲੀ ਚਿੱਤਰਕਾਰੀ ਦਾ ਮੁੱਲ ਕਰੋੜਾਂ ਹੀ ਡਾਲਰ ਹੋਵੇਗਾ, ਇੱਥੋਂ ਤੋੜੀ ਕਿ ਜੇ ਤੁਸੀਂ ਉਹਨੂੰ ਖਰੀਦਣਾ ਚਾਹੋ ਤਾਂ ਨਹੀਂ ਖਰੀਦ ਸਕੋਗੇ। ਮੈਂ ਤਾਂ ਜਾਣਦਾ ਤੱਕ ਵੀ ਨਹੀਂ ਹਾਂ ਕਿ ਇਹ ਕਿੱਥੇ ਹੈ, ਪਰ ਤੁਸੀਂ ਇਹਦਾ ਦੁਬਾਰਾ ਉਤਪਾਦਨ ਲਗਭਗ $2 ਵਿੱਚ ਖਰੀਦ ਸਕਦੇ ਹੋ, ਤੁਸੀਂ ਖਰੀਦ ਸਕਦੇ ਹੋ। ਅਤੇ ਏਦਾਂ ਹੀ ਅੱਜ ਵੀ ਆ, ਇੱਕ ਸਸਤਾ ਮਸੀਹੀ ਦੁਬਾਰਾ ਉਤਪਾਦਨ ਹੋਇਆ ਹੋਇਆ ਸਿਰਫ ਗਿਰਜੇ ਵਿੱਚ ਸ਼ਾਮਲ ਹੋਣ ਵਾਲਾ। ਤੁਸੀਂ ਤਾਂ ਉਹਨਾਂ ਨੂੰ ਸਿਰਫ ਸਿਗਟਾਂ ਵਾਸਤੇ ਜਾਂ ਫਿਰ ਸ਼ਰਾਬ ਵਾਸਤੇ ਖਰੀਦ ਸਕਦੇ ਹੋ, ਜਾਂ ਫਿਰ ਵਾਲ ਕੱਟੀ ਹੋਈ ਬੁੱਲ ਰੰਗੀ ਹੋਈ ਔਰਤ ਦੇ ਲਈ, ਜਾਂ ਫਿਰ ਕਿਸੇ ਵੀ ਚੀਜ਼ ਦੇ ਲਈ ਜੋ ਸੰਸਾਰ ਦਾ ਫੈਸ਼ਨ ਆ। ਪਰ ਤੁਸੀਂ ਉਸ ਅਸਲੀ ਨੂੰ ਛੂ ਨਹੀਂ ਸਕਦੇ। ਮੈਂ ਜੋ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ ਉਹਨੂੰ ਸਾਫ ਸਾਫ ਵੇਖਦਾ ਹਾਂ, ਉਹ ਮਸੀਹੀ। ਕੀ ਤੁਸੀਂ ਸੱਚੇ ਮਸੀਹੀ ਨਹੀਂ ਬਣਨਾ ਚਾਹੁੰਦੇ ਹੋ? ਜੇ ਕਿਸੇ ਨੇ ਹੱਥ ਨਹੀਂ ਖੜੇ ਕੀਤੇ ਤਾਂ ਕੀ ਤੁਸੀਂ ਹੱਥ ਖੜੇ ਕਰੋਗੇ? ਜਦ ਕਿ ਮੈਂ ਪ੍ਰਾਰਥਨਾ ਕਰਦਾ ਹਾਂ, ਖੁਦਾ ਤੁਹਾਨੂੰ ਬਰਕਤ ਦੇਵੇ, ਖੁਦਾ ਤੁਹਾਨੂੰ ਬਰਕਤ ਦੇਵੇ। ਉਹ ਇਹ ਤਾਂ ਬਹੁਤ ਵਧੀਆ ਆ, ਸਿਰਫ ਵੇਖੋ ਸਾਡੇ ਸੁਰਗੀ ਪਿਤਾ, ਤੇਰਾ ਵਚਨ ਤੇਰੇ ਕੋਲ ਖਾਲੀ ਵਾਪਸ ਨਹੀਂ ਆਵੇਗਾ, ਉਹ ਆ ਜਿਨੇ ਵਾਅਦਾ ਕੀਤਾ। ਮੈਂ ਤਾਂ ਬਸ ਇਹ ਕਹਿਣ ਦਾ ਜ਼ਿੰਮੇਵਾਰ ਆ ਕਿ ਤੂੰ ਇਹ ਆਖਿਆ, ਮੈਂ ਤਾਂ ਬਸ ਤੇਰੇ ਸ਼ਬਦ ਹੀ ਦੁਹਰਾ ਰਿਹਾ ਹਾਂ। ਤੂੰ ਆਖਿਆ ਆ ਕਿ ਜੋ ਮੇਰੇ ਵਚਨ ਸੁਣਦਾ ਆ ਤੇ ਜਿਹਨੇ ਮੈਨੂੰ ਘੱਲਿਆ ਆ ਉਹਦੇ ਉੱਤੇ ਵਿਸ਼ਵਾਸ ਕਰਦਾ ਆ ਉਹਦੇ ਕੋਲ ਸਦੀਪਕ ਜੀਵਨ ਆ, ਤੂੰ ਇਹਦਾ ਵਾਅਦਾ ਕੀਤਾ ਆ। ਅਤੇ ਪ੍ਰਭੂ ਅਸੀਂ ਜਾਣਦੇ ਹਾਂ ਅੱਜ ਸਾਡੇ ਕੋਲ ਦੁਬਾਰਾ ਉਤਪਾਦਨ ਕੀਤੇ ਹੋਏ ਹਨ ਬਥੇਰੇ, ਜਿਹੜੇ ਆਖਦੇ ਹਨ ਕਿ ਉਹ ਵਿਸ਼ਵਾਸ ਤਾਂ ਕਰਦੇ ਹਨ ਪਰ ਵਿਖਾਈ ਦਿੰਦਾ ਆ ਕਿ ਉਹ ਨਹੀਂ ਕਰਦੇ। ਪਰ ਪ੍ਰਭੂ ਕੁਝ ਅਸਲੀ ਵੀ ਹਨ। ਮੈਂ ਪ੍ਰਾਰਥਨਾ ਕਰਦਾ ਆ ਕਿ ਤੂੰ ਅੱਜ ਰਾਤ ਇਹ ਬਖਸ਼ ਦੇਵੇਂਗਾ ਹਰੇਕ ਆਦਮੀ ਤੇ ਔਰਤ, ਮੁੰਡਾ ਜਾਂ ਕੁੜੀ, ਕੋਈ ਪਰਵਾਹ ਨਹੀਂ ਕਿ ਉਹ ਕਿਹੜੀ ਕੌਮ ਦੇ ਹਨ, ਉਹਨਾਂ ਦਾ ਕੀ ਰੰਗ ਆ, ਉਹ ਕਿਹੜੇ ਗਿਰਜੇ ਨਾਲ ਸੰਬੰਧ ਰੱਖਦੇ ਹਨ, ਉਹ ਪਰਮੇਸ਼ਵਰ ਉਹਨਾਂ ਨੂੰ ਭਰ ਦੇ ਸਾਡੇ ਦਰਮਿਆਨ। ਉਹ ਕਾਸ਼ ਕਿ ਉਸੇ ਯਸੂ ਦਾ ਪ੍ਰਗਟਾਵਾ ਵੇਖ ਸਕਣ ਜਿਦਾਂ ਕਿ ਉਹ ਪੈਂਤੇਕੁਸਤ ਦੇ ਦਿਨ ਸੀ ਜਦ ਉਹਨੇ ਆਪਣੇ ਆਪ ਨੂੰ ਇਸ ਯੁੱਗ ਦੇ ਲਈ ਪ੍ਰਕਾਸ਼ਿਤ ਕੀਤਾ, ਪਵਿੱਤਰ ਆਤਮਾ ਹੋਣ ਦੇ ਨਾਤੇ ਇਹ ਬਖਸ਼ ਦੇ। ਇਹ ਵੇਖਦੇ ਹੋਏ ਕਿ ਵਚਨ ਪੂਰਾ ਹੋ ਰਿਹਾ ਆ, ਭਵਿੱਖ ਬਾਣੀਆਂ ਪੂਰੀਆਂ ਹੋ ਰਹੀਆਂ ਹਨ, ਅਸੀਂ ਉਹਦੀ ਤੁਲਨਾ ਕਰਦੇ ਹਾਂ ਜੋ ਕਿ ਅੱਜ ਸੰਸਾਰ ਦਾ ਗਿਰਜਾ ਖਵਾਉਂਦਾ ਆ, ਵਿਸ਼ਵ ਭਰ ਦੇ ਗਿਰਜਿਆਂ ਦੀ ਸਭਾ, ਅਤੇ ਇਹਦੀ ਤੁਲਨਾ ਪੈਂਤੇਕੁਸਤ ਦੇ ਵਾਅਦੇ ਦੇ ਨਾਲ ਕਰਦੇ ਹਾਂ। ਇਹਦੀ ਕੋਈ ਤੁਲਨਾ ਨਹੀਂ ਆ। ਉਸ ਟਿਕਟ ਦੇ ਨਾਲ ਅਸੀਂ ਆਪਣੇ ਗੰਦੇ ਵਸਤਰ ਧੋ ਨਹੀਂ ਸਕਦੇ। ਪਰ ਪ੍ਰਭੂ ਪਰਮੇਸ਼ਰ, ਜੇ ਅਸੀਂ ਉਸ ਚਸ਼ਮੇ ਦੀ ਵੱਲ ਵਾਪਸ ਆਈਏ ਤਾਂ ਉੱਥੇ ਸਾਫ਼ ਕਰਨ ਦੀ ਵਿਧੀ ਹੈ। ਪਰ ਸਾਡਾ ਤਜਰਬਾ ਅਤੇ ਪਰਮੇਸ਼ਰ ਦਾ ਵਚਨ ਦੋਵੇਂ ਇੱਕ ਦੂਜੇ ਨਾਲ ਮੇਲ ਖਾਣਗੇ, ਤਦ ਅਸੀਂ ਆਪਣੀ ਮਲਕੀਅਤ ਦਾ ਦਾਅਵਾ ਕਰ ਸਕਦੇ ਹਾਂ। ਅੱਜ ਰਾਤ ਪ੍ਰਭੂ ਇਹ ਬਖਸ਼ ਦੇ, ਮੈਂ ਇਹਨਾਂ ਲੋਕਾਂ ਨੂੰ ਤੇਰੇ ਹਵਾਲੇ ਕਰਦਾ ਹਾਂ, ਜਿਹਦੀ ਸਾਨੂੰ ਲੋੜ ਆ, ਹਰੇਕ ਨੂੰ ਬਖਸ਼ ਦੇ। ਪਿਤਾ, ਅਸੀਂ ਇਹ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਖੜੇ ਰਹਿਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ। ਲੰਮੇ ਸਮੇਂ ਤੱਕ ਇੰਤਜ਼ਾਰ ਕੀਤੀ ਆ ਤੇ ਮੈਨੂੰ ਅਫਸੋਸ ਆ ਤੇ ਮੈਂ ਤੁਹਾਨੂੰ 10:10 ਤੱਕ ਇੱਥੇ ਰੱਖਿਆ ਆ। ਖੁਦਾ ਤੁਹਾਡੇ ਸੰਗ ਹੋਵੇ ਜਦ ਤੱਕ ਮੈਂ ਤੁਹਾਨੂੰ ਸਵੇਰੇ ਨਹੀਂ ਮਿਲਦਾ। ਹੁਣ ਮੈਂ ਇਹ ਸੇਵਾ, ਮੇਰਾ ਅੰਦਾਜ਼ਾ ਆ ਕਿ ਸੰਮੇਲਨ ਦੇ ਆਗੂ ਨੂੰ ਸੌਂਪ ਦਿੰਦਾ ਹਾਂ।